ਦੇਖੀ ਜਾਊਗੀ। ਸੋ ਡਟ ਕੇ ਸਾਹਮਣੇ ਵੀ ਆ ਰਹੇ ਨੇ ਕਿਉਂਕਿ ਬਹੁਤ ਸਾਰੇ ਲੋਕ ਤੇ ਸਾਹਮਣੇ ਨਹੀਂ ਆ ਰਹੇ ਔਰ ਕਈ ਲੋਕ ਇਸ ਵੇਲੇ ਹਜ਼ਾਰਾਂ ਹੀ ਡਾਲਰ ਜਿਹੜੇ ਨੇ ਉਹ ਇਹਨਾਂ ਨੂੰ ਪ੍ਰੋਟੈਕਸ਼ਨ ਮਨੀ ਕਿਉਂਕਿ ਇਹਨਾਂ ਨੂੰ ਵੀ ਇਹੀ ਕਿਹਾ ਕਿ ਤੁਹਾਨੂੰ ਪੁਲਿਸ ਤੋਂ ਜਾਂ RCMP ਦੇ ਵੱਸ ਦਾ ਕੰਮ ਨਹੀਂ ਹੈ ਨਾ ਤੁਹਾਡੇ ਪੋਲੀਟੀਸ਼ੀਅਨ ਦੇ ਵੱਸ ਦਾ ਕੰਮ ਹੈ ਤੇ ਜੇ ਪ੍ਰੋਟੈਕਸ਼ਨ ਚਾਹੀਦੀ ਹੈ ਤਾਂ ਪ੍ਰੋਟੈਕਸ਼ਨ ਮਨੀ ਪੇ ਕਰੋ। ਸੋ ਉਹ ਉਹਨਾਂ ਨੂੰ ਇਹਨਾਂ ਨੇ ਕਿਹਾ। ਸੋ ਇਹ ਜਿਹੜੀ ਖਬਰ ਅਸੀਂ ਤੁਹਾਡੇ ਨਾਲ ਡਿਟੇਲ ਦੇ ਵਿੱਚ ਸਾਂਝੀ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਕਿ ਅੱਗੇ ਵਧੀਏ ਸਾਨੂੰ ਬ੍ਰੇਕ ਲੈਣ ਦਾ ਇਸ਼ਾਰਾ ਹੈ, ਛੋਟੀ ਜਿਹੀ ਰਿਕਾਰਡਡ ਬ੍ਰੇਕ, ਉਸ ਤੋਂ ਬਾਅਦ ਵਿਲ ਕੈਰੀ ਔਨ ਦ ਨਿਊਜ਼।
ਯੂ ਆਰ ਲਿਸਨਿੰਗ ਟੂ ਰੇਡੀਓ ਵਾਈ 24/7।
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾਅ, ਇਮੀਗ੍ਰੇਸ਼ਨ ਕੇਸਿਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ ਜ਼ਰੂਰੀਆ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989, 99-99। ਵਕੀਲ ਬ੍ਰਿਜ ਮੋਹਨ।
ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਧੁਨ ਹੈ ਜੋ ਅਕਾਊਂਟਸ, ਮੌਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICI bank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ GTA ਤੇ ਜ਼ਰੂਰ ਆਓ।
ਮੇਰਾ ਮਿਸ਼ਨ
ਹੈ UN ਕੇ ਕਲਾਈਮੇਟ ਗੋਲਸ ਕੋ ਐਡਵਾਂਸ ਕਰਨਾ,
ਗਲੋਬਲ ਲਿੰਕ ਕ੍ਰੀਏਟ ਕਰਨਾ,
ਟੈਕਨੋਲੋਜੀ ਨੂੰ ਗਲੋਬਲ ਲੈਂਗੁਏਜ ਬਣਾਉਣਾ।
ਐਲਗੋਮਾ ਯੂਨੀਵਰਸਿਟੀ ਸਪੈਸ਼ਲ ਮਿਸ਼ਨ ਹੁਣ ਬ੍ਰੈਂਪਟਨ ਵਿੱਚ। ਐਲਗੋਮਾ ਯੂਨੀਵਰਸਿਟੀ ਇੱਕ ਵੈਲਕਮਿੰਗ, ਇਨਕਲੂਸਿਵ, ਸੇਫ ਤੇ ਰਿਸਪੈਕਟਫੁਲ ਲਰਨਿੰਗ ਕਮਿਊਨਿਟੀ ਬਣਾਉਣ ਦੀ ਕਮਿਟਮੈਂਟ ਹੈ। ਇੱਕ ਇਹੋ ਜਿਹਾ ਇੰਸਟੀਟਿਊਸ਼ਨ ਜੋ ਸਟੂਡੈਂਟ, ਸਟਾਫ ਤੇ ਵਿਜ਼ਿਟਰਸ ਨੂੰ ਦੁਨੀਆ ਦੇ ਹਰ ਹਿੱਸੇ ਤੋਂ ਸਿੱਖਣ ਦਾ ਮੌਕਾ ਦਿੰਦਾ ਹੈ। ਇਹੀ ਹੈ ਜੋ ਐਲਗੋਮਾ ਯੂਨੀਵਰਸਿਟੀ ਨੂੰ ਸਪੈਸ਼ਲ ਬਣਾਉਂਦਾ ਹੈ। ਤੁਹਾਡਾ ਸਪੈਸ਼ਲ ਮਿਸ਼ਨ ਕੀ ਹੈ ਇਹ ਜਾਣਨ ਲਈ ਅੱਜ ਹੀ ਵਿਜ਼ਿਟ ਕਰੋ ElgomaU.ca ਤੇ।
This ad for Fizz is only 25 seconds long, but we had to pay for 30. Those left over 5 seconds shouldn't just disappear, right? It's kind of like what happens to your unused mobile data at the end of each month. Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
इस सैटरडे जुलाई 20th को दोपहर 12 बजे से लेकर 4 बजे तक हमारे साथ जुड़े जब वाई मीडिया की टीम टास्क को ब्राम्पटन पे लाइव ब्रॉडकास्ट करेगी, जो कि 338 क्वीन स्ट्रीट ईस्ट पर है, मेजर इंटरसेक्शन क्वीन स्ट्रीट ईस्ट और हाईवे 410। पूरे जुलाई हमारे बाय वन गेट वन हाफ प्राइस ऑफर के साथ शानदार डील्स का फायदा उठाए, जो कि क्लियरेंस आइटम्स पर लागू होती है और कई तरह के प्रोडक्ट्स पर है, जैसे कि घर के जरूरी सामान, रेफ्रिजरेशन, कुकिंग अप्लायंसेज, आउटडोर केयर, लॉन्ड्री सॉल्यूशंस एंड और भी बहुत कुछ। इन एक्सक्लूसिव डिस्काउंट्स को मिस ना करें और जुलाई 20th को हमें विजिट करें इन खास ऑफर्स का फायदा उठाने के लिए। साथ ही आप शानदार इनाम भी जीत सकते हैं। अधिक जानकारी के लिए वाई मीडिया को 416-475-5000 पर कॉल करें, दैट इज 416-475-5000 पर।
ਕਿਵੇਂ ਹੋ ਟਰੱਕਾਂ ਵਾਲਿਓ? ਤੁਹਾਡੇ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਆ। ਟਰੱਕ HT ਆਇਲ ਚੇਂਜ ਦੇ ਉੱਤੇ ਤੁਸੀਂ ਸੇਵ ਕਰ ਸਕਦੇ ਹੋ ਓਵਰ $100। ਜੀ ਹਾਂ, ਬਿਲਕੁਲ $100। ਸਿੱਧਾ ਪਹੁੰਚੋ ਰਾਈਨੋ ਟਰੱਕ ਲਿਊਬ ਸੈਂਟਰ ਦੇ ਉੱਤੇ। ਉੱਥੇ ਪਹੁੰਚ ਕੇ ਕੈਵਿਨ ਐਂਡ ਜੈਫ ਨੂੰ ਤੁਸੀਂ ਮਿਲ ਸਕਦੇ ਹੋ। ਲੋਕੇਸ਼ਨ ਇਜ 240 ਯੂਨੀਵਰਸਲ ਰੋਡ ਵੁੱਡਸਟਾਕ, ਐਗਜ਼ਿਟ 236 ਆਫ ਹਾਈਵੇ 401। ਕਨਵੀਨੀਅੰਟਲੀ ਡਰਾਈਵ ਥਰੂ ਆਇਲ ਚੇਂਜ ਕਰਾ ਸਕਦੇ ਹੋ ਵਿਦਆਊਟ ਐਨੀ ਅਪਾਇੰਟਮੈਂਟ ਨੈਸੈਸਰੀ। ਕੋਈ ਵੀ ਹੋਰ ਜਾਣਕਾਰੀ ਚਾਹੀਦੀ ਹੈ, ਯੂ ਕੈਨ ਵਿਜ਼ਿਟ ਰਾਈਨੋ ਟਰੱਕ ਲਿਊਬ ਸੈਂਟਰਸ.ca ਜਾਂ ਕਾਲ ਕਰ ਸਕਦੇ ਹੋ ਨੰਬਰ ਟੂ ਕਾਲ 519-539-5823
ਮਾਰ ਦਾ ਬੜਕ ਐ ਜੱਟੀਏ, ਇੰਜਣ ਹੁੰਦਾ ਹੈ ਜਿਵੇਂ ਰੇਲ ਦਾ, ਲੈ ਲੈ ਟਰਾਲਾ 36 ਟਾਇਰਾਂ ਨੂੰ, ਸੜਕਾਂ ਤੇ ਨਾਗ ਵਾਂਗ ਮੇਲਦਾ।
ਸਮਰ ਆ ਗਈ ਹੈ।
The views expressed on the preceding program may not necessarily be those of the owner or management of WTOR radio station.
ਬ੍ਰੈਂਪਟਨ ਸੜਕਾਂ ਫੁੱਟਪਾਥਾਂ ਅਤੇ ਬੱਸ ਸਟਾਪ ਦੇ ਸਰਦੀਆਂ ਦੇ ਰੱਖ ਰਖਾਵ ਦੇ ਕੰਟਰੈਕਟ ਦਾ ਨਵੀਕਰਨ ਕਰਨ ਜਾ ਰਿਹਾ ਹੈ ਅਤੇ ਇਹ ਜਾਣਨਾ ਚਾਹੁੰਦਾ ਹੈ ਕਿ ਸ਼ਹਿਰ ਦੇ ਨਿਵਾਸੀ ਇਨ੍ਹਾਂ ਸੇਵਾਵਾਂ ਦਾ ਭੁਗਤਾਨ ਕਰਨ ਲਈ ਤਿਆਰ ਹਨ। ਪਰਿਣਾਮ ਸਰੂਪ ਨਿਵਾਸੀਆਂ ਦੇ ਲਈ ਟੈਕਸ ਵੱਧ ਸਕਦੇ ਨੇ ਪਰ ਸਾਰਿਆਂ ਪਰਿਵਾਰਾਂ ਨੂੰ ਇਹ ਸੇਵਾ ਦਾ ਲਾਭ ਨਹੀਂ ਮਿਲ ਸਕਦਾ। ਸਾਰੇ ਫੁੱਟਪਾਥਾਂ ਨੂੰ ਸਾਫ਼ ਕਰਨ ਲਈ ਸਾਲਾਨਾ $2.6 million ਦਾ ਖਰਚਾ ਆਉਂਦਾ ਹੈ। 12 ਹਰ ਪਰਿਵਾਰ ਨੂੰ ਇਨ ਟੈਕਸ ਕੋਸਟ ਐਵਰੇਜ ਪਵੇਗਾ। ਡਰਾਈਵੇ ਤੋਂ ਬਰਫ਼ ਸਾਫ਼ ਕਰਨ ਲਈ ਇਸ ਦੀ ਕੀਮਤ $19.6 million ਪ੍ਰਤੀ ਸਾਲ ਹੋਵੇਗੀ ਤੇ ਆਪਣੇ ਸੁਝਾਅ ਦੇਣ ਲਈ ਅੱਜ ਹੀ ਵਿਜਿਟ ਕਰੋ brampton.ca/engage।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ? ਤਾਂ ਫਿਰ ਘਬਰਾਉਣ ਦੀ ਲੋੜ ਨਹੀਂ, ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ। 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਆ ਗਈ ਹੈ ਤੇ ਕੈਨੇਡਾ ਦੇ ਵਿੱਚ ਮੈਂ ਮੇਲਿਆਂ ਨੂੰ ਬਹੁਤ ਮਿਸ ਕਰ ਰਹੀ ਹਾਂ। ਪਾਣੀ ਪੂਰੀ, ਆਲੂ ਟਿੱਕੀ ਚਾਟ, ਦਹੀਂ ਭੱਲਾ ਮੈਨੂੰ ਕਿੱਥੇ ਖਾਣ ਨੂੰ ਮਿਲਣਗੇ?
ਬਿਲਕੁਲ ਵੀ ਟੈਨਸ਼ਨ ਨਾ ਲਵੋ, ਹੁਣ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਹੀ ਨਹੀਂ। ਸਟੈਂਡਰਡ ਸਵੀਟਸ ਮਾਲਟਨ ਤੁਹਾਡੇ ਲਈ ਲੈ ਕੇ ਆਏ ਨੇ ਆਲ ਸਮਰ ਲੌਂਗ ਮੇਲਾ। ਹਰ ਦਿਨ ਤੁਸੀਂ ਸਵਾਦ ਲੈ ਸਕਦੇ ਹੋ ਪਾਣੀ ਪੂਰੀ, ਆਲੂ ਟਿੱਕੀ, ਚਾਟ ਪਾਪੜੀ, ਦਹੀਂ ਭੱਲੇ, ਖੋਏ ਵਾਲੀ ਕੁਲਫੀ, ਹਰ ਚੀਜ਼ ਦੇ ਲਾਈਵ ਸਟੇਸ਼ਨ ਮਿਲਣਗੇ ਤੁਹਾਨੂੰ। ਵੀਕਐਂਡ ਦੇ ਉੱਤੇ ਸਪੈਸ਼ਲ ਸਟੈਂਡਰਡ ਸਵੀਟਸ ਮਾਲਟਨ ਤੁਹਾਡੇ ਲਈ ਲੈ ਕੇ ਆਏ ਨੇ ਲਾਈਵ ਡੋਸਾ ਸਟੇਸ਼ਨ। ਜੀ ਬਿਲਕੁਲ, ਡੋਸਾ ਵੀ ਖਾ ਸਕਦੇ ਹੋ ਮੰਡੇ ਟੂ ਫਰਾਈਡੇ 5 ਵਜੇ ਤੋਂ ਲੈ ਕੇ 10 ਵਜੇ ਤੱਕ, ਸੈਟਰਡੇ ਸੰਡੇ ਸਪੈਸ਼ਲ 12 ਵਜੇ ਤੋਂ ਲੈ ਕੇ 11 ਵਜੇ ਤੱਕ। ਅਨਲਿਮਿਟਡ ਲਾਈਵ ਸਟੇਸ਼ਨ ਮਿਲਣਗੇ ਤੁਹਾਨੂੰ ਸਟੈਂਡਰਡ ਸਵੀਟਸ ਮਾਲਟਨ ਤੇ ਸਟਾਰਟਿੰਗ ਨਾਓ ਐਵਰੀ ਸਿੰਗਲ ਡੇ ਜਸਟ ਫੋਰ 9.99 ਪਰ ਪਰਸਨ। ਤੇ ਤੁਸੀਂ ਸਾਰੇ ਫਲੇਵਰਸ ਇੰਡੀਆ ਦੇ ਟੇਸਟ ਕਰ ਸਕਦੇ ਹੋ। ਜਲਦੀ ਜਲਦੀ ਪਹੁੰਚੋ 2877 ਡੈਰੀ ਰੋਡ ਈਸਟ ਫਾਰ ਅ ਗੁੱਡ ਟਾਈਮ। ਕਾਲ ਕਰ ਸਕਦੇ ਹੋ 9056128381 ਤੇ। ਵਾਂਸ ਅਗੇਨ, ਸਟੈਂਡਰਡ ਸਵੀਟਸ ਮਾਲਟਨ, 9056128381 ਤੇ, ਲੋਕੇਟਡ ਐਟ ਇੰਟਰਸੈਕਸ਼ਨ ਆਫ ਡੈਰੀ ਐਂਡ ਏਅਰਪੋਰਟ।
ਯੂ ਕੈਨ ਲਿਸਨ ਟੂ ਦੀ ਹੈਡਲਾਈਨਸ ਐਨੀਵੇਅਰ, ਬਟ ਵੀ ਬ੍ਰਿੰਗ ਯੂ ਦ ਸਟੋਰੀ ਬਿਹਾਈਂਡ ਦੀ ਹੈਡਲਾਈਨਸ ਬਾਈ ਗਰੁੱਪ ਐਡੀਟਰ ਐਂਡ ਸੀਈਓ ਯੁੱਧਵੀਰ ਜਸਵਾਲ, ਓਨਲੀ ਔਨ ਸਾਊਥ ਏਸ਼ੀਅਨ ਪਲਸ। ਕਾਲ ਯੁੱਧਵੀਰ ਜਸਵਾਲ 6472728182 ਔਰ ਵਿਜ਼ਿਟ southasiandaily.com।
ਮੀਡੀਆ ਗਰੁੱਪ ਨੂੰ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ। ਬਜ਼ੁਰਗ ਓਪਰੇਟਰ ਬਾਈ ਮੀਡੀਆ, ਮੈਂ ਯੁੱਧਵੀਰ ਜਸਵਾਲ ਤੁਹਾਡੀ ਖਿਦਮਤ ਹਾਜ਼ਰ ਹਾਂ। ਸਾਡੀ ਟੋਰਾਂਟੋ ਦੀ ਮੇਅਰ ਓਲੀਵੀਆ ਚਾਓ, 1 ਸਾਲ ਉਹਨਾਂ ਦਾ ਪੂਰਾ ਹੋ ਚੁੱਕਾ ਹੈਗਾ, ਸਰਵੇ ਤੇ ਹੀ ਦੱਸ ਰਿਹਾ ਕਿ ਜੇ ਦੁਬਾਰਾ ਇਲੈਕਸ਼ਨ ਹੁੰਦੇ ਨੇ ਤਾਂ ਓਲੀਵੀਆ ਚਾਓ ਸ਼ੀ ਵਿਲ ਵਿਨ ਦ ਇਲੈਕਸ਼ਨ ਅਗੇਨ ਦੁਬਾਰਾ ਤੋਂ। ਹਾਲਾਂਕਿ ਓਲੀਵੀਆ ਚਾਓ ਜਦੋਂ ਸਾਡੇ ਟੋਰਾਂਟੋ ਦੇ ਮੇਅਰ ਹੈ, ਸ਼ੀ ਇਜ਼ ਮਾਰਕਿੰਗ 1 ਈਅਰ ਇਨ ਆਫਿਸ, ਔਰ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਵਧੀਆ ਕਾਰਗੁਜ਼ਾਰੀ ਉਹਨਾਂ ਦੀ ਹੋਈ ਹੈਗੀ ਹੈ, ਕਾਫੀ ਕੰਮ ਅਜੇ ਵੀ ਬਾਕੀ ਨੇ। ਸੋ ਇਹਦੇ ਬਾਰੇ ਵੀ ਅਪਡੇਟ ਤੁਹਾਨੂੰ ਸ਼ੇਅਰ ਕਰਾਂਗੇ। ਕੈਨੇਡਾ ਦੀਆਂ ਅੰਤਰਰਾਸ਼ਟਰੀ ਸਮਾਚਾਰ ਸਾਰੇ ਤੁਹਾਡੇ ਲਈ ਲਗਾਤਾਰ ਜਾਰੀ। ਸਬਜ਼ੀਆਂ ਨਿਗਾਵਾਂ ਇਸ ਵੀਕਐਂਡ ਦੇ ਉੱਤੇ, ਕੋਪਾ ਅਮੈਰੀਕਾ ਕੈਨੇਡਾ 3rd-4th ਪੋਜੀਸ਼ਨ ਫਾਈਨਲ ਤੇ ਹੋਏਗਾ ਸੰਡੇ ਰਾਤ 8 ਵਜੇ, ਲੇਕਿਨ ਯੂਰੋ ਕੱਪ ਫਾਈਨਲ ਜ਼ਬਰਦਸਤ ਮੁਕਾਬਲਾ ਸਪੇਨ ਵਰਸਿਜ਼ ਇੰਗਲੈਂਡ ਸੰਡੇ ਦੁਪਹਿਰ 3 ਵਜੇ। ਵਾਈ ਮੀਡੀਆ ਲਗਾਤਾਰ ਤੁਹਾਨੂੰ ਵਾਈ ਮੀਡੀਆ ਸੁਪਰ ਸੰਡੇ ਇਹਦੀ ਅਪਡੇਟਡ ਰਿਪੋਰਟ ਜਿਹੜੀ ਹੈ ਲਗਾਤਾਰ, ਜੇ ਤੁਸੀਂ ਬਾਹਰ ਕਿਤੇ ਟਰੈਵਲ ਕਰ ਰਹੇ ਹੋ ਤਾਂ ਫਿਰ ਇੱਕੋ ਤਰੀਕਾ ਵਾਈ ਮੀਡੀਆ ਦੇ ਨਾਲ ਜੁੜੇ ਰਹੋ। ਵਾਈ ਮੀਡੀਆ ਤੁਹਾਨੂੰ ਲਗਾਤਾਰ ਸਾਰੀ ਸਪੋਰਟਸ ਦੀ ਅਪਡੇਟ ਅਸੀਂ ਤੁਹਾਨੂੰ ਸ਼ੇਅਰ ਕਰਦੇ ਰਹਾਂਗੇ। ਔਰ ਜਿੱਥੇ ਕ੍ਰਿਕਟ ਵਰਲਡ ਕੱਪ ਤੁਸੀਂ ਇੰਜੋਏ ਕੀਤਾ, ਫਿਰ ਤੁਸੀਂ ਕਵਰੇਜ ਸਾਡੀ ਸੌਕਰ ਦੀ ਇੰਜੋਏ ਕੀਤੀ ਔਰ ਹੁਣ ਸਾਡਾ ਰੁੱਖ ਹੋ ਜਾਏਗਾ ਫਟਾਫਟ ਅਗਲੇ ਜਿਹੜੇ ਲਗਭਗ ਦੋ ਮਹੀਨੇ ਅਸੀਂ ਓਲੰਪਿਕਸ ਦੀ ਕਵਰੇਜ ਤੁਹਾਡੇ ਲਈ ਕਰਾਂਗੇ ਕਿ ਕੈਨੇਡਾ ਦੇ ਵਿੱਚ ਕੀ ਹੋ ਰਿਹਾ ਹੈ, ਯੂਐਸ ਔਰ ਚਾਈਨਾ ਪਿਛਲੀ ਵਾਰ ਬੜਾ ਫਸਵਾਂ ਮੁਕਾਬਲਾ ਸੀ, ਇੱਕ ਗੋਲਡ ਮੈਡਲ ਦਾ ਫਰਕ ਸੀਗਾ, ਸੋ ਇਸ ਵਾਰ ਕਿੱਥੇ ਖੜਾ ਮੁਕਾਬਲਾ ਯੂਐਸ ਔਰ ਚਾਈਨਾ ਦੇ ਵਿੱਚ, ਕੈਨੇਡਾ ਕਿੰਨੇ ਮੈਡਲ ਜਿੱਤਦਾ, ਇੰਡੀਆ ਪਾਕਿਸਤਾਨ ਸ਼੍ਰੀਲੰਕਾ ਬੰਗਲਾਦੇਸ਼ ਸਾਡੀਆਂ ਸਾਊਥ ਏਸ਼ੀਅਨ ਕੰਟਰੀਜ਼ ਉਹ ਕਿੱਥੇ ਖੜੀਆਂ ਨੇ, ਕਿੰਨੇ ਕੁ ਮੈਡਲ ਉਹ ਜਿੱਤੀਆਂ ਨੇ, ਕਿਹੜੀ ਕਿਹੜੀਆਂ ਸਪੋਰਟਸ ਦੇ ਵਿੱਚ ਉਹਨਾਂ ਦੇ ਪਰਫਾਰਮੈਂਸ ਦੇ ਵਧੀਆ ਚਾਂਸਿਸ ਨੇ, ਪਹਿਲਾਂ ਪ੍ਰੀਵਿਊ ਪੇਸ਼ ਕਰਾਂਗੇ, ਫਿਰ ਡਿਊਰਿੰਗ ਦਾ ਗੇਮਸ ਤੁਹਾਨੂੰ ਲਗਾਤਾਰ ਦੱਸਾਂਗੇ ਭਾਰਤੀ ਹਾਕੀ ਟੀਮ, ਮਹਿਲਾ ਹਾਕੀ ਟੀਮ, ਮੈਨਸ ਹਾਕੀ ਟੀਮ ਕਿੱਥੇ ਖੜੀ ਹੈ, ਕੌਣ ਕੌਣ ਨੇ ਉਹਦੇ ਵਿੱਚ, ਕਦੋਂ ਕਦੋਂ ਮੈਚਿਸ ਨੇ, ਸਾਰੀ ਡਿਟੇਲ ਰਿਪੋਰਟ ਤੁਹਾਡੇ ਲਈ ਲਗਾਤਾਰ ਵਾਈ ਮੀਡੀਆ ਦੇ ਸਾਰੇ ਪਲੇਟਫਾਰਮ ਦੇ ਉੱਤੇ ਪੇਸ਼ ਕੀਤੀ ਜਾਏਗੀ। ਵਾਈ ਮੀਡੀਆ ਦੀ ਕੋਈ ਵੀ ਜਾਣਕਾਰੀ ਲੈਣੀ ਹੈ 416-475-5000 ਜੀ ਸਾਡੇ ਨਾਲ ਤਾਨਿਆ ਜੀ, ਮਿਸਟਰ ਚੱਡਾ ਜੁੜ ਚੁੱਕੇ ਨੇ ਜੀ।
ਜੀ ਬਿਲਕੁਲ, ਸਾਡੇ ਨਾਲ ਸੌਰਵ ਚੱਡਾ ਜੀ ਜੁੜੇ ਹੋਏ ਨੇ। ਵੈਲਕਮ ਟੂ ਰੇਡੀਓ ਵਾਇਸ ਸੌਰਵ ਚੱਡਾ ਜੀ।
ਸੌਰਵ ਚੱਡਾ ਸਾਹਿਬ, ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ, ਕੀ ਹਾਲ ਹੈ, ਠੀਕ ਹੈ
ਜੀ? ਬਹੁਤ ਵਧੀਆ ਸਰ, ਸਾਡੇ ਸਾਰੇ ਲਿਸਨਰਸ ਨੂੰ ਵੀ ਨਮਸਕਾਰ, ਸਤਿ ਸ੍ਰੀ ਅਕਾਲ ਔਰ ਅਦਾਬ।
ਨਮਸਕਾਰ, ਸਤਿ ਸ੍ਰੀ ਅਕਾਲ, ਅਦਾਬ। ਸੌਰਵ ਚੱਡਾ ਸਾਹਿਬ ਸਾਡੇ ਨਾਲ ਨੇ ਔਰ ਚੱਡਾ ਸਾਹਿਬ ਦਾ ਪਹਿਲਾਂ ਨੰਬਰ ਨੋਟ ਕਰ ਲਓ, 416-350-55 ਨੰਬਰ ਫਿਰ ਨੋਟ ਕਰੋ, 416-350-55। ਜਦੋਂ ਗੱਲ ਆਵੇ ਫਾਈਨੈਂਸ਼ੀਅਲ ਪਲੈਨਿੰਗ ਦੀ, ਬਾਕੀ ਚੀਜ਼ਾਂ ਦੀ ਵੀ ਤੁਸੀਂ ਇਹਨਾਂ ਤੋਂ ਸਲਾਹ ਲੈ ਸਕਦੇ ਹੋ, ਇੰਸ਼ੋਰੈਂਸ ਬਾਰੇ, ਇਨਵੈਸਟਮੈਂਟ ਬਾਰੇ, ਲੇਕਿਨ ਮੈਂ ਮੋਟੇ ਤੌਰ ਤੇ ਜਿਹੜੀ ਅਮਰੀਲਾ ਟਰਮ ਯੂਜ਼ ਕਰਾਂ, ਦੈਟ ਇਜ਼ ਫਾਈਨੈਂਸ਼ੀਅਲ ਪਲੈਨਿੰਗ। ਇਹ ਸਾਰੀਆਂ ਉਹਦੀਆਂ ਹਿੱਸਾ ਨੇ, ਚਾਹੇ ਇਨਵੈਸਟਮੈਂਟ ਕਰਨੀ ਹੈ, ਇੰਸ਼ੋਰੈਂਸ ਲੈਣੀ ਹੈ, ਇੰਸ਼ੋਰੈਂਸ ਵੱਧ ਲੈਣੀ ਹੈ, ਘੱਟ ਲੈਣੀ ਹੈ, ਕਿਹੜੀ ਲੈਣੀ ਹੈ, ਲਾਈਫ ਇੰਸ਼ੋਰੈਂਸ ਲੈਣੀ ਹੈ, ਨਹੀਂ ਲੈਣੀ, ਜਾਂ ਫਿਰ ਕਿਹੜੀ ਲੈਣੀ ਹੈ ਇੰਸ਼ੋਰੈਂਸ, ਔਰ ਕਿਹੜੀ ਚੀਜ਼ ਦਾ ਤੁਹਾਨੂੰ ਫਾਇਦਾ ਹੋ ਸਕਦਾ ਹੈ। ਇਨਵੈਸਟਮੈਂਟ, ਪੈਸੇ ਬਚਦੇ ਨਹੀਂ ਹੈ ਤਾਂ ਕੀ ਪ੍ਰੋਬਲਮ ਹੈ, ਪੈਸੇ ਜੇ ਬਚੇ ਹੋਏ ਨੇ ਤੇ ਉਹਨੂੰ ਕਿੱਥੇ ਲਗਾਉਣਾ, ਕਿੱਥੇ ਪੈਸਾ ਤੁਹਾਡੇ ਲਈ ਕੰਮ ਕਰ ਰਿਹਾ ਕਿ ਇਨਫਲੇਸ਼ਨ ਦੇ ਕਾਰਨ ਥੱਲੇ ਹੀ ਖਤਮ ਹੀ ਹੁੰਦਾ ਚਲਾ ਜਾ ਰਿਹਾ ਪੈਸਾ ਤੁਹਾਡਾ, ਸੋ ਕਿੱਥੇ ਪੈਸਾ ਲਗਾਉਣਾ ਹੈ, ਕਿੱਥੇ ਨਹੀਂ ਲਗਾਉਣਾ, ਫੈਮਿਲੀ ਦੀ ਇਨਕਮ ਕੀ ਹੈ, ਸਾਰੀਆਂ ਚੀਜ਼ਾਂ ਦੀ ਸਲਾਹ, ਜਿੱਥੇ ਗੱਲ ਪੈਸੇ ਦੀ ਆ ਜਾਵੇ ਨਾ ਵੀ ਆ ਪੈਸਾ ਖਰਚ ਕਰਨਾ ਕਿੱਥੇ ਕਰਨਾ, ਪੈਸੇ ਦੀ ਗੱਲ ਹੈ ਚੱਡਾ ਸਾਹਿਬ, 416-350-55। ਚੱਡਾ ਸਾਹਿਬ, ਪੈਸੇ ਨੂੰ ਲੈ ਕੇ ਇੱਕ ਜਦੋਂ ਵਰਡ ਹੀ ਇਹੀ ਹੈ ਪਲੈਨਰ, ਇੱਕ ਜਿਹੜਾ ਫਾਈਨੈਂਸ਼ੀਅਲ ਪਲੈਨਰ ਹੈ ਉਹ ਸਾਨੂੰ ਦੱਸ ਸਕਦਾ ਹੈ ਕਿ ਕਿਹੜੀਆਂ 10-15 ਚੀਜ਼ਾਂ ਸਾਨੂੰ ਧਿਆਨ ਰੱਖਣੀਆਂ ਚਾਹੀਦੀਆਂ ਔਰ ਕਿਹੜੀਆਂ ਨਹੀਂ, ਅੱਜ ਜਨਰਲੀ ਸਪੀਕਿੰਗ ਤੋਂ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਕਿਹੜੀਆਂ 10-15 ਚੀਜ਼ਾਂ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ, ਸੋ ਉਹਦੇ ਬਾਰੇ ਜਾਣਕਾਰੀ ਪਲੀਜ਼ ਸ਼ੇਅਰ ਕਰੋ
ਜੀ। ਯੁਗਵੀਰ ਜੀ, ਦੇਖੋ ਫਾਈਨੈਂਸ਼ੀਅਲ ਪਲੈਨਿੰਗ ਕਾਹਦੇ ਲਈ ਹੁੰਦੀ ਹੈ, ਉਹ ਹੁੰਦੀ ਹੈ ਫਾਈਨੈਂਸ਼ੀਅਲ ਸਕਸੈਸ ਅਚੀਵ ਕਰਨ ਵਾਸਤੇ, ਪਲੈਨਿੰਗ ਉਸ ਤੋਂ ਪਹਿਲੇ ਦਾ ਪਾਰਟ ਹੈਗਾ, ਅਲਟੀਮੇਟ ਗੋਲ ਹੈਗਾ ਫਾਈਨੈਂਸ਼ੀਅਲ ਸਕਸੈਸ, ਹਰ ਬੰਦਾ ਚਾਹੁੰਦਾ ਜੀ ਯਾਰ ਮੈਂ ਫਾਈਨੈਂਸ਼ੀਅਲੀ ਸਕਸੈਸਫੁਲ ਹੋ ਜਾ, ਉਹਦੇ ਵਾਸਤੇ ਪਲੈਨਿੰਗ ਕਰਨੀ ਹੈ, ਮਤਲਬ ਇੱਕ ਸਟੈਪ ਬੈਕ ਹੈਗਾ, ਬੜੀਆਂ ਸਾਰੀਆਂ ਚੀਜ਼ਾਂ ਹੁੰਦੀਆਂ, ਲੇਕਿਨ ਕੁਛ ਐਸੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਹਰ ਬੰਦੇ ਨੂੰ ਫੋਲੋ ਕਰਨੀਆਂ ਹੀ ਪੈਣਗੀਆਂ, ਉਹਦੇ ਬਿਨਾਂ ਪੋਸੀਬਲ ਨਹੀਂ ਹੈਗਾ, ਹੋ ਸਕਦੀ ਐਕਸੈਪਸ਼ਨਸ ਆਰ ਆਲਵੇਜ਼ ਦੇਅਰ, ਨਥਿੰਗ ਇਜ਼ 100%, ਲੇਕਿਨ ਇਸ ਚੀਜ਼ਾਂ ਨੂੰ ਫੋਲੋ ਕਰਨਾ ਹੀ ਪਏਗਾ, ਤੇ ਜਿਹੜੀਆਂ ਬੇਸਿਕ ਜਨਰਲ ਚੀਜ਼ਾਂ ਤੁਸੀਂ ਪੁੱਛੀਆਂ ਕਿਹੜੀਆਂ, ਉਹ ਚੀਜ਼ਾਂ ਜਿਹੜੀਆਂ ਬਚਪਨ ਚ ਹੀ ਬੱਚਿਆਂ ਨੂੰ ਸਿਖਾ ਦੇਣੀਆਂ ਚਾਹੀਦੀਆਂ, ਸਮਝ ਲਓ ਇੰਨੀਆਂ ਬੇਸਿਕ ਚੀਜ਼ਾਂ ਹੋ ਸਕਦੀਆਂ ਕਿ ਐ ਨੀ ਕਿ 30-40-50 ਸਾਲ ਦੀ ਉਮਰ ਤੇ ਅੱਜ ਅਸੀਂ ਇਹਨੂੰ ਫੋਲੋ ਕਰਨਾ ਸ਼ੁਰੂ ਕਰੀਏ, ਹਾਂ ਜਿਹੜੇ ਲੋਕ ਨਹੀਂ ਫੋਲੋ ਕਰ ਰਹੇ ਉਹਨਾਂ ਨੂੰ ਕਰਨਾ ਸ਼ੁਰੂ ਪਏਗਾ ਇਸ ਚੀਜ਼ਾਂ ਨੂੰ, ਲੇਕਿਨ ਇਸ ਲੈਵਲ ਦੀਆਂ ਚੀਜ਼ਾਂ ਕਿ ਇਹ ਤਾਂ ਸਕੂਲ ਕਾਲਜ ਫਿਨਿਸ਼ ਹੋਣ ਤੋਂ ਪਹਿਲੇ ਬੱਚਿਆਂ ਨੂੰ ਦੱਸ ਦੇਣੀ ਚਾਹੀਦੀ, ਇੰਨੀ ਸਿੰਪਲ ਐਂਡ ਬੇਸਿਕ ਚੀਜ਼ ਹੈ ਕਿ ਬੱਚਾ ਵੀ ਸਮਝ ਆਏਗਾ ਕਿ ਅੱਛਾ ਇਹ ਚੀਜ਼ਾਂ ਜ਼ਰੂਰੀ ਹੈ ਗੋਇੰਗ ਫਾਰਵਰਡ, ਐਸ ਸਿੰਪਲ ਐਸ ਦਿਸ। ਪਹਿਲੀ ਚੀਜ਼ ਸਾਰੇ ਹਰ ਬੰਦੇ ਨੇ ਲਾਈਨ ਸੁਣੀ ਹੋਈ ਹੈ ਲਾਈਫ ਦੇ ਵਿੱਚ, ਲਿਵ ਬਿਲੋ ਯੋਰ ਮੀਨਸ, ਹਨਾ, ਇਹ ਚੀਜ਼ ਸਹੀ ਵੀ ਹੈ ਔਰ ਨਹੀਂ ਵੀ ਸਹੀ ਹੈ, ਲੇਕਿਨ ਫੋਲੋ ਕੀ ਹੈ, ਹਰ ਕਿਸੇ ਨੂੰ ਕਰਨੀ ਪਏਗੀ ਔਰ ਕਰਨੀ ਚਾਹੀਦੀ ਔਰ ਹਰ ਬੰਦਾ ਜ਼ਿਆਦਾਤਰ ਕੇਸਿਸ ਚ ਤੁਸੀਂ ਦੇਖਿਆ ਹੋਏਗਾ ਜਿਸ ਬੰਦੇ ਨੇ ਖੁਦ ਜ਼ੀਰੋ ਤੋਂ ਸਟਾਰਟ ਕਰਕੇ ਆਪਣੀ ਲਾਈਫ ਨੂੰ ਕਿਸੇ ਨਾ ਕਿਸੇ ਲੈਵਲ ਤੇ ਲੈ ਕੇ ਗਿਆ, ਤਾਂ ਉਹਨੂੰ ਐਕਸਪੀਰੀਅੰਸ ਤਾਂ ਹੈਗਾ ਇਸ ਚੀਜ਼ ਦਾ ਪਰਸਨਲ ਲੈਵਲ ਤੇ ਕਿ ਲਿਵਿੰਗ ਬਿਨੋ ਯੋਰ ਮੀਨਸ ਦਾ ਮਤਲਬ ਕੀ ਹੁੰਦਾ। ਜਿਹੜਾ ਬੰਦਾ ਜਦ ਤੱਕ ਆਪਣੀ ਸਪੈਂਡਿੰਗ ਘੱਟ ਨਹੀਂ ਕਰੇਗਾ ਨਾ ਆਪਣੀ ਅਰਨਿੰਗ ਤੋਂ, ਫਾਈਨੈਂਸ਼ੀਅਲ ਸਕਸੈਸ ਵਰਡ ਲਾਈਫ ਚ ਯੂਜ਼ ਨਹੀਂ ਕਰ ਸਕਦਾ, ਉਹ ਜੇ ਕਰ ਰਿਹਾ ਤਾਂ ਉਹਦਾ ਕੋਈ ਫਾਇਦਾ ਨਹੀਂ, ਉਹ ਐਕਸਪੀਰੀਅੰਸ ਥਿਓਰੈਟੀਕਲ ਗੱਲਾਂ ਕਰ ਰਿਹਾ ਪਰਸਨ, ਲੇਕਿਨ ਪ੍ਰੈਕਟੀਕਲੀ ਪੋਸੀਬਲ ਨਹੀਂ ਹੈਗਾ ਲਿਵਿੰਗ ਬਿਲੋ ਯੋਰ ਮੀਨਸ। ਲੇਕਿਨ ਇਹ ਕਦੋਂ, ਕਿਆ ਸਾਰੀ ਉਮਰ ਫੋਲੋ ਕਰਨਾ ਹੈ ਕਿ ਲਿਵ ਬਿਲੋ ਯੋਰ ਮੀਨਸ? ਆਂਸਰ ਇਜ਼ ਯੈਸ ਐਂਡ ਆਂਸਰ ਇਜ਼ ਨੋ। ਯੈਸ ਇਸ ਲਈ ਕਿ ਹਾਂ ਕਰਨਾ ਚਾਹੁੰਦੇ ਹੋ, ਦਰ ਇਜ਼ ਨਥਿੰਗ ਰੋਂਗ, ਇਹਨੂੰ ਤੁਸੀਂ 90 ਸਾਲ ਦੀ ਉਮਰ ਤੱਕ ਫੋਲੋ ਕਰਦੇ ਰਹੋ, ਦਰ ਇਜ਼ ਨਥਿੰਗ ਰੋਂਗ। ਆਂਸਰ ਇਜ਼ ਯੈਸ ਕਿ ਨਹੀਂ, ਪਹਿਲੇ ਇੱਕ ਵਾਰ ਫਾਈਨੈਂਸ਼ੀਅਲ ਸਕਸੈਸ ਅਚੀਵ ਕਰ ਲਓ, ਆਪਣੇ ਨੂੰ ਸਿਕਿਓਰ ਕਰ ਲਓ, ਉਸ ਤੋਂ ਬਾਅਦ ਬਿਲੋ ਯੋਰ ਮੀਨਸ ਰਹਿਣ ਦੀ ਲੋੜ ਹੈ ਨਹੀਂ ਹੈ। ਜਦੋਂ ਤੁਹਾਡੀਆਂ ਇਨਵੈਸਟਮੈਂਟ ਤੋਂ ਇੰਨੀਆਂ ਰਿਟਰਨ ਆ ਰਹੀਆਂ ਹੈਗੀਆਂ, ਤੁਹਾਨੂੰ ਕੰਮ ਨਹੀਂ ਕਰਨਾ ਪੈ ਰਿਹਾ, ਤੇ ਬੇਸ਼ੱਕ ਉਹ ਤੁਸੀਂ ਓਵਰ ਸਪੈਂਡਿੰਗ ਵੀ ਕਰ ਸਕਦੇ ਹੋ, ਜੇ ਤੁਹਾਡਾ ਖਰਚਾ ਹੈਗਾ $1,00,000 ਦਾ, ਤੁਸੀਂ 1.5 ਲੱਖ ਸਪੈਂਡ ਕਰਨਾ ਚਾਹੁੰਦੇ ਹੋ, ਤੁਸੀਂ ਕਰ ਰਹੇ ਹੋ ਕਿਉਂਕਿ ਤੁਹਾਡੀ ਨੈਟਵਰਥ ਇੰਨੀ ਹਾਈ ਹੈ ਕਿ ਤੁਸੀਂ ਓਵਰ ਵੀ ਸਪੈਂਡ ਕਰ ਦੋਗੇ ਤਾਂ ਫਰਕ ਨਹੀਂ ਪੈਂਦਾ, ਤੇ ਹਾਂ ਇੱਕ ਸਟੇਜ ਐਸੀ ਆਉਂਦੀ ਹੈ ਔਰ ਹੋਣੀ ਚਾਹੀਦੀ ਹੈ ਜਿੱਥੇ ਤੁਸੀਂ ਇੱਕ ਸਕੈਜੂਲ ਇੱਕ ਰਿਚੁਅਲ ਬਣਾ ਕੇ ਚੱਲਿਆ ਸੀਗਾ ਬੰਦਾ ਤੇ ਉਹ ਡਿਜ਼ਰਵ ਕਰਦਾ ਇੱਕ ਦਿਨ ਦੀ ਯਾਰ ਅੱਜ ਤੋਂ ਬਾਅਦ ਮੈਂ ਸੋਚਣਾ ਹੀ ਨਹੀਂ ਪਵਾਂ ਅਨਸੈਸਰੀ ਐਕਸਪੈਂਸ ਪਵਾਂ ਜ਼ਰੂਰੀ ਨਹੀਂ ਹੈ ਮੈਂ ਫੇਰ ਵੀ ਕਰਨਾ ਹੀ ਕਰਨਾ ਯਾਰ ਘਰ ਚ ਗੱਡੀ ਤਾਂ ਇੱਕੋ ਹੀ ਚਾਹੀਦੀ ਹੈ ਲੇਕਿਨ ਇੱਕ ਐਕਸਟਰਾ ਰੱਖ ਲੈਂਦੇ ਹਾਂ ਦੋ ਹੈਗੀਆਂ ਚਲੋ ਇੱਕ ਹੋਰ ਐਕਸਟਰਾ ਰੱਖ ਲੈਂਦੇ ਮੈਨੂੰ ਪਸੰਦ ਆ ਯਾਰ ਓਕੇ ਲੇਕਿਨ ਉਹ ਚੀਜ਼ਾਂ ਨੂੰ ਪਹਿਲੇ ਨਹੀਂ ਕਰ ਸਕਦੇ ਅਚੀਵ ਕਰਨ ਤੋਂ ਪਹਿਲੇ ਪਹਿਲੇ ਤਾਂ ਲਿਵ ਬਿਯੋਂਡ ਯੋਰ ਮੀਨਸ ਜਿਹੜਾ ਹੈ ਬਿਲੋ ਯੋਰ ਮੀਨਸ ਉਹ ਕਰਨਾ ਹੀ ਪਏਗਾ ਇਵੈਂਚੁਅਲੀ ਤੁਸੀਂ ਇਹਨੂੰ ਟਰਨ ਅਰਾਊਂਡ ਕਰ ਸਕਦੇ ਹੋ ਦੂਸਰੀ ਚੀਜ਼ ਬੇਸਿਕ ਕਿਸੇ ਵੀ ਬੱਚੇ ਨੂੰ ਵੀ ਸਮਝਾਉਣੀ ਹੋਏ ਕਿ ਵੀ ਬਜਟਿੰਗ ਜਿਹੜੀ ਉਹ ਕੀ ਹੈ ਆਪਣਾ ਬਜਟ ਤਾਂ ਕ੍ਰੀਏਟ ਕਰਨਾ ਪਏਗਾ ਆਪਣੀ ਇਨਕਮ ਕਿੰਨੀ ਹੈ ਐਕਸਪੈਂਸਿਸ ਕਿੰਨੀ ਹੈ ਹਨਾ ਤੋ ਆਪਣੇ ਫਾਈਨੈਂਸਿਸ ਦੇ ਉੱਪਰ ਟੌਪ ਆਫ ਤੁਹਾਡਾ ਹੈਂਡ ਹੋਣਾ ਚਾਹੀਦਾ ਤੁਹਾਡੇ ਕੰਟਰੋਲ ਚ ਹੋਣੀ ਚਾਹੀਦੀ ਬਜਟਿੰਗ ਲੇਕਿਨ ਕਿਆ ਸਾਰੀ ਉਮਰ ਕਰਦੇ ਰਹਿਣਾ ਕਰ ਸਕਦੇ ਹੋ ਹਾਂ ਸਾਰੀ ਉਮਰ ਕਰ ਲਓ ਦੇਰ ਇਜ਼ ਨਥਿੰਗ ਰੋਂਗ ਹੈ ਬਿਲਕੁਲ ਪਰਫੈਕਟ ਫਾਰਮੂਲਾ ਹੈਗਾ ਲੇਕਿਨ ਇੱਕ ਦਿਨ ਜਾ ਕੇ ਤੁਸੀਂ ਬਜਟਿੰਗ ਛੱਡ ਵੀ ਦਿਓ ਨੋ ਪ੍ਰੋਬਲਮ ਕਿਉਂਕਿ ਇੱਕ ਸਟੇਜ ਆਣੀ ਚਾਹੀਦੀ ਹੈ ਤੁਹਾਡੀ ਲਾਈਫ 'ਤੇ ਜਿਸ ਦਿਨ ਤੁਸੀਂ ਬਜਟਿੰਗ ਛੱਡ ਵੀ ਦੇ ਰਹੇ ਹੋ ਤੁਹਾਨੂੰ ਫਰਕ ਨਹੀਂ ਪੈਣਾ ਇਸ ਲਾਈਫ ਫਾਈਨੈਂਸ਼ਲੀ ਲੇਕਿਨ ਉਹ ਸਟੇਜ ਆਏ ਬਿਨਾਂ ਹੀ ਤੁਸੀਂ ਬਜਟਿੰਗ ਨੂੰ ਛੱਡਤਾ ਤਾਂ ਨਾ ਇਸ ਦਾ ਪ੍ਰੋਬਲਮ ਦੇਖੋ ਚੀਜ਼ ਸੇਮ ਹੀ ਹੈ ਲੇਕਿਨ ਦੋ ਲੋਕ ਹੈਗੇ ਨੇ ਇੱਕ ਬੰਦਾ ਬਜਟਿੰਗ ਨਹੀਂ ਕਰਦਾ ਔਰ ਅਨਨੈਸੈਸਰੀ ਐਕਸਪੈਂਸਿਸ ਵੀ ਕਰ ਰਿਹਾ ਹੈਗਾ ਖਰਚੇ ਵੀ ਕਰ ਰਿਹਾ ਆਪਣੀ ਲਾਈਫ ਜੀ ਰਿਹਾ ਔਰ ਦੂਸਰਾ ਬੰਦਾ ਵੀ ਉਹ ਚੀਜ਼ਾਂ ਕਰ ਰਿਹਾ ਲੇਕਿਨ ਦੋਨਾਂ 'ਚ ਫਰਕ ਕੀ ਹੈ ਇੱਕ ਨੂੰ ਫਰਕ ਨਹੀਂ ਪੈਂਦਾ ਉਸ ਕਰਨ ਨਾਲ ਦੂਜੇ ਨੂੰ ਫਰਕ ਬਹੁਤ ਪੈ ਰਿਹਾ ਔਰ ਫਿਊਚਰ 'ਚ ਬੜਾ ਫਰਕ ਪੈ ਜਾਣਾ ਹੁਣ ਜੇ ਮੈਂ ਕਿਸੇ ਨੂੰ ਦੇਖ ਲਵਾਂ ਕਿ ਯਾਰ ਇਹ ਬੰਦਾ ਤਾਂ ਨਾ ਬਜਟਿੰਗ ਕਰਦਾ ਸਪੈਂਡਿੰਗ ਵੀ ਕਰਦਾ ਘਰ ਗੱਡੀਆਂ ਸਭ ਲੈ ਜਾ ਰਿਹਾ ਮੈਂ ਵੀ ਲੈਣੀ ਹੈ ਡਿਫਰੈਂਸ ਕੀ ਆ ਗਿਆ ਉਹ ਤੁਸੀਂ ਬਾਹਰੋਂ ਬਾਹਰੋਂ ਬੰਦੇ ਨੂੰ ਦੇਖ ਕੇ ਤਾਂ ਫਾਲੋ ਕਰ ਲਿਆ ਇੰਟਰਨਲੀ ਉਸ ਪਰਸਨ ਦੀ ਜਰਨੀ ਨਹੀਂ ਦੇਖ ਰਹੇ ਇੰਟਰਨਲੀ ਕਰ ਚੁੱਕਾ ਜਾਂ ਤੀਸਰੀ ਚੀਜ਼ ਐਮਰਜੈਂਸੀ ਫੰਡ ਦੁਨੀਆਂ ਦਾ ਕਿਹੜਾ ਬੰਦਾ ਜਿਹਨੂੰ ਨਹੀਂ ਫੀਲ ਹੁੰਦਾ ਕਿ ਯਾਰ ਕਦੀ ਕੋਈ ਐਮਰਜੈਂਸੀ ਨਾ ਹੋ ਜਾਵੇ ਇੱਕ ਬੰਦਾ ਨਹੀਂ ਹੈ ਬੇਸ਼ੱਕ ਉਹ 20-22 ਸਾਲ ਦਾ ਬੱਚਾ ਹੋਵੇ ਜਾਂ ਕੋਈ ਐਲਡਰਲੀ ਏਜ ਦਾ ਹੋਵੇ ਹਰ ਬੰਦੇ ਨੂੰ ਫੀਅਰ ਹੁੰਦਾ ਹੀ ਹੈ ਯਾਰ ਕੋਈ ਐਮਰਜੈਂਸੀ ਨਾ ਆ ਜਾਵੇ ਮੇਰੇ ਕੋਲ ਪੈਸੇ ਹੋਣੇ ਚਾਹੀਦੇ ਆ ਜਦ ਇਹ ਤੁਹਾਡੀ ਇੰਟਰਨਲ ਫੀਲਿੰਗ ਚ ਹਰ ਬੰਦਾ ਕਹਿੰਦਾ ਹਾਂ ਯਾਰ ਐਮਰਜੈਂਸੀ ਆ ਸਕਦੀ ਹੈ ਹੋਣੀ ਚਾਹੀਦੀ ਥੋੜੀ ਬਹੁਤ ਸਿਕਿਉਰਿਟੀ ਇੰਨੀ ਸਟਰੋਂਗ ਫੀਲਿੰਗ ਹੈ ਤਾਂ ਫਿਰ ਇੱਕ ਸਟਰੋਂਗ ਐਮਰਜੈਂਸੀ ਫੰਡ ਕਿਉਂ ਨਹੀਂ ਬਣਾਇਆ ਹੋਇਆ ਦੋ ਹੀ ਚੀਜ਼ਾਂ ਹੋ ਸਕਦੀਆਂ ਜਾਂ ਆਪਾਂ ਉਹ ਫੀਲਿੰਗ ਨੂੰ ਸਾਰੀ ਉਮਰ ਲੈ ਕੇ ਚੱਲੀਏ ਯਾਰ ਜਦੋਂ ਕੋਈ ਐਮਰਜੈਂਸੀ ਹੋ ਗਈ ਕੀ ਕਰਾਂਗੇ ਪ੍ਰੋਬਲਮ ਚ ਨਾ ਆ ਜਾਈਏ ਜਾਂ ਇਹ ਥੋਟ ਨੂੰ ਕੈਰੀ ਆਨ ਕਰੋ ਜਾਂ ਥੋੜੇ ਮਹੀਨੇ ਲਗਾ ਕੇ ਇੱਕ ਦੋ ਸਾਲ ਲਗਾ ਕੇ ਐਮਰਜੈਂਸੀ ਫੰਡ ਕਰਕੇ ਇਸ ਥੋਟ ਤੋਂ ਫ੍ਰੀ ਹੋ ਜਾਓ ਲਾਈਫ ਟਾਈਮ ਲੈ ਕੇ ਯਾਰ ਆਉਂਦੀ ਐਮਰਜੈਂਸੀ ਆ ਜਾਵੇ ਮੈਨੂੰ ਫਰਕ ਕੋਈ ਨਹੀਂ ਪੈਂਦਾ ਉਸ ਚੀਜ਼ ਦਾ ਆਪਾਂ ਮੈਨੇਜ ਕੀਤੀਆਂ ਹੋਈਆਂ ਚੀਜ਼ਾਂ ਬੜੀਆਂ ਬੇਸਿਕ ਚੀਜ਼ਾਂ ਕਿ ਆਪਣੀ ਮੀਨਸ ਤੋਂ ਬਿਲੋ ਰਹਿਣਾ ਹੈ ਬਜਟਿੰਗ ਕਰਨੀ ਹੈ ਐਮਰਜੈਂਸੀ ਐਕਸਪੈਂਸ ਹੋਣਾ ਚਾਹੀਦਾ ਡੈਟ ਨੂੰ ਅਵੋਇਡ ਕਰਨਾ ਹੈ ਡੈਟ ਨੂੰ ਅਵੋਇਡ ਕਰਨਾ ਬੜੇ ਸਾਰੇ ਲੋਕਾਂ ਦੇ ਲਾਈਨ ਆਫ ਕ੍ਰੈਡਿਟ ਕ੍ਰੈਡਿਟ ਕਾਰਡ ਅੱਛਾ ਯੂਜ਼ ਕਰਕੇ ਵੀ ਅੰਦਰੋਂ ਸਟ੍ਰੈਸ ਹੈਗੇ ਕਿ ਯਾਰ ਪੇਮੈਂਟ ਕਰਨ ਵਾਲੀਆਂ ਹੋਰ ਲੋਨਸ ਬੋਰੋ ਕੀਤੇ ਹੋਏ ਨੇ ਕਿੱਥੇ ਕਿੱਥੇ ਕਿੰਨਾ ਪੈਸਾ ਬੋਰੋ ਕੀਤਾ ਹੋਇਆ ਬੇਸ਼ੱਕ ਇਨਵੈਸਟਮੈਂਟ ਲਈ ਵੀ ਬੋਰੋ ਕੀਤਾ ਹੋਇਆ ਲੇਕਿਨ ਉਹ ਇਨਵੈਸਟਮੈਂਟ ਵੀ ਰਾਈਟ ਨਹੀਂ ਕੀਤੀਆਂ ਹੋਈਆਂ ਉਦੋਂ ਬੋਰੋਇੰਗ ਜਿਹੜੀ ਹੈਗੀ ਉਹ ਤਾਂ ਸਟ੍ਰੈਸ ਦੇਗੀ ਦੇਗੀ ਉਹਨੂੰ ਅਵੋਇਡ ਕਰਨਾ ਚਾਹੀਦਾ ਉਹਦਾ ਵੀ ਇੱਕ ਸਟੇਜ ਹੈਗੀ ਹੈ ਕਿ ਕਿਸ ਸਟੇਜ ਤੇ ਜਾ ਕੇ ਤੁਸੀਂ ਡੈਟ ਬੋਰੋ ਕਰਨਾ ਹੈਗਾ ਡੈਟ ਵੀ ਜੇ ਬੋਰੋ ਕਰ ਰਹੇ ਹੋ ਤੇ ਆਪਣੀ ਨੈਟਵਰਕ ਹੈ ਥੋੜਾ ਜਿਹਾ ਡਿਫਰੈਂਟ ਹੈ ਟੋਪਿਕ ਤੋਂ ਲੇਕਿਨ ਮੈਂ ਇੱਕ ਲਾਈਨ ਐਡ ਕਰਨਾ ਚਾਹੁੰਦਾ ਕਿ ਜਿੰਨਾ ਤੁਸੀਂ ਇੱਕ ਸਟੇਜ ਚ ਹੋਣੀ ਚਾਹੀਦੀ ਹੈ ਫਾਈਨੈਂਸ ਦੇ ਵਿੱਚ ਬੋਰੋਇੰਗ ਦੀ ਡੈਟ ਦੀ ਕਿ ਜਿਹੜਾ ਤੁਸੀਂ ਬੋਰੋ ਕਰ ਰਹੇ ਹੋ ਨਾ ਜੇ ਤੁਸੀਂ ਲੈਸੇ $500,000 ਬੋਰੋ ਕਰ ਰਹੇ ਹੋ ਤਾਂ ਤੁਹਾਡੇ ਕੋਲ $500,000 ਦਾ ਇੱਕ ਐਸੈਟ ਵੀ ਹੋਣਾ ਚਾਹੀਦਾ ਸੇਮ ਟਾਈਮ ਤੇ ਮਤਲਬ ਤੁਹਾਡੇ ਕੋਲ $500,000 ਹੈਗਾ ਤੇ $500,000 ਹੋਰ ਬੋਰੋ ਕਰ ਰਹੇ ਹੋ ਬੇਅਰ ਮਿਨੀਮਮ ਲੈਵਲ ਤੇ ਤੁਹਾਨੂੰ ਪਤਾ ਕੱਲ ਨੂੰ ਮੈਂ $500,000 ਦਾ ਬਿਜ਼ਨਸ ਵੀ ਲੋਨ ਲਿੱਤਾ ਬਿਜ਼ਨਸ ਨਹੀਂ ਚੱਲਿਆ ਜ਼ੀਰੋ ਹੋ ਗਿਆ ਕੋਈ ਗੱਲ ਨਹੀਂ ਮੇਰੇ ਕੋਲ $500,000 ਮੈਂ ਪੇ ਆਫ ਕਰ ਸਕਦਾ ਫਿਰ ਕੁਝ ਐਸੀ ਸਟ੍ਰੈਟੇਜੀਜ਼ ਯੂਜ਼ ਕਰ ਸਕਦੇ ਹੋ ਲੇਕਿਨ ਇਕੁਅਲ ਅਮਾਊਂਟ ਤੁਹਾਡੇ ਕੋਲ ਹੋਣਾ ਚਾਹੀਦਾ ਜਿਹੜਾ ਤੁਸੀਂ ਬੋਰੋ ਕਰ ਰਹੇ ਹੋ ਬੋਰੋ ਕਰ ਰਹੇ ਹੋ ਔਰ ਉਹਦਾ ਇਕੁਅਲ ਅਮਾਊਂਟ ਵੀ ਨਹੀਂ ਹੈਗਾ ਔਰ ਸੋਚ ਰਹੇ ਹੋ ਫਿਊਚਰ ਚ ਪੈਸਾ ਕਮਾ ਕੇ ਦੇ ਦਾਂਗੇ ਉਹ ਸਟ੍ਰੈਸ ਕੈਰੀ ਆਨ ਕਰ ਰਹੇ ਹੋ ਫਿਰ ਵੰਸ ਅਗੇਨ ਇਹਨਾਂ ਨੂੰ ਮੈਂ ਰਿਪੀਟ ਕਰ ਦਿੰਦਾ ਜਦੋਂ ਵੀ ਤੁਸੀਂ ਬੋਰੋ ਕਰ ਰਹੇ ਹੋ ਪੈਸੇ ਇੱਕ ਬੰਦੇ ਨੇ 7-8 lakh ਬੋਰੋ ਕੀਤਾ ਲੇਕਿਨ ਉਹਦੇ ਕੋਲ 8 lakh ਪਿਆ ਵੀ ਹੋਇਆ ਹੁਣ ਉਹ ਕੁਝ ਸਟ੍ਰੈਟੇਜੀਕਲੀ ਉਹ ਬੜਾ ਲੰਬਾ ਟੋਪਿਕ ਹੈ ਕੋਈ ਸਟ੍ਰੈਟੇਜੀ ਹੁੰਦੀ ਕਿ ਫਿਰ ਵੀ ਲੋਨ ਕਿਉਂ ਲੈ ਰਹੇ ਜੇ ਆਪਣਾ 8 lakh ਪਿਆ ਬੰਦਾ ਕਹਿੰਦਾ ਫਿਰ ਲੋਨ ਕਿਉਂ ਲੈ ਰਹੇ ਹੋ ਯਾਰ ਫਿਰ ਆਪਣਾ ਹੀ 8 lakh ਕਿਉਂ ਨਹੀਂ ਯੂਜ਼ ਕਰ ਲੈਂਦੇ ਨਾ ਉਹਦੀਆਂ ਬੜੀਆਂ ਸਾਰੀਆਂ ਸਟ੍ਰੈਟੇਜੀਜ਼ ਹੁੰਦੀਆਂ ਕਿ ਮਨੀ ਨੂੰ ਡੁਪਲੀਕੇਟ ਕਿੱਦਾਂ ਕਰਨਾ ਆਪਣਾ 8 lakh ਦੀ ਇਨਵੈਸਟਡ ਆ ਬੋਰੋ 8 lakh ਕਰਕੇ ਆਪਾਂ ਉਹਨੂੰ ਵੀ ਕੁਝ ਕਰ ਰਹੇ ਹਾਂ ਡੁਪਲੀਕੇਟ ਕਰਤਾ ਤੁਸੀਂ 8 lakh ਨੂੰ 8 ਦਾ 1.6 million ਹੋ ਜਾਂਦਾ ਉਸ ਕੇਸ ਤੇ ਠੀਕ ਹੈ ਲੇਕਿਨ ਮੇਰੇ ਕੋਲ 8 lakh ਨਹੀਂ ਹੈ ਮੈਂ 8 lakh ਦਾ ਲੋਨ ਲੈ ਲਿਆ ਇੱਕ ਤਾਂ ਉਹ ਲੋਨ ਗਰੰਟੀਡ ਹੈ ਕਿ ਇਹਦੀਆਂ ਪੇਮੈਂਟ ਦੇਣੀਆਂ ਲੇਕਿਨ ਉਹ ਪੈਸਾ ਹੈਗਾ ਉਹਦੀ ਕੋਈ ਗਰੰਟੀ ਨਹੀਂ ਹੈ ਨੈਕਸਟ ਬੇਸਿਕ ਚੀਜ਼ ਹੈ ਕਿ ਇਨਵੈਸਟ ਅਰਲੀ ਦੁਨੀਆਂ ਦਾ ਕੋਈ ਵੀ ਪਰਸਨ ਹੈ ਸਟੇਟਮੈਂਟ ਨੂੰ ਚੈਲੰਜ ਨਹੀਂ ਕਰ ਸਕਦਾ ਕਿ ਗਲਤ ਹੈ ਸਟੇਟਮੈਂਟ ਇਨਵੈਸਟ ਅਰਲੀ ਨਹੀਂ ਕਰਨਾ ਚਾਹੀਦਾ ਲੇਟ ਲਾਈਫ ਚ ਜਾ ਕੇ ਕਰਨਾ ਚਾਹੀਦਾ ਬੇਸ਼ੱਕ ਜਿਹਨੂੰ ਫਾਈਨੈਂਸ਼ੀਅਲ ਨੌਲੇਜ ਵੀ ਨਹੀਂ ਹੈ ਕੋਈ ਬੇਸਿਕ ਕੁਛ ਨਹੀਂ ਪਤਾ ਉਹਨੂੰ ਵੀ ਪੁੱਛ ਲਓ ਕਿ ਨਹੀਂ ਯਾਰ ਇਨਵੈਸਟ ਤਾਂ ਜਲਦੀ ਕਰਨਾ ਚਾਹੀਦਾ ਔਰ ਕਿੰਨਾ ਥੋੜਾ ਵੀ ਮੈਨੂੰ ਨੀ ਲੱਗਦਾ ਕਿ ਲਾਈਫ ਕੋਈ ਮੇਜਰ ਡਿਫਰੈਂਸ ਆ ਵੀ ਜਾਣਾ ਸੀਗਾ ਕਿ ਨਹੀਂ ਯਾਰ ਫਿਰ ਲਾਈਫ ਉਦਾਂ ਦੀ ਨਹੀਂ ਜੀ ਸਕਦਾ ਸੀ ਜਿੱਦਾਂ ਦੀ ਮੈਂ ਜੀ ਕੋਈ ਮੇਜਰ ਇਹਨਾਂ ਪਿੱਛੇ ਦੇਖ ਮੁੜ ਕੇ ਦੇਖ ਲੋ ਜੇ ਐਕਸਟਰਾ $100 ਹਰ ਮਹੀਨੇ ਸਾਈਡ ਤੇ ਕਰ ਵੀ ਦਿੱਤਾ ਹੁੰਦਾ ਤਾਂ ਲਾਈਫ ਚ ਕੋਈ ਫਰਕ ਪੈਣਾ ਨੀ ਸੀਗਾ ਤੋ $200 ਕੁਛ ਵੀ ਹੈ ਪਿੱਛੇ ਦੇਖੋਗੇ ਤਾਂ ਲੱਗੇਗਾ ਹਾਂ ਯਾਰ ਕੋਈ ਏਡੀ ਵੱਡੀ ਗੱਲ ਤੇ ਨਹੀਂ ਸੀ ਕਰ ਵੀ ਲੈਂਦੇ ਤੇ ਕਿੰਨਾ ਫਰਕ ਪੈ ਜਾਣਾ ਸੀਗਾ ਮੇਰੀ ਲਾਈਫ ਅੱਜ ਵੀ ਲੇਕਿਨ ਬੈਟਰ ਹੀ ਹੋਣੀ ਸੀ ਕਿਉਂਕਿ ਉਹ ਪੈਸਾ ਅੱਜ ਹੋਰ ਜਿੰਨੀਆਂ ਵੀ ਇਨਵੈਸਟਮੈਂਟ ਹੋਈਆਂ ਉਹਦੇ ਉੱਪਰ ਟੌਪ ਅਪ ਹੋ ਜਾਣਾ ਸੀ ਪਿੱਛੇ ਮੁੜ ਕੇ ਦੇਖੋਗੇ ਤਾਂ ਲੱਗੇਗਾ ਬੜੀ ਆਸਾਨ ਚੀਜ਼ ਹੈ ਅੱਗੇ ਮੁੜ ਕੇ ਦੇਖੋਗੇ ਤਾਂ ਕਹੋਗੇ ਯਾਰ ਮੁਸ਼ਕਿਲ ਹੈ ਯਾਰ ਇੰਨਾ ਤੇ ਨਹੀਂ ਕੱਢਿਆ ਜਾਣਾ ਬਜਟਿੰਗ ਕਰਨੀ ਪਏਗੀ ਯੇ ਉਹ ਫਿਰ ਕੀ ਹੈ ਸੈਲਫ ਟਾਕ ਹੁੰਦੀ ਹੈ ਕਿਉਂਕਿ ਅਸੀਂ ਹੈਬਿਟ ਚ ਨਹੀਂ ਹੁੰਦੇ ਸੇਵਿੰਗ ਦੀ ਇਨਵੈਸਟਮੈਂਟ ਦੀ ਬਜਟਿੰਗ ਦੇ ਜਦੋਂ ਕੰਮ ਕਰਨਾ ਹੁੰਦਾ ਤਾਂ ਫਿਰ ਸਾਨੂੰ ਮੁਸ਼ਕਿਲ ਹੁੰਦੀ ਹੈ ਉਸ ਚੀਜ਼ ਦੀ ਸੇਵਿੰਗ ਵੀ ਨਹੀਂ ਕਰਦਾ ਬੰਦਾ ਸੇਵਿੰਗ ਕਿਉਂ ਨਹੀਂ ਕਰਦਾ ਯੁਧਵੀਰ ਜੀ ਕੋਈ ਵੀ ਬੰਦਾ ਦੇਖੋ ਪੈਸੇ ਦੇ ਨਾਲ ਤੁਸੀਂ ਤਿੰਨ ਚੀਜ਼ਾਂ ਕਰ ਸਕਦੇ ਹੋ ਚੌਥੀ ਕੋਈ ਚੀਜ਼ ਨਹੀਂ ਕਰ ਸਕਦੇ ਤੁਸੀਂ ਪੈਸੇ ਨਾਲ ਪਹਿਲੀ ਚੀਜ਼ ਪੈਸੇ ਨੂੰ ਤੁਸੀਂ ਸਪੈਂਡ ਕਰ ਸਕਦੇ ਹੋ ਪੈਸੇ ਨੂੰ ਤੁਸੀਂ ਸੇਵ ਕਰ ਸਕਦੇ ਹੋ ਪੈਸੇ ਨੂੰ ਤੁਸੀਂ ਇਨਵੈਸਟ ਕਰ ਸਕਦੇ ਹੋ ਤਿੰਨ ਹੀ ਚੀਜ਼ਾਂ ਕਰ ਸਕਦੇ ਹੋ ਚੌਥਾ ਇੱਕ ਹੋਰ ਹੈ ਯੂ ਕੈਨ ਗਿਵ ਇਟ ਅਵੇ ਲੇਕਿਨ ਆਪਣੇ ਲਈ ਜਦੋਂ ਦੀ ਗੱਲ ਕਰ ਰਹੇ ਆਪਾਂ ਤਿੰਨ ਚੀਜ਼ਾਂ ਕਰ ਸਕਦੇ ਹਾਂ ਸਪੈਂਡ ਕਰ ਸਕਦੇ ਹਾਂ ਸੇਵ ਕਰ ਸਕਦੇ ਹਾਂ ਜਾਂ ਇਨਵੈਸਟ ਕਰ ਸਕਦੇ ਹਾਂ ਸਪੈਂਡਿੰਗ ਦਾ ਮਤਲਬ ਪੈਸਾ ਤੁਹਾਨੂੰ ਛੱਡ ਕੇ ਚਲਾ ਗਿਆ ਉਹ ਜਿਹੜੀ ਤੁਸੀਂ $100 ਖਰਚਿਆ ਉਹ ਚਲਾ ਗਿਆ ਉਹਦੇ ਐਕਸਚੇਂਜ ਤੁਹਾਨੂੰ ਚੀਜ਼ ਆ ਗਈ ਲੇਕਿਨ $100 ਛੱਡ ਕੇ ਚਲਾ ਗਿਆ ਠੀਕ ਹੈ ਬੱਚਾ ਸੇਵਿੰਗ ਔਰ ਇਨਵੈਸਟਮੈਂਟ ਸੇਵਿੰਗ ਵੀ ਜਿਹੜੀ ਹੈਗੀ ਜਦੋਂ ਤੁਸੀਂ ਪੈਸਾ ਸੇਵ ਕਰਦੇ ਹੋ ਤੁਸੀਂ ਆਪਣੇ ਪੈਸੇ ਬੈਂਕ ਚ ਸੇਵ ਕਰਦੇ ਹੋ ਉਹ ਪੈਸਾ ਵੀ ਤੁਹਾਨੂੰ ਛੱਡ ਕੇ ਜਾ ਚੁੱਕਾ ਤੁਸੀਂ ਕਹੋਗੇ ਨਹੀਂ ਨਹੀਂ ਉਹ ਤੇ ਮੇਰੇ ਅਕਾਊਂਟ ਚ ਪਿਆ ਨਹੀਂ ਤੁਸੀਂ ਉਹਦਾ ਕੁਝ ਕਰ ਨਹੀਂ ਸਕਦੇ ਨਾ ਜਦੋਂ ਤੁਸੀਂ ਪੈਸਾ ਤੁਸੀਂ ਇੱਕ ਫੋਨ ਲਿੱਤਾ $1,000 ਦਾ ਜਿੱਦਾਂ ਹੀ ਫੋਨ ਲਿੱਤਾ $1,000 ਤੁਹਾਨੂੰ ਛੱਡ ਕੇ ਚਲਾ ਗਿਆ ਸੇਵਿੰਗ ਵੀ ਜਦੋਂ ਤੁਸੀਂ ਕਿਸੇ ਅਕਾਊਂਟ ਚ ਕੀਤੀ ਉਹ $1,000 ਤੁਹਾਨੂੰ ਛੱਡ ਕੇ ਚਲਾ ਗਿਆ ਉਹਦਾ ਕੁਝ ਕਰ ਨਹੀਂ ਰਿਹਾ ਉਹ ਪੈਸਾ ਤੁਹਾਡੇ ਲਈ ਕੁਝ ਕਰ ਨਹੀਂ ਰਿਹਾ ਪੈਂਡਿੰਗ ਚ ਤਾਂ ਫੇਰ ਵੀ ਐਕਸਚੇਂਜ ਤੁਹਾਨੂੰ ਸੈੱਲ ਫੋਨ ਮਿਲ ਗਿਆ ਸੀਗਾ ਯੂਜ਼ ਕਰਨ ਵਾਸਤੇ ਸੇਵਿੰਗ ਚ ਤਾਂ ਇਨ ਐਕਸਚੇਂਜ ਵੀ ਕੁਝ ਨਹੀਂ ਮਿਲਿਆ ਸੇਵਿੰਗ ਚ ਇੱਕ ਚੀਜ਼ ਮਿਲ ਗਈ ਸਿਕਿਉਰਿਟੀ ਮਾਈਂਡ ਚ ਸੋਚ ਕੇ ਕਿ ਯਾਰ ਚਲੋ ਆਪਣੇ ਕੋਲ $1,000 ਤੇ ਪਿਆ ਬਸ ਇੱਕ ਸਟੇਟਮੈਂਟ ਆਪਣੀ ਮਾਈਂਡ ਚ ਕੈਰੀ ਆਨ ਕਰ ਸਕਦੇ ਆਪਾਂ ਸਾਲੋ ਸਾਲ ਕੀ ਯਾਰ ਬੈਂਕ ਚ ਇੰਨੇ ਪੈਸੇ ਪਏ ਆ ਲੇਕਿਨ ਉਹਨਾਂ ਫਰਕ ਕੋਈ ਨਹੀਂ ਪੈ ਰਿਹਾ ਤੇ ਸਪੈਂਡਿੰਗ ਐਂਡ ਸੇਵਿੰਗ ਕੋਈ ਫਰਕ ਨਹੀਂ ਹੈ ਦੋਨੋਂ ਤਰੀਕਿਆਂ ਚ ਪੈਸਾ ਤੁਹਾਨੂੰ ਤੁਹਾਡੇ ਲਈ ਕਰ ਕੁਛ ਨਹੀਂ ਰਿਹਾ ਨਾ ਸੇਵਿੰਗ ਕਰਨ ਚ ਤੇ ਨਾ ਸਪੈਂਡਿੰਗ ਕਰਨ ਚ ਸੇਵਿੰਗ ਔਰ ਸਪੈਂਡਿੰਗ ਚ ਕੋਈ ਫਰਕ ਨਹੀਂ ਹੈ ਤੁਹਾਨੂੰ ਹਮੇਸ਼ਾ ਦੱਸਿਆ ਗਿਆ ਸੇਵਿੰਗ ਇਜ਼ ਬੈਟਰ ਦੈਨ ਸਪੈਂਡਿੰਗ ਦੱਸ ਨੋ ਟਰੂ ਤੇ ਬੋਥ ਆਰ ਦਾ ਸੇਮ ਜਸਟ ਦੋ ਡਿਫਰੈਂਟ ਨਾਮ ਹੈਗੇ ਨੇ ਇਨਵੈਸਟਿੰਗ ਜਿਹੜੀ ਹੈਗੀ ਆ ਉਹ ਡਿਫਰੈਂਸ ਲੈ ਕੇ ਆਉਂਦੀ ਹੈ ਇਸ ਕਰਕੇ ਇਨਵੈਸਟਿੰਗ ਅਰਲੀ ਜਿਹੜੀ ਹੈ ਉਹ ਇੰਪੋਰਟੈਂਟ ਹੈ ਜਦ ਸਾਰੇ ਕੋਲ ਦੁਨੀਆ ਚ ਐਗਜ਼ਾਮਪਲ ਦਾ ਵਰਲਡ ਦੇ ਦ ਰਿਚੈਸਟ ਮੈਨ ਵਾਰਨ ਬਫੇ ਦੀ ਜਿੰਨੀ ਵੀ ਨੈਟਵਰਥ ਹੈਗੀ ਹੈ ਉਹ ਮੈਜੋਰਟੀ ਕੰਪਾਊਂਡਿੰਗ ਤੋਂ ਆਈ ਹੋਈ ਹੈ ਉਹ ਮੈਜੋਰਟੀ ਜਿਹੜੀ ਮਨੀ ਹੈਗੀ ਹੈ ਉਹ ਕੰਪਾਊਂਡਿੰਗ ਤੋਂ ਆਈ ਹੈ ਰਾਧਾ ਦਨ ਆਪਣਾ ਪੈਸਾ ਪਾਇਆ ਜਾ ਅੱਜ ਉਹਨਾਂ ਕੋਲ $100+ billion ਉਹ ਸਾਰੀ ਆਪਣੀ ਕੋਸਟ ਨਹੀਂ ਹੈਗੀ ਅੱਜ ਕਿਸੇ ਦੀ ਮੈਂ RRSP ਓਪਨ ਕਰਕੇ ਦੇਖ ਲਵਾਂ ਉਹ ਕਹਿੰਦੇ 2 lakh ਹੈਗਾ RRSP ਚ ਉਹਦੀ ਕੋਸਟ ਦੇਖਾਂਗੇ ਉਹ 1,80,000 1,90,000 ਕੋਸਟ ਹੈ ਤੇ ਸ਼ਾਇਦ 5-10,000 ਦਾ ਪ੍ਰੋਫਿਟ ਹੈ ਕਈਆਂ ਦਾ ਲਾਸ ਚ ਚੱਲ ਰਿਹਾ ਪਿਛਲੇ 10 ਸਾਲਾਂ ਨੂੰ ਉਹ ਜਿਹੜੀ ਟੋਟਲ ਸੇਵਿੰਗ ਉਹ ਆਪਣਾ ਹੀ ਪੈਸਾ ਉਹਦੇ ਨਾਲ ਕਿੱਦਾਂ ਚੇਂਜ ਆਏਗੀ ਵਾਰਨ ਬਫੇ ਦਾ $100 billion ਆਪਣਾ $100 billion ਨਹੀਂ ਹੈ ਉਹਦਾ ਸ਼ਾਇਦ ਆਪਣਾ 5 billion ਹੋਏਗਾ 10 billion ਹੋਏਗਾ ਮੈਨੂੰ ਉਸ ਚੀਜ਼ ਦਾ ਰੈਕਰਡ ਨਹੀਂ ਪਤਾ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਲੇਕਿਨ ਇਹ ਕਲੀਅਰ ਹੈ ਕਿ ਉਹ ਕੰਪਾਊਂਡਿੰਗ ਤੋਂ ਹੈ ਉਹਨੇ ਬੜੀ ਵਾਰ ਡਿਕਲੇਅਰ ਖੁਦ ਵੀ ਕੀਤਾ ਉਹਨਾਂ ਨੇ ਇਸ ਕਰਕੇ ਤੁਹਾਡੀ ਗਰੋਥ ਜ਼ਿਆਦਾ ਹੋਣੀ ਚਾਹੀਦੀ ਜਿੰਨਾ ਪੈਸਾ ਤੁਸੀਂ ਇਨਵੈਸਟ ਕੀਤਾ ਉਹ ਘੱਟ ਹੋਣਾ ਚਾਹੀਦਾ ਔਰ ਗਰੋਥ ਜ਼ਿਆਦਾ ਹੋਣੀ ਚਾਹੀਦੀ ਹੈ ਤੁਸੀਂ ਪੈਸਾ ਜ਼ਿਆਦਾ ਇਨਵੈਸਟ ਕੀਤਾ ਔਰ ਗਰੋਥ ਘੱਟ ਉਹ ਬਿਲਕੁਲ ਰਿਵਰਸ ਹੈਗਾ ਭਾਵੇਂ ਤੁਹਾਡੇ TFS ਅਕਾਊਂਟ ਹੋਣ RRSP ਹੋਣ ਰੀਅਲ ਸਟੇਟ ਹੋਣ ਕੁਛ ਵੀ ਤੁਸੀਂ ਪੈਸਾ ਜ਼ਿਆਦਾ ਪਾਇਆ ਔਰ ਰਿਟਰਨ ਘੱਟ ਹੈ ਔਰ ਡਸ ਦਾ ਮੇਕ ਸੈਂਸ ਉਹ ਮਤਲਬ ਕਿ ਉਸ ਤੋਂ ਜ਼ਿਆਦਾ ਕੰਪਾਊਂਡਿੰਗ ਨੇ ਤਾਂ ਵਰਕ ਨਹੀਂ ਕੀਤਾ ਕੰਪਾਊਂਡਿੰਗ ਨੇ ਵਰਕ ਨਹੀਂ ਕੀਤਾ ਕੰਪਾਊਂਡਿੰਗ ਦਾ ਮਤਲਬ ਤੁਸੀਂ ਮਨੀ ਨੂੰ ਡਬਲ ਟ੍ਰਿਪਲ 4 times 5 times 6 times 7 times 10 times ਕਰਨਾ ਹੈਗਾ ਉਹ ਹੋਈ ਕੰਪਾਊਂਡਿੰਗ ਮੈਂ ਰੀਅਲ ਸਟੇਟ ਵੀ ਖਰੀਦਿਆ ਮੈਂ $500,000 ਡਾਊਨ ਪੇਮੈਂਟ ਕਰਤੀ ਜੋ ਜੋ ਪ੍ਰੋਫਿਟ ਕੱਲ ਨੂੰ ਵੇਚ ਕੇ ਆ ਵੀ ਗਿਆ $1,00,000 ਤਾਂ ਕੰਪਾਊਂਡਿੰਗ ਤਾਂ ਨਹੀਂ ਹੋ ਪਾਈ ਇੰਨੀ ਉਹ ਠੀਕ ਹੈ ਇੱਕ ਵਾਰ ਸਿੰਪਲ ਇੰਟਰਸਟ ਉਹਦਾ ਕਮਾ ਲਿਆ 10-15% ਉਹ ਵੀ ਕੁਝ ਕੇਸਿਸ ਮੈਜੋਰਟੀ ਕੇਸਿਸ ਚ ਜਦੋਂ ਲੋਕੀ ਇਨਵੈਸਟ ਕਰਦੇ ਨੇ ਉਹ ਰਾਈਟ ਅਵੇ ਨੈਗੇਟਿਵ ਕੈਸ਼ ਫਲੋ ਹੈ ਰਾਈਟ ਅਵੇ ਨੈਗੇਟਿਵ ਕੈਸ਼ ਫਲੋ ਹੈ ਤੁਹਾਨੂੰ ਪਤਾ ਹੀ ਹੈ ਅੱਜ ਅਸੀਂ ਕਾਰ ਖਰੀਦ ਲਈਏ ਸਵੇਰੇ ਖਰੀਦੀਏ ਸ਼ਾਮੀ ਵਾਪਸ ਸੈਲ ਕਰੋਗੇ ਤੁਸੀਂ ਯੂ ਲੋਸ ਦਾ ਵੈਲਿਊ ਜੇ ਵੈਲਿਊ ਕੱਢਣੀ ਉਹਨੂੰ ਲੌਂਗ ਟਰਮ ਰੱਖਣਾ ਪਏਗਾ ਉਹ ਵੀ ਜੇ ਰਾਈਟ ਤਰੀਕੇ ਦੀ ਕਾਰ ਹੈਗੀ ਹਰ ਕਾਰ ਚ ਨਹੀਂ ਕੋਈ ਰਾਈਟ ਤਰੀਕੇ ਦਾ ਰਾਈਟ ਅਮਾਊਂਟ ਨਹੀਂ ਸੇਮ ਥਿੰਗ ਰੀਅਲ ਸਟੇਟ ਜਿਸ ਦਿਨ ਤੁਸੀਂ ਅੱਜ ਰੀਅਲ ਸਟੇਟ ਖਰੀਦਿਆ ਕੱਲ ਸਵੇਰੇ ਵੇਚ ਕੇ ਦੇਖ ਲਓ ਤੁਹਾਡਾ ਵਿੱਚੋਂ 60-70-80,000 ਗਿਆ ਪਤਾ ਹੈ ਕਿ ਕੁਝ ਇਨਵੈਸਟਮੈਂਟ ਸੇਮ ਡੇ ਇਹਨੇ ਆਪਣੀ ਵੈਲਿਊ ਲੂਜ਼ ਕਰ ਜਾਂਦੀ ਹੈ $1,00,000 ਬੇਅਰ ਮਿਨੀਮਮ ਜਾਂ $50,000 ਬੇਅਰ ਮਿਨੀਮਮ ਕਿਉਂਕਿ ਰੀਅਲ ਸਟੇਟ ਕਮਿਸ਼ਨ ਜਾਣਗੀਆਂ ਆਪਣੀ ਮੋਰਗੇਜ ਤੁਸੀਂ ਬ੍ਰੇਕ ਕਰੋਗੇ ਆਪਣਾ ਇੰਸ਼ੋਰੈਂਸ ਕੈਂਸਲ ਕਰੋਗੇ ਉਹਦੀਆਂ ਜਾਂ ਰੀਅਲ ਉਹਦੀਆਂ ਲੋਇਰ ਦੀਆਂ ਫੀਸਿਸ ਜੇ ਵੋ ਤੇ ਇਨਵੈਸਟਮੈਂਟ ਜਦੋਂ ਕਰਨੀ ਹੈ ਬੜਾ ਸੋਰਟਿਡ ਵੇ ਹੋਣਾ ਚਾਹੀਦਾ ਬੜੇ ਦੁਨੀਆ ਆਪਣੇ ਹੋ ਸਕਦਾ ਆਪਣੀ ਡਿਜ਼ਾਇਰ ਦੇ ਅਕੋਰਡਿੰਗਲੀ ਕਿ ਕਿਸ ਲੈਵਲ ਤੇ ਪਹੁੰਚਣਾ, ਬਸ ਜਿਹੜੀਆਂ ਚੀਜ਼ਾਂ ਕਰ ਰਹੇ ਹਾਂ ਨਾ ਉਹਨੂੰ ਰੀਅਰੇਂਜ ਕਰਨਾ, ਕਰਨੀਆਂ ਉਹੀ ਚੀਜ਼ਾਂ ਹੀ ਹੈ, ਕੋਈ ਡਿਫਰੈਂਟ ਚੀਜ਼ਾਂ ਨਹੀਂ ਹੁੰਦੀਆਂ, ਕਰਨੀਆਂ ਉਹੀ ਹੈ ਜਿਹੜੀਆਂ ਤੁਸੀਂ ਕਰ ਰਹੇ ਹੋ, ਬਸ ਉਹਨੂੰ ਰੀਅਰੇਂਜ ਕਰਨਾ ਹੈ ਔਰ ਉਹ ਕਲੈਰਿਟੀ ਬੈਟਰ ਹੋ ਜਾਂਦੀ ਹੈ ਚੀਜ਼। ਤੁਹਾਡੀ ਕਿਚਨ ਦਾ ਸਮਾਨ ਪਿਆ ਹੋਇਆ ਉਸੀ ਸਮਾਨ ਨੂੰ ਤੁਸੀਂ ਰੀਅਰੇਂਜ ਕਰਨਾ ਹੈ, ਜਿਹਦੇ ਨਾਲ ਲੁੱਕ ਮੋਰ ਆਰਗਨਾਈਜ਼ਡ ਐਂਡ ਮੋਰ ਬੈਟਰ ਐਂਡ ਰਿਜ਼ਲਟ ਇਜ਼ ਬੈਟਰ। ਸਿੰਪਲ ਜੀ ਚੀਜ਼ ਆ, ਸੇਮ ਥਿੰਗ ਫਾਈਨੈਂਸ ਦੇ ਨਾਲ ਰੀਅਰੇਂਜ, ਪਹਿਲੇ ਕਿਹੜੀ ਚੀਜ਼ ਕਰਨੀ ਔਰ ਜਿਹੜੀ ਕਰਨੀ ਉਹਨੂੰ ਕਿਸ ਤਰੀਕੇ ਨਾਲ ਕਰਨਾ, ਜੇ ਇਨਵੈਸਟਮੈਂਟ ਵੀ ਕਰਨੀ ਹੈ ਤੇ ਡਿਵਰਸੀਫਾਈ ਕਿੱਦਾਂ ਕਰਨਾ, ਜੇ ਡਿਵਰਸੀਫਾਈ ਵੀ ਕਰਨਾ ਤੇ ਦੁਨੀਆਂ ਚ ਜਿੱਧਰ ਗਰੋਥ ਹੋ ਰਹੀ ਹੈ ਕਿਆ ਉਹਦੇ ਚ ਮੇਰਾ ਪੈਸਾ ਇਨਵੈਸਟਡ ਹੈ ਕਿ ਨਹੀਂ ਹੈ। ਮੈਜੋਰਟੀ ਲੋਕਾਂ ਦਾ ਪੈਸਾ ਅੱਜ ਇਨਵੈਸਟਡ ਹੈਗਾ ਫੰਡਸ ਦੇ ਵਿੱਚ, ਉਹਨਾਂ ਨੂੰ ਪਤਾ ਨਹੀਂ ਉਸ ਫੰਡ ਚ ਪੈਸਾ ਇਨਵੈਸਟਡ ਕਿਉਂ ਆ, ਕੋਈ ਰੀਜ਼ਨ ਵੀ ਹੈਗਾ ਕਿ ਨਹੀਂ ਹੈਗਾ ਪਤਾ ਹੀ ਨਹੀਂ। ਦੁਨੀਆਂ ਕਿਸੇ ਡਾਇਰੈਕਸ਼ਨ ਚ ਜਾ ਰਹੀਆਂ, ਕੁਝ ਕੰਪਨੀਆਂ ਇਸ ਟਾਈਮ ਇੰਨਾ ਕੁਝ ਕ੍ਰੀਏਟ ਕਰ ਰਹੀਆਂ ਗਲੋਬਲ ਗਲੋਬਲੀ। ਮੈਂ ਨਾਰਥ ਅਮਰੀਕਾ ਦੇ ਸਟਾਕ ਬੜੇ ਸਾਰੇ ਲੋਕੀ ਜਿਹੜਾ ਸਟਾਕ ਬਾਏ ਸੈਲ ਕਰਦੇ ਆ ਨਾਰਥ ਅਮਰੀਕਾ ਦੇ, ਇਨੋਵੇਸ਼ਨ ਪੂਰੀ ਦੁਨੀਆਂ ਚ ਹੋ ਰਹੀ ਹੈ ਗਲੋਬਲੀ ਹੋ ਰਹੀ ਹੈ। ਕਿਆ ਤੁਹਾਡਾ ਪੈਸਾ ਜਿਹੜਾ ਤੁਸੀਂ $200 ਵੀ ਮਹੀਨਾ RRSP ਜਾਂ TFS ਚ ਪਾਉਂਦੇ ਹੋ ਜਾਂ ਤੁਹਾਡਾ 50,000 ਲੱਖ $2 ਲੱਖ ਹੈ, ਉਹਦਾ ਕਿਆ 1-2% ਗਲੋਬਲ ਜਿਹੜੀਆਂ ਕੰਪਨੀਆਂ ਇਨੋਵੇਸ਼ਨ ਕਰ ਰਹੀਆਂ ਕਿਆ ਉਹਦੇ ਵਿੱਚ ਪੈਸਾ ਇਨਵੈਸਟਡ ਹੈਗਾ ਕਿ ਨਹੀਂ ਹੈਗਾ, ਕਿਉਂਕਿ ਉੱਥੇ ਗਰੋਥ ਹੋ ਰਹੀ ਹੈ। ਕੋਈ ਰੀਜ਼ਨ ਹੀ ਹੈਗੇ ਕਿ ਇੰਨੀਆਂ ਸਾਰੀਆਂ ਕੰਪਨੀਆਂ ਟ੍ਰਿਲੀਅਨ ਡਾਲਰ ਪਹੁੰਚ ਗਈਆਂ, ਹਰ ਕੰਪਨੀ ਨਹੀਂ ਪਹੁੰਚ ਰਹੀ, ਇੰਨੀਆਂ ਸਾਰੀਆਂ ਕੰਪਨੀਆਂ $1 trillion ਪਿਛਲੇ 2-3 ਸਾਲਾਂ ਚ ਪਹੁੰਚੀ, ਉਸ ਤੋਂ ਪਹਿਲੇ $1 trillion ਦੀ ਕੋਈ ਕੰਪਨੀ ਨਹੀਂ ਸੀ ਆਉਂਦੀ ਅੱਜ ਦਾ ਕੋਰੋਨਾ ਦੇ ਟਾਈਮ ਤੇ। ਪਿਛਲੇ 2-3 ਸਾਲਾਂ ਤੋਂ ਹਰ ਕੰਪਨੀ ਹਰ 5-7-8 ਕੰਪਨੀਆਂ ਸਿੱਧੇ ਟ੍ਰਿਲੀਅਨ ਕਿਉਂ ਪਹੁੰਚ ਰਹੀ ਹੈ, ਕਿਉਂਕਿ ਕੋਈ ਐਸੀ ਚੀਜ਼ ਆਉਣ ਵਾਲੀ ਹੈ ਜਿਹਦੀ ਡਿਮਾਂਡ ਬਹੁਤ ਜ਼ਿਆਦਾ ਔਰ ਹਲੇ ਵੀ ਘੱਟ ਹੈ। ਕੁਝ ਕੰਪਨੀਜ਼ ਹੈਗੀਆਂ ਜਿਨ੍ਹਾਂ ਨੇ, ਉਹ ਨਾਮ ਨਹੀਂ ਲੈਣਾ ਕਿਉਂਕਿ ਕਈ ਵਾਰ ਬੜੇ ਸਾਰੇ ਲੋਕ ਉਦਾਂ ਦੇ ਸਟਾਕ ਖਰੀਦਣੇ ਸ਼ੁਰੂ ਕਰ ਦਿੰਦੇ ਨੇ ਜਦੋਂ ਅਸੀਂ ਟਾਕ ਸ਼ੋਅ ਕਰਦੇ, ਮੈਨੂੰ ਕਈ ਵਾਰ ਕਾਲ ਨਹੀਂ ਆਉਂਦੀ, ਰਿਕਮੈਂਡੇਸ਼ਨ ਨਹੀਂ ਹੈ, ਬੜੀ ਜਨੈਰਿਕ ਟਾਕ ਕਰ ਰਹੇ ਆਪਾਂ, ਇੱਥੋਂ ਕੋਈ ਕੰਕਲੂਡ ਨਹੀਂ ਕਰਨਾ। ਇੱਕ ਕੰਪਨੀ ਨੇ ਡਿਕਲੇਅਰ ਕੀਤਾ ਕਿ 2-3 trillion ਦੀਆਂ ਕੰਪਨੀਆਂ ਤਾਂ ਹੈ ਹੀ ਕੁਛ ਨਹੀਂ, ਥੋੜਾ ਜਿਹਾ ਸਾਨੂੰ ਟਾਈਮ ਦਿਓ, ਅਸੀਂ $13 trillion ਕੰਪਨੀ ਬਣ ਜਾਣਾ, $13 trillion। ਅਗਰ ਕਹਿੰਦੇ ਐਪਲ ਜੇ ਵੋ ਹੈ ਤਾਂ ਹੈ ਹੀ ਕੁਛ ਨਹੀਂ, 2-3 trillion ਵੀ ਦੀਆਂ ਹੈ ਹੀ ਕੁਛ ਨਹੀਂ ਹੈਗਾ। ਸੋ ਪੁਆਇੰਟ ਇਜ਼ ਕਿ ਕੁਛ ਨਾ ਕੁਛ ਤਾਂ ਚੱਲ ਰਿਹਾ ਦੁਨੀਆਂ, ਕਿਆ ਤੁਸੀਂ ਅਪਡੇਟਿਡ ਹੋ? ਤਾਂ ਇੱਕ ਮੈਂ ਐਡਵਾਈਸ ਕੀ ਦਊਂਗਾ ਏਜ 20 ਦੇ ਵਿੱਚ ਕਿ ਆਪਣੇ ਆਪ ਨੂੰ ਅਪਡੇਟ ਜ਼ਰੂਰ ਕਰਨਾ ਕਿ ਕਿਸ ਤਰ੍ਹਾਂ ਦੀ ਇਨਵੈਸਟਮੈਂਟ ਕਰਨੀ ਹੈ, ਕਿਸ ਤਰ੍ਹਾਂ ਦੀ ਇਨਵੈਸਟਮੈਂਟਸ ਨਹੀਂ ਕਰਨੀਆਂ। ਫਿਰ ਫਾਈਨੈਂਸ਼ੀਅਲ ਪ੍ਰੋਡਕਟਸ ਨੂੰ ਅੰਡਰਸਟੈਂਡ ਕਰਨਾ, ਕਿੰਨੇ ਸਾਰੇ ਫਾਈਨੈਂਸ਼ੀਅਲ ਪ੍ਰੋਡਕਟਸ ਹੈ, ਹਰ ਪਰਸਨ ਕਹਿੰਦਾ ਕਿ ਯਾਰ ਮੈਂ RRSP ਅੰਡਰਸਟੈਂਡ ਕਰਦਾ, TFS ਅੰਡਰਸਟੈਂਡ ਕਰਦਾ, ਮੈਂ ਇੰਸ਼ੋਰੈਂਸਿਸ ਅੰਡਰਸਟੈਂਡ ਕਰਦਾ, RESP ਅੰਡਰਸਟੈਂਡ ਕਰਦਾ, ਸ਼ਾਇਦ ਨਹੀਂ ਕਰਦੇ। ਜਿਸ ਲੈਵਲ ਤੇ ਅੰਡਰਸਟੈਂਡ, ਜੇ ਅੰਡਰਸਟੈਂਡ ਕਰਨੇ ਫਿਰ ਰਿਜ਼ਲਟ ਆਉਣਾ ਚਾਹੀਦਾ। ਜੇ ਤੁਸੀਂ ਕਹੋ ਜਿੱਦਾਂ ਤੁਸੀਂ ਯੁਧਵੀਰ ਜੀ ਕਹੋਗੇ, ਤੁਸੀਂ ਕਹੋਗੇ ਯਾਰ ਮੈਂ ਕ੍ਰਿਕਟ ਅੰਡਰਸਟੈਂਡ ਕਰਦਾ, ਮੈਨੂੰ ਖਿਲਾ ਲਓ ਦੇਖ ਲਓ, ਮੈਨੂੰ ਤੁਸੀਂ 2-3 ਓਵਰ ਕਰਾਓ ਦੇਖੋ ਕਿੱਦਾਂ ਮੈਂ ਚੌਕੇ ਛੱਕੇ ਮਾਰ ਦੇਣਾ, ਇਜ਼ਮ ਦਾ ਤੁਹਾਨੂੰ ਅੰਡਰਸਟੈਂਡਿੰਗ ਹੈਗੀ ਹੈ ਕ੍ਰਿਕਟ ਦੀ। ਲੇਕਿਨ ਜੇ ਤੁਸੀਂ ਕਹੋਗੇ ਮੈਨੂੰ ਅੰਡਰਸਟੈਂਡਿੰਗ ਹੈਗੀ ਔਰ ਹਰ ਬਾਲ ਤੇ ਤੁਸੀਂ ਆਊਟ ਹੀ ਹੋਈ ਜਾ ਰਹੇ ਹੋ, ਰਿਜ਼ਲਟ ਨਹੀਂ ਆ ਰਹੇ, 5-10 ਸਾਲ ਹੋ ਗਏ, ਤੇ ਫਿਰ ਤੁਸੀਂ ਐ ਨਹੀਂ ਕਹਿ ਸਕਦੇ ਕਿ ਮੈਨੂੰ ਅੰਡਰਸਟੈਂਡਿੰਗ ਹੈਗੀ ਕ੍ਰਿਕਟ ਦੀ। ਆਪਣੀ ਰਿਟਾਇਰਮੈਂਟ ਲਈ ਸੇਵਿੰਗ ਕਰਨਾ ਜਿਹੜਾ ਉਹ ਇੰਪੋਰਟੈਂਟ ਹੈ। ਇਹ ਬਚਪਨ ਜੀ 20 ਈਅਰਸ ਤੋਂ ਪਹਿਲੇ ਏਜ ਚ ਬੱਚਿਆਂ ਨੂੰ ਸਿਖਾ ਦੇਣਾ ਚਾਹੀਦਾ ਕਿ ਰਿਟਾਇਰਮੈਂਟ ਇਜ਼ ਯੋਰ ਫਸਟ ਗੋਲ, ਬਾਇੰਗ ਯੋਰ ਹਾਊਸ ਇਜ਼ ਨੋਟ ਦਾ ਫਸਟ ਗੋਲ, ਬਾਇੰਗ ਯੋਰ ਕਾਰ ਇਜ਼ ਨੋਟ ਦਾ ਗੋਲ, ਰਿਟਾਇਰਮੈਂਟ ਇਜ਼ ਦਾ ਫਸਟ ਗੋਲ। ਈਵਨ ਦੋ ਦਾ ਚਾਈਲਡ ਇਜ਼ 22 ਈਅਰ ਓਲਡ, ਦੈਟ ਸ਼ੁਡ ਬੀ ਦਾ ਫਸਟ ਲੈਸਨ ਕਿ ਬਈ ਪਹਿਲੇ ਰਿਟਾਇਰਮੈਂਟ, ਇੱਕ ਵਾਰ ਰਿਟਾਇਰਮੈਂਟ ਹੋ ਗਈ ਦੈਨ ਡੂ ਵਟ ਐਵਰ ਯੂ ਵਾਂਟ ਟੂ ਡੂ, ਪਹਿਲਾਂ ਮੇਨ ਫੋਕਸ ਉਧਰ ਹੋਣਾ ਚਾਹੀਦਾ। ਅੱਛਾ ਅਗਰ ਰਿਟਾਇਰਮੈਂਟ ਕਰਨੀ ਹੈ, ਹਾਊ ਵਿਲ ਯੂ ਡੂ ਇਟ, ਡਿਪੈਂਡਿੰਗ ਔਨ ਵੇਅਰ ਯੂ ਗੋਨਾ ਇਨਵੈਸਟ ਦਾ ਮਨੀ। ਹੁਣ ਇੱਕ 22-23 ਸਾਲ ਦਾ 23-year-old ਸਰ ਯੈਸ ਆਈ ਵਾਂਟ ਟੂ ਰਿਟਾਇਰ, ਉਹਨੇ ਸੇਵਿੰਗ ਵੀ ਕਰ ਲਈ 100,000, 200,000, 300,000 ਐਂਡ ਹੀ ਐਂਡਿਡ ਅਪ ਬਾਇੰਗ ਲੈਟਸ ਸੇ ਜਸਟ ਪ੍ਰਿੰਸੀਪਲ ਹੋਮ, ਯੂ ਨੋ ਵਟ ਮੈਂ ਇੱਧਰ ਕਰ। ਉਹ ਕਿੱਦਾਂ ਜਿਹੜਾ ਉਹਨੇ ਕਿਹਾ ਸੀਗਾ ਕਿ ਆਮ ਗੋਨਾ ਰਿਟਾਇਰ ਅਰਲੀ, ਬਟ ਦਾ ਕਾਇੰਡ ਆਫ ਐਸਟ ਹੀ ਬੋਟ, ਉਹ ਆਪਸ ਚ ਕੋਲੈਪਸ ਹੋ ਜਾਏਗਾ, ਉਹ ਆਪਸ ਚ ਅਲਾਈਨਡ ਹੀ ਨਹੀਂ ਹੈਗਾ ਜੋ ਅਚੀਵ ਕਰਨਾ ਚਾਹੁੰਦੇ ਨੇ ਔਰ ਵਰਸਿਸ ਜੋ ਕਰ ਰਹੇ ਨੇ। ਦੈਨ ਯੂ ਵਿਲ ਟੈਲ ਅ 20-year-old ਕਿ ਮੇਕ ਸ਼ੋਰ ਯੂ ਟਰੈਕ ਯੋਰ ਨੈਟਵਰਥ ਰੈਗੂਲਰਲੀ, ਮੇਕ ਸ਼ੋਰ। ਬੜੇ ਸਾਰੇ ਲੋਕਾਂ ਨੂੰ ਉਹਨਾਂ ਦੀ ਆਪਣੀ ਨੈਟਵਰਥ ਹੀ ਨਹੀਂ ਪਤਾ ਹੁੰਦੀ, ਯੂ ਹੈਵ ਟੂ ਲੁੱਕ ਇਨ ਟੂ ਇਟ। ਅੱਛਾ ਮੈਨੀ ਪੀਪਲ ਸੇਜ਼ ਆਈ ਡੋਂਟ ਇਵਨ ਹੈਵ ਅ ਨੈਟਵਰਥ, ਨੈਟਵਰਥ ਇਜ਼ ਅ ਵੈਰੀ ਬਿਗ ਵਰਡ, ਸੋ ਮੇਰੀ ਇੰਨੀ ਹੈਗੀ ਨਹੀਂ, ਤਾਂ ਮੈਨੂੰ ਟਰੈਕ ਮੈਂ ਕੀ ਟਰੈਕ ਕਰਨਾ। ਦੈਟਸ ਲੈਕ ਆਫ ਨੌਲੇਜ, ਲੈਕ ਆਫ ਇਨਫੋਰਮੇਸ਼ਨ। ਹਰ ਬੰਦੇ ਦੀ ਕੋਈ ਨਾ ਕੋਈ ਨੈਟਵਰਥ ਹੈ। ਟਰੈਕ ਮੀਨਸ ਕਿ ਐਵਰੀ ਮੰਥ ਯੂ ਵਿਲ ਸਟੇ ਇੰਗੇਜ ਨੰਬਰ 1 ਵਿਦ ਯੋਰ ਫਾਈਨੈਂਸਿਸ ਐਂਡ ਦੈਨ ਯੂ ਵਿਲ ਨੋ ਵੈਦਰ ਯੂ ਯੋਰ ਨੈਟਵਰਥ ਇਜ਼ ਗੋਇੰਗ ਅਪ ਔਰ ਇਜ਼ ਇਟ ਗੋਇੰਗ ਡਾਊਨ। ਸੋ ਇੱਦਾਂ ਦੀਆਂ ਬੇਸਿਕ ਚੀਜ਼ਾਂ ਹੋਰ ਵੀ ਬਣੀਆਂ ਹੈਗੀਆਂ ਯੁਧਵੀਰ ਜੀ, ਕਪਲ ਆਫ ਦੈਮ ਯੂ ਹੈਵ ਟੂ ਲਿਵ ਅ ਫਰੂਗਲ ਲਾਈਫ ਸਟਾਈਲ, ਹੈ ਨਾ। ਮਤਲਬ ਕਿ ਯੂ ਹੈਵ ਟੂ ਫੋਕਸ ਔਨ ਨੀਡਸ ਰਾਦਰ ਦੈਨ ਵਾਂਟਸ। ਨੀਡਸ ਨੀਡਸ ਕਿਆ ਆਲ ਯੋਰ ਲਾਈਫ? ਨਹੀਂ। ਟਿਲ ਦ ਏਜ ਆਫ 80 ਯੂ ਵਿਲ ਡੂ ਇਟ? ਨਹੀਂ। ਟਿਲ ਯੂ ਅਚੀਵ ਦ ਫਾਈਨੈਂਸ਼ੀਅਲ ਸਕਸੈਸ, ਵਨਸ ਯੂ ਆਰ ਫਾਈਨੈਂਸ਼ੀਅਲੀ ਸਕਸੈਸਫੁਲ, ਦੈਨ ਯੂ ਸ਼ਿਫਟ ਇਟ ਇਫ ਯੂ ਵਾਂਟ, ਦੈਨ ਸਪੈਂਡ ਮਨੀ ਔਨ ਦ ਵਾਂਟਸ ਐਂਡ ਡੋਂਟ ਨੀਡ ਟੂ ਸਪੈਂਡ ਔਨ ਦ ਨੀਡ। ਮਤਲਬ ਕਿ क्योंकि सोसाइटी योर फ्रेंड्स वांट टू गो टू रेस्टोरेंट योर फ्रेंड्स वांट टू गो ट्रैवल यू हैव टू लर्न हाउ टू से नो नहीं तो फाइनेंशियल सक्सेस इन द अर्ली स्टेजेस यू शुड से नो वंस यू अचीव अ फाइनेंशियल सक्सेस एनीबॉडी सेज योर फ्रेंड से लेट्स गो न्यूयॉर्क लेट्स गो यूरोप यू ऑलवेज से यस तो ऑल सारी लाइफ नो नहीं बोलना तो एवरी रूल यू हैव टू गो रिवर्स वंस यू अचीव अ फाइनेंशियल सक्सेस राइट यू हैव टू नेगोशिएट योर सैलरी जब तुम जॉब कर रहे हो तुम्हें पता होना शुरू तो ही अगर 22 ईयर ओल्ड पर्सन से आई एम गोना स्टे इन द जॉब ऑल माय लाइफ देन आई विल टेल हिम मेक श्योर यू नेगोशिएट योर सैलरी ऑल द टाइम थ्रू आउट अ लाइफ टाइम दैट्स अनदर वे टू बिकम फाइनेंशियली सक्सेसफुल एंड लास्ट सेट फाइनेंशियल गोल्स किसी भी एज से तुम 20 ईयर ओल्ड हो 30 ईयर ओल्ड हो 40 ईयर ओल्ड हो नो मैटर वेयर यू आर यू हैव यू टू सेट योर गोल्स सेटिंग योर गोल्स मीन कि नो पर्सन नोज हाउ मच मनी दे नीड in order to be financially successful. And if you don't know how much you need, I guarantee you, you will not get there. Chances are, you may exceed that number, lekin tanu you will never know that you have achieved your goal. Goal da pata hona zaruri hai, taki ode accordingly tusi cheezan karo. But it's not the basic cheezan hai. Sirf hai basic cheezan karke bhi, main nahi keh raha ki financial success achieve ho jandi hai, tade sare targets poore ho jande hain. But this is a basic foundation to a financial planning. Once you put this habits in place, now you can start talking about, ki, you know what, I want to do a financial planning. So step number one is building these habits. Step number two, I want to do some planning. And the third step is going towards the financial security, financial independence or financial freedom. So Yudhvir ji, as sequence, I'm sure badiyan basic cheezain karna kitni apa, and I'm sure har person nu pata hi hai. Main koi aisi koi nami cheez nahi boli. Kyunki person ka yaar aata cheez pata nahi siga. Basic cheezain boli hai, lekin kyun boli hai, even though tanu already pata hai, sirf as a reminder, just to give you a reminder ki you already know what I'm telling you what to do. And because you already know, then you know ki these are the right things, then just go ahead and follow it. But in regards to this, if you have any question or koi bhi finance na related to it, investments na, retirement planning, insurances, life insurances, your RRSP, TFS, apne apne advisors ko definitely always recommend leta de already kithe relationships hai gane, professional relationship, go back to them, learn from them. Any member, family member, friend, financially person jada bada successful hai in within your circle, go and learn from them. Don't have the ego ki yaar main thoda unko puchhunga fir kya kitna agge chala gaya banda theek hai na main bhi apna kar lena. Melt down your ego, you will learn more from those people and those people will share with you jadon tusi unna naal puchhoge sikhoge phir bhi koi source nahi hai ga or you want my opinion ki mera ki view point at any investment se jo bhi tusi financially kar rahe ho you are most welcome to get in touch with me. Aaj liye sirf inna hi Yudhvir ji, thank you very much for your time.
बहुत बहुत शुक्रिया जी. वैसे तो हर बार ही थोड़े को बहुत कुछ सीखी है. मैं भी अज काफी चीजा होर नवी लर्न की नवी मैं कहंगा क्योंकि जो थोड़ी गल बड़ी वधिया है जिड़ी असि स्पेंड की गल करते हैं स्पेंड से पैसा खर्च हो ही गया पर जी सेविंग भी है वह भी पैसा बैंक पे है भी की पैसा साडे लई काम कर रहा खासकर जो असि इन्फलेशन की गल करते हैं इन्फलेशन के मुताबिक जो पैसा फिर चले गया करना साडे को
बिल्कुल चला गया डेफिनेटली चला कुछ कर नहीं रहा ढे वध नहीं रहा तो कुछ कर नहीं रहा स्पेंड किया पैसा ढे कुछ नहीं कर रहा स्पेंड किया फिर भी तुम इन एक्सचेंज कोई चीज दे रहा सेविंग कोई चीज नहीं दे रहा इन एक्सचेंज
सेविंग सानू कोई चीज नहीं दे रही ते वो कितने कितने जे साडी इन्वेस्टेड हो तो ठीक है. मैं यही कहांगा कि तुसी जरूर गल कर लो चड्डा साहब दे नाल कि पैसा जेड़ा है वो किस तरह कर सकदा. और दूसरी गल तुसी बड़ी वधिया मैनू एक होर गल बहुत वधिया लगी और मैं ये कन्फेस करदा है कि आई एंटर्ड इन टू इन्वेस्टमेंट वेरी वेरी लेट इन माई एज पर बहुत लेट और यही सोचता रहा कि जदों थोड़ा जिहा होर फाइनेंशियल फाइनेंसिस ईजी होणगे उदो फिर इन्वेस्टमेंट जावांगे क्योंकि बिजनेस चलाउंदे आ ज्यादातर समय तंगी रही है ते ओ क्योंकि तंगी रही. लेकिन मैं देखा है कि जो हथ टाइट हो जो तंगी हो ना जो तुहानू फाइनेंसिस मैनेज नहीं कर रहे हो बेस्ट टाइम उही हुंदा है कुछ ना कुछ इन्वेस्ट करना और वो फिर तुहानू एक फाइनेंशियल प्लैनर जिहड़ा वधिया है वह तुहानू मैनेज करवा सकदा है. मैं तो गल कहांगा कि तुसी चड्डा साहब नू पकड़ लो जे सौ डॉलर आंदा ना सौ डॉलर दे विचों एक डॉलर पांच डॉलर दस डॉलर भी डॉलर है कहो ये चड्डा साहब दे ने ये पैसा ही नहीं मेरा यह पैसा ही चड्डा साहब का. जब तुसी ऐ चलोगे ना वो पैसा चड्डा साहब का वो पकड़ा दो इन्हों के चड्डा साहब का पैसा तुहाडा है मेरा पैसा नहीं है. जे सौ की बजाय अस्सी डॉलर आंदे हुंदे या पचासी आंदे फिर भी तो मैनेज करना ही सीगा ना जाके बैठो इन्हां दे
नाल. जी युधवीर जी जड़ा बंदा तुसी गल के जदों तंगी हुंदी और हर बंदे नूं हुंदी है जदों तंगी दे विच भी बंदा 20 डॉलर भी सेव कर गया ना जो हैबिट डेवलप कर गया ना ਉਹਦੋਂ ਉਹਨੇ ਮਸਲ ਡਿਵੈਲਪ ਕਰ ਲਿਆ ਨਾ ਤੰਗੀ ਦੇ ਹੋਣ ਦੇ ਬਾਵਜੂਦ $20 ਇਨਵੈਸਟ ਕਰ ਰਿਹਾ ਇਹ ਬੰਦੇ ਦਾ ਜਦੋਂ ਹੱਥ ਖੁੱਲੇਗਾ ਨਾ ਤੁਸੀਂ ਦੇਖਣਾ ਕਿਸ ਲੈਵਲ ਦੀ ਫਾਈਨੈਂਸ਼ੀਅਲ ਸਕਸੈਸ ਆਉਂਦੀ ਹੈ ਇਹਨੂੰ
ਸਰ ਮੈਂ ਤੇ ਇੱਕ ਹੋਰ ਗੱਲ ਕਹਿੰਦਾ ਤੰਗੀ 20% ਹੀ ਜੈਨੂਇਨ ਹੁੰਦੀ 80% ਤੰਗੀ ਸਾਡੀ ਆਪਣੀ ਕ੍ਰੈਡਿਟ ਹੁੰਦੀ ਹੈ
ਜੀ ਬਿਲਕੁਲ ਬਿਲਕੁਲ 100% ਯੂ 100% ਰਾਈਟ
20% ਤੇ ਜੈਨੂਇਨ ਮੰਨੀ ਗਈ ਤੰਗੀ 80% ਸਾਡੀ ਤੰਗੀ ਆਪਣੀ ਕ੍ਰੀਏਟ ਕੀਤੀ ਹੁੰਦੀ ਆ ਉਹ ਤੁਹਾਨੂੰ ਉਹ ਤੁਸੀਂ ਇੱਕ ਦਿਨ ਪਹਿਲਾਂ ਐਗਜ਼ਾਮਪਲ ਦਿੱਤੀ ਸੀ ਅੱਜ ਨਹੀਂ ਦਿੱਤੀ ਪਰ ਮੈਂ ਤੁਹਾਡੀਆਂ ਗੱਲਾਂ ਸਾਰੀਆਂ ਯਾਦ ਰਹਿੰਦੀਆਂ ਤੁਹਾਡੀ ਪੁਰਾਣੀ ਐਗਜ਼ਾਮਪਲ ਦੱਸ ਦਿੰਦਾ ਵੀ ਜੇ ਤਾਂ ਬੰਦਾ ਕਹਿੰਦਾ ਜੀ ਹਰ ਕੋਈ ਕਹਿੰਦਾ ਜੀ ਮੈਂ ਪਤਲਾ ਹੋਣਾ ਫਿੱਟ ਹੋਣਾ ਪਤਲਾ ਵੀ ਹੋਣਾ ਤੇ ਫਿੱਟ ਵੀ ਹੋਣਾ ਤੇ ਜੇ ਤੁਸੀਂ ਆਪ ਹੋ ਸਕਦੇ ਹੁੰਦੇ 2-5 ਸਾਲ ਤਾਂ ਹੋ ਜਾਂਦੇ ਜੇ ਨਹੀਂ ਹੋਏ ਤਾਂ ਭਾਈ ਟ੍ਰੇਨਰ ਰੱਖ ਲਿਆ ਨਾ ਹੁਣ ਜਿਮ ਦਾ ਟ੍ਰੇਨਰ ਹੈ ਕਿ ਆ ਭਾਈ ਮੈਨੂੰ ਫਿੱਟ ਕਰ ਮੇਰੀ ਮਸਲ ਬਣਾ ਇਹ ਕਰ ਇਸੇ ਤਰ੍ਹਾਂ ਜੇ ਤੁਸੀਂ ਕਰਨੀ ਹੁੰਦੀ ਫਾਈਨੈਂਸ਼ੀਅਲ ਪਲੈਨਿੰਗ ਤੇ ਨਹੀਂ ਹੋ ਰਹੀ ਬੈਟਰ ਹੈ ਕਿਸੇ ਨੂੰ ਪਕੜ ਲਓ ਸਲਾਹ ਲੈ ਲਓ ਜੇ ਚੰਗੀ ਲੱਗੇ ਤਾਂ ਰੱਖ ਲਓ ਨਹੀਂ ਚੰਗੀ ਲੱਗੇ ਤਾਂ ਕੋਈ ਗੱਲ ਨਹੀਂ ਪਰ
ਮੈਂ
$100 $20 ਚੱਡਾ ਸਾਹਿਬ ਦੇ ਨੇ $15 ਚੱਡਾ ਸਾਹਿਬ ਦੇ ਨੇ ਮੇਰੇ ਪੈਸੇ ਨਹੀਂ ਹੈ ਵੀ ਚੱਡਾ ਸਾਹਿਬ ਆਪਣੇ ਆਪ ਨੂੰ ਉਹ ਤੁਹਾਡੀ ਗੱਲ ਸਹੀ ਹੈ ਵੀ 1-2-5 ਸਾਲ ਬਾਅਦ ਜਦੋਂ ਪੈਸਾ ਤੁਹਾਡਾ ਸੇਵ ਨਹੀਂ ਹੋ ਰਿਹਾ ਗਰੋ ਹੋ ਰਿਹਾ ਉਹ ਫਿਰ ਤੁਹਾਨੂੰ ਆਈਡੀਆ ਆਏਗਾ ਕਿ ਬੜਾ ਵਧੀਆ ਬੈਟ ਲੈ ਲੈਣਾ ਐਂਡ ਅਰਲੀ ਦਾ ਬੈਟਰ ਜਿੰਨੀ ਕਿਉਂਕਿ ਮੈਂ ਲੇਟ ਇਸ ਬਾਰੇ ਸੋਚਿਆ ਜੀ ਚੱਡਾ ਸਾਹਿਬ ਐਡ ਕਰੋ
ਜੇ ਮੈਂ ਇੱਕ ਹੋਰ ਮੈਂ ਤੁਸੀਂ ਐਗਜ਼ਾਮਪਲ ਦਿੱਤੀ ਹੈ ਮੈਨੂੰ ਇਸੇ ਹਫਤੇ ਦੀ ਇੱਕ ਐਗਜ਼ਾਮਪਲ ਯਾਦ ਆ ਗਈ ਦੇਖੋ ਅਸੀਂ ਇੰਡੀਆ ਚ ਬੋਰਨ ਬਰੋਟ ਅਪ ਹੈਗੇ ਬਚਪਨ ਚ ਨਾ ਸਾਡੇ ਪੇਰੈਂਟਸ ਨੇ ਆਪਾਂ ਪਠਾਨਕੋਟ ਛੋਟੇ ਸ਼ਹਿਰ ਚ ਸੀਗਾ ਅਸੀਂ ਕੋਈ ਐਕਸਟਰਾ ਐਕਟੀਵਿਟੀਜ਼ ਨਹੀਂ ਕੀਤੀਆਂ ਸਵੀਮਿੰਗ ਮੈਨੂੰ ਨਹੀਂ ਸੀ ਆਉਂਦੀ ਅੱਛਾ ਮੈਂ ਬਿਲਡਿੰਗ ਚ ਰਹਿੰਦਾ ਮੈਂ ਡਾਊਨ ਟਾਊਨ ਟੋਰਾਂਟੋ ਚ ਰਹਿੰਦਾ ਤੇ ਬਿਲਡਿੰਗ ਹਮੇਸ਼ਾ ਸਵੀਮਿੰਗ ਪੂਲ ਹੁੰਦਾ ਤੇ ਮੈਂ ਹਮੇਸ਼ਾ ਥੋੜੀ ਬਹੁਤ ਸਵੀਮਿੰਗ ਕਰ ਲੈਂਦਾ ਹੁੰਦਾ ਸੀਗਾ ਨਾ ਮਤਲਬ ਇੱਕ ਲੈਪ ਮੈਂ ਪੂਰਾ ਕ੍ਰੋਸ ਕਰ ਲੈਂਦਾ ਹੁੰਦਾ ਸੀ ਇੰਨੀ ਕੀ ਸੀ ਮੈਂ ਪਿਛਲੇ ਹਫਤੇ ਡਿਸਾਈਡ ਕੀਤਾ ਮੈਂ ਕਿਹਾ ਨਹੀਂ ਯਾਰ ਮੈਂ ਨਾ ਪ੍ਰੋਪਰਲੀ ਪ੍ਰੋਫੈਸ਼ਨਲੀ ਟ੍ਰੇਨਿੰਗ ਲੈਣਾ ਕਿਉਂਕਿ ਮੈਂ ਪ੍ਰੋਪਰਲੀ ਕਰਨਾ ਚਾਹੁੰਦਾ ਇਸ ਕੰਮ ਨੂੰ ਵੀ ਮੈਂ ਸਵੀਮਰ ਜਿਹੜਾ ਪਰਸਨ ਆ ਉਹ ਹਾਇਰ ਕਰ ਲਿਆ ਟੀਚਰ ਹਾਇਰ ਕਰ ਲਿਆ ਮੈਨੂੰ ਅੱਜ 10 ਸਾਲ ਹੋ ਗਏ ਸੀਗੇ ਉਹ ਸਵੀਮਿੰਗ ਕਰਦੇ ਹੋਏ ਲੇਕਿਨ ਇੱਕੋ ਹੀ ਲੈਪ ਹੁੰਦਾ ਸੀ ਉਸ ਤੋਂ ਜ਼ਿਆਦਾ ਮੈਂ ਨਾ ਥੱਕ ਜਾਂਦਾ ਸੀਗਾ ਸਵੀਮਿੰਗ ਕਰਕੇ ਕਿਉਂਕਿ ਪ੍ਰੋਪਰ ਯੂਜ਼ ਹੁੰਦੀ ਸੀ ਸ਼ਾਇਦ ਟੈਕਨੀਕ ਨਹੀਂ ਸੀ ਪਤਾ ਮੈਨੂੰ 10 ਸਾਲ ਬਾਅਦ ਇੱਕ ਚੀਜ਼ ਪਤਾ ਲੱਗੀ ਹੈ ਸੋ ਫਨੀ ਮੈਂ ਜਦੋਂ ਮੈਨੂੰ ਨਹੀਂ ਪਤਾ ਤੁਹਾਨੂੰ ਸਵੀਮਿੰਗ ਆਉਂਦੀ ਹੈ ਕਿ ਨਹੀਂ ਆਉਂਦੀ ਔਰ ਜਿਹੜੇ ਲੋਕਾਂ ਨੂੰ ਆਉਂਦੀ ਸ਼ਾਇਦ ਉਹ ਸ਼ਾਇਦ ਸਮਝ ਜਾਣ ਮੈਂ ਜਦੋਂ ਤੁਸੀਂ ਪਾਣੀ ਦੇ ਅੰਦਰ ਹੁੰਦੇ ਹੋ ਨਾ ਜਦੋਂ ਪਾਣੀ ਤੋਂ ਬਾਹਰ ਆਉਂਦੇ ਹੋ ਤੁਸੀਂ ਸਾਹ ਲੈਂਦੇ ਹੋ ਨੱਕ ਤੋਂ ਸਾਹ ਲੈਂਦੇ ਸੀਗੇ ਔਰ ਮੂੰਹ ਤੋਂ ਸਾਹ ਛੱਡਦਾ ਹੁੰਦਾ ਸੀਗਾ ਇੱਦਾਂ ਹੀ ਕਰਦੇ ਆ ਮੇਰੇ ਖਿਆਲ ਹਰ ਬੰਦੇ ਦਾ ਇਹੀ ਆਈਡੀਆ ਹੁੰਦਾ ਮੈਨੂੰ ਪਿਛਲੇ ਹਫਤੇ ਪਹਿਲੀ ਵਾਰ ਪਤਾ ਲੱਗਾ ਕਿ ਸਵੀਮਿੰਗ ਦੇ ਵਿੱਚ ਮੂੰਹ ਤੋਂ ਸਾਹ ਲੈਣਾ ਹੁੰਦਾ ਔਰ ਨੱਕ ਤੋਂ ਛੱਡਣਾ ਹੁੰਦਾ ਮੈਂ ਕਿਹਾ ਯਾਰ ਮੈਂ ਲਾਈਫ ਦੇ 10 ਸਾਲ ਜਿਹੜੀ ਮੈਂ ਇਹਨਾਂ ਵਿੱਚ ਚਲਾ ਵੀ ਜਾਂਦਾ ਸੀਗਾ ਖੁਦ ਪ੍ਰੈਕਟਿਸ ਕਰਨ ਅੱਜ ਤੱਕ ਮੈਨੂੰ ਰਿਜ਼ਲਟ ਕਿਉਂ ਨਹੀਂ ਆਏ ਕਿਉਂਕਿ ਇੰਨੀ ਬੇਸਿਕ ਚੀਜ਼ ਨਹੀਂ ਸੀ ਪਤਾ ਉਹ ਪ੍ਰੋਫੈਸ਼ਨਲ ਤੋਂ ਪਹਿਲੀ ਕਲਾਸ ਪਤਾ ਲੱਗ ਗਈ ਇਹੋ ਹੀ ਐਗਜ਼ਾਮਪਲ ਕਿ ਬਾਈ ਕਰਨ ਨੂੰ ਹਰ ਬੰਦਾ ਕਹਿੰਦਾ ਮੈਂ ਖੁਦ ਕਰ ਲਾਂਗਾ ਜਦੋਂ ਇੱਕ ਰਾਈਟ ਐਕਸਪਰਟ ਆਉਂਦਾ ਉਦੋਂ ਪਤਾ ਲੱਗਦਾ ਕਿ ਯਾਰ ਪੂਰੀ ਲਾਈਫ ਦੀ ਥਿਊਰੀ ਰੋਂਗ ਹੋ ਸਕਦੀ ਹੈ ਮੈਂ ਬਸ ਇੱਕ ਐਗਜ਼ਾਮਪਲ ਐਡ ਕਰਨਾ ਚਾਹੁੰਦਾ ਸੀਗਾ ਕਈ ਵਾਰ ਅਸੀਂ ਕੋਈ ਥੋਟ ਨੂੰ ਸਾਰੀ ਉਮਰ ਕੈਰੀ ਆਨ ਕਰ ਰਹੇ ਹੁੰਦੇ ਹਾਂ ਅਸੀਂ ਸਮਝਿਆ ਇਹੀ ਰਾਈਟ ਤਰੀਕਾ ਹੈਗਾ ਲੇਕਿਨ ਜਦੋਂ ਰਾਈਟ ਇਨਫੋਰਮੇਸ਼ਨ ਪਤਾ ਲੱਗਦੀ ਹੈ ਉਦੋਂ ਆਉਂਦਾ ਰਿਗਰੈਟ ਕੀ ਯਾਰ 10 ਸਾਲ ਪਹਿਲੇ ਪਤਾ ਹੁੰਦਾ ਤੇ ਅੱਜ ਮੈਂ ਕਿਸ ਲੈਵਲ ਤੇ ਸਵੀਮਿੰਗ ਨੂੰ ਵੀ ਲਾ ਚੁੱਕਾ ਹੁੰਦਾ ਸੇਮ ਥਿੰਗ ਵਿਦ ਫਾਈਨੈਂਸ ਸੇਮ ਥਿੰਗ ਵਿਦ ਐਨੀ ਐਕਟੀਵਿਟੀ ਦੈਟ ਯੂ ਡੂ ਇਨ ਯੋਰ ਲਾਈਫ ਪ੍ਰੋਫੈਸ਼ਨਲ ਨੂੰ ਹਮੇਸ਼ਾ ਐਕੂਰੇਟ ਔਰ ਥੋੜਾ ਜਿਹਾ ਜ਼ਿਆਦਾ ਪਤਾ ਹੀ ਹੁੰਦਾ ਜੀ ਯੁਧਵੀਰ ਜੀ
ਤੁਸੀਂ ਅੱਜ ਬੜੀ ਵਧੀਆ ਗੱਲ ਕੀਤੀ ਹੈ ਤੁਸੀਂ ਨਾ ਜੇ ਹੋਰ ਪਹਿਲਾਂ ਵੀ ਗੱਲ ਕੀਤੀ ਸੀ ਈਗੋ ਥੋੜੀ ਜਿਹੀ ਮੈਲਟ ਡਾਊਨ ਕਰਕੇ ਜਾਓ ਸਾਡੀ ਜਿਹੜੀ ਈਗੋ ਆ ਨਾ ਤੁਸੀਂ ਥੋੜੀ ਦੇਰ ਪਹਿਲਾਂ ਡਿਸਕਸ਼ਨ ਗੱਲ ਕਰ ਰਹੇ ਸੀ ਤੁਹਾਡੀਆਂ ਸਾਰੀਆਂ ਗੱਲਾਂ ਬੜੀਆਂ ਮਜ਼ੇਦਾਰ ਹੁੰਦੀਆਂ ਮੈਂ ਨੋਟ ਕਰ ਲੈਂਦਾ ਹੁੰਦਾ ਮੈਂਟਲ ਨੋਟ ਬਣਾ ਲੈਂਦਾ ਵੀ ਆਹ ਕਿਆ ਕਿਆ ਚੱਡਾ ਸਾਹਿਬ ਨੇ ਜਿਹੜੀ ਉਹ ਈਗੋ ਮੈਲਟ ਡਾਊਨ ਕਰਨ ਵਾਲੀ ਗੱਲ ਹੈ ਨਾ ਉਹ ਸਭ ਤੋਂ ਖਤਰਨਾਕ ਚੀਜ਼ ਕੀ ਹੈ ਤੁਸੀਂ ਤਾਂ ਹੁਣ ਆਉਂਦੀ ਮੰਨ ਲਿਆ ਕਿ ਭਾਈ ਸਾਹਿਬ ਮੈਂ ਸਵੀਮਿੰਗ ਦੇ ਵਿੱਚ ਮੈਨੂੰ ਇਹ ਪਤਾ ਹੀ ਨਹੀਂ ਸੀਗਾ 10 ਸਾਲ ਕਿ ਭਾਈ ਸਾਹਿਬ ਕਿੱਦਾਂ ਲੈਣਾ ਲੇਕਿਨ ਵਿਦ ਯੂ ਰਿਸਪੈਕਟ ਕਹਿਣਾ ਚਾਹੁੰਦਾ ਹੈ ਕਿ ਸਭ ਤੋਂ ਖਤਰਨਾਕ ਚੀਜ਼ ਉਸ ਵੇਲੇ ਆ ਜਦੋਂ ਅਸੀਂ ਕਹਿੰਦੇ ਹਾਂ ਆਈ ਨੋ ਬਟ ਵੀ ਡੋਂਟ ਨੋ ਮੈਂ ਕਹਿੰਦਾ ਇਸ ਤੋਂ ਵੱਡੀ ਖਤਰਨਾਕ ਚੀਜ਼ ਦੁਨੀਆਂ ਚ ਕੋਈ ਨਹੀਂ ਹੈ ਆਈ ਜਦੋਂ ਅਸੀਂ ਕਹਿ ਦਿੰਦੇ ਹਾਂ ਕਿ ਆਈ ਨੋ ਬਟ ਅਸਲ ਦੇ ਵਿੱਚ ਆਈ ਡੋਂਟ ਨੋ ਸਾਨੂੰ ਪਤਾ ਹੁੰਦਾ ਨਹੀਂ ਅਸੀਂ ਕਹਿੰਦੇ ਆਈ ਨੋ ਮੈਨੂੰ ਇਹ ਵੀ ਪਤਾ ਮੈਨੂੰ ਵੀ ਪਤਾ ਸਭ ਤੋਂ ਪਹਿਲਾਂ ਤਾਂ ਸਿੱਖਣ ਲਈ ਤਿਆਰ ਰਹੀਏ ਸਭ ਤੋਂ ਪਹਿਲਾਂ ਤੇ ਇਹ ਕੋਈ ਵੀ ਪ੍ਰੋਫੈਸ਼ਨ ਹੈ ਫਿਰ ਚਾਹੇ ਕੋਈ ਹੁਣ ਕਾਨੂੰਨ ਦੀ ਗੱਲ ਹੁਣ ਇੱਕ ਬੰਦੇ ਦਾ ਰੋਜ਼ ਦਾ ਕੰਮ ਹੈ ਲਾਇਰ ਹੈ ਉਹਨੂੰ 100 ਚੀਜ਼ਾਂ ਪਤਾ ਹੋਣਗੀਆਂ ਇੱਕ ਰੀਅਲਟਰ ਹੈ ਉਹਨੂੰ 100 ਚੀਜ਼ਾਂ ਪਤਾ ਹੋਣਗੀਆਂ ਹਾਂ ਮੈਂ ਕੱਲ ਹਮੇਸ਼ਾ ਕਹਿੰਦਾ ਹੁੰਦਾ ਕਿ ਬੰਦਾ ਪਹਿਲਾਂ ਪਰਖ ਲਓ ਚੈੱਕ ਕਰ ਲਓ ਕਿ ਕਿਆ ਚੱਡਾ ਸਾਹਿਬ ਵਾਕਈ ਤੁਹਾਡੇ ਲਈ ਠੀਕ ਹੈ ਨਹੀਂ ਕਿਆ ਇਹ ਰੀਅਲਟਰ ਠੀਕ ਹੈ ਕਿਆ ਇਹ ਲਾਇਰ ਠੀਕ ਹੈ ਜਦੋਂ ਇੱਕ ਵਾਰੀ ਚੈੱਕ ਕਰ ਲਿਆ ਥੱਲੀ ਕਰ ਲਈ ਫਿਰ ਅਗਲੇ ਨੂੰ ਆਪਣਾ ਕੰਮ ਕਰਨ ਦਿਓ ਫਿਰ ਤੇ ਅਗਲੇ ਨੂੰ ਕਹੋ ਜੀ ਮੈਂ ਤੇ ਇਸ ਤੋਂ ਵੱਡੀ ਗੱਲ ਕੀ ਅਗਲੇ ਨੂੰ ਕਹਿ ਦੋ ਭਾਈ ਇਹ ਪੈਸੇ ਤੁਹਾਡੇ ਹੈ ਇਹ ਚੱਡਾ ਸਾਹਿਬ ਤੁਹਾਡੇ ਪੈਸੇ ਹੈ ਜੇ ਹੁਣ ਇਹ ਮੇਰੇ ਪੈਸੇ ਨਹੀਂ ਇਹ ਤੁਸੀਂ ਦੇਖੋ ਉਹਨੂੰ ਕਿੱਦਾਂ ਮੈਨੇਜ ਕਰਨਾ ਹਾਂ ਪਰਖ ਲਓ ਪਹਿਲਾਂ 10 ਵਾਰ ਅਗਲੇ ਦਾ ਇੰਟਰਵਿਊ ਲਓ ਚੱਡਾ ਸਾਹਿਬ ਨੂੰ ਜਾ ਕੇ ਮਿਲੋ 100 ਵਾਰ ਇੰਟਰਵਿਊ ਲਓ ਉਹਨਾਂ ਦਾ ਕੋਈ ਦਿੱਕਤ ਨਹੀਂ
ਲੇਕਿਨ ਜੇ ਮੇਰੇ ਬਸ ਦੀ ਗੱਲ ਹੈ ਤੇ ਮੈਂ ਰਿਜ਼ਲਟ ਮੈਂ ਤਾਂ ਲੈ ਕੇ ਦਵਾਂਗਾ ਹੀ ਦਵਾਂਗਾ, ਕਿਉਂਕਿ ਮੈਂ ਜਿਹੜਾ ਕੰਮ ਕਰਨਾ ਜਾਂ ਤਾਂ ਮੈਂ ਕਰਨਾ ਤੇ ਮੈਂ ਸਹੀ ਤਰੀਕੇ ਨਾਲ ਕਰਨਾ, ਨਹੀਂ ਤਾਂ ਮੈਂ ਕੰਮ ਹੀ ਨਹੀਂ ਕਰਦਾ ਲਾਈਫ ਦੇ ਵਿੱਚ, ਟਾਈਮ ਨਹੀਂ ਮੈਂ ਵੇਸਟ ਕਰਨਾ ਹੈਗਾ। ਇਸ ਕਰਕੇ ਜੇ ਤੁਹਾਡੀ ਡਿਜ਼ਾਇਰ, ਮੈਂ ਚਾਹੁੰਦਾ ਮੈਨੂੰ ਬੰਦੇ ਹੀ ਸਿਰਫ ਉਹ ਮਿਲਣ, ਮੈਨੂੰ ਹਰ ਕੋਈ ਬੰਦਾ ਨਾ ਕੰਟੈਕਟ ਕਰੇ ਕਿ ਯਾਰ ਮੈਂ ਵੀ ਫਾਈਨੈਂਸ਼ੀਅਲ ਪਲਾਨਿੰਗ ਕਰਨੀ ਹੈ, ਮੈਨੂੰ ਵੀ ਇਨਵੈਸਟਮੈਂਟ ਕਰਨੀ ਹੈ, ਇੰਸ਼ੋਰੈਂਸ, ਮੈਨੂੰ ਸਿਰਫ ਉਹ ਬੰਦਾ ਕੰਟੈਕਟ ਕਰੇ ਜਿਹੜਾ ਤਾਂ ਪਰੇਸ਼ਾਨ ਹੋ ਗਿਆ ਯਾਰ ਮੈਂ ਕਰਨਾ ਚਾਹੁੰਦਾ, ਮੈਨੂੰ ਕਿਸੇ ਨੇ ਕੋਈ ਹੈਲਪ ਨਹੀਂ ਕਰ ਰਿਹਾ, ਮੈਨੂੰ ਰਸਤਾ ਨਹੀਂ ਲੱਭਦਾ, ਮੈਨੂੰ ਉਹ ਬੰਦੇ ਕਰ ਲੈਣਾ ਉਹ 'ਚ ਮੈਨੂੰ ਮਜ਼ਾ ਆਉਂਦਾ ਕੰਮ ਕਰਨ ਦਾ। ਤੇ ਮੈਂ ਇਹੀ ਕਹੂੰਗਾ ਕਿ ਜੇ ਤੁਸੀਂ ਜੈਨੂਅਲੀ ਸੀਕ ਕਰ ਰਹੇ ਹੋ ਕਿ ਮੈਨੂੰ 1% ਕਿਤੋਂ ਇਨਫੋਰਮੇਸ਼ਨ ਮਿਲ ਜਾਏ, ਤਾਂ ਮੈਂ ਆਈ ਵਿਲ ਡੂ ਮਾਈ ਬੈਸਟ ਟੂ ਗੈਟ ਯੂ ਦੈਟ ਰਿਜ਼ਲਟ।
ਵੈਰੀ ਨਾਈਸ, ਵੈਰੀ ਨਾਈਸ, ਥੈਂਕ ਯੂ ਸੋ ਮਚ ਜੀ ਚੱਡਾ ਸਾਹਿਬ, ਵੀ ਵਿਸ਼ ਯੂ ਆਲ ਦਾ ਬੈਸਟ। 416-350-55 ਤੁਸੀਂ ਚੱਡਾ ਸਾਹਿਬ ਦੇ ਨਾਲ ਮੀਟਿੰਗ ਕਰੋ, 416-300-50-55। ਥੈਂਕ ਯੂ ਸਰ, ਵਿਸ਼ਿੰਗ ਯੂ ਆਲ ਦਾ ਬੈਸਟ, ਥੈਂਕ ਯੂ,
ਥੈਂਕ ਯੂ ਸਰ,
ਥੈਂਕ ਯੂ, ਬਾਏ ਫੋਰ ਨਾਓ ਜੀ। ਅਗਲੀ ਕਾਲ ਵੱਲ ਵਧਦੇ ਹਾਂ ਜੀ, ਹਾਂਜੀ ਕਾਲਰਸ ਵੀ ਇੰਤਜ਼ਾਰ ਕਰ ਰਹੇ ਨੇ ਔਰ ਖਬਰਾਂ ਦਾ ਸਿਲਸਿਲਾ ਜਿਹੜਾ ਉਹ ਵੀ ਜਾਰੀ ਰਹੇਗਾ। ਸੁਲੇਮਾਨ ਸਾਹਿਬ ਤੁਸੀਂ ਆਉਂਦੇ ਰਹੋ, ਸੋਰੀ ਕਾਲਰਸ ਨੂੰ ਸਾਰਿਆਂ ਨੂੰ ਰਿਕੁਐਸਟ ਆ, ਫੋਨ ਪਲੀਜ਼ ਮਿਊਟ ਰੱਖਣਾ, ਵਾਰੀ ਵਾਰੀ ਸਭ ਕਾਲਸ ਲੈਂਦੇ ਹਾਂ, ਕਾਫੀ ਦੇਰ ਤੋਂ ਸਭ ਨੂੰ ਇੰਤਜ਼ਾਰ ਕਰਨਾ ਪਿਆ ਜੀ। ਸੁਲੇਮਾਨ ਸਾਹਿਬ ਗੋ ਹੈ ਜੀ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਸਰ
ਜੀ। ਆਪਣੇ ਯੁੱਧਵੀਰ ਜੀ, ਕੱਲ ਗੱਲਬਾਤ ਹੋ ਰਹੀ ਸੀ ਮੀਡੀਆ ਦੇ ਬਾਰੇ, ਚਲੋ ਭਾਈ ਸਾਹਿਬ ਜੋ ਗੱਲਬਾਤ ਕਰ ਰਹੇ ਆਪਣੀ ਜਗ੍ਹਾ ਉਹ ਹੱਕ ਬਜਾਣ। ਦੇਖੋ ਅਗਰ ਮੀਡੀਆ ਦੇ ਵਿੱਚ ਕੋਈ ਤੁਹਾਨੂੰ ਨਿਊਜ਼ ਨਹੀਂ ਹੈ ਕਿ ਮਿਲੇਗੀ, ਇੱਕ ਯੂਟਿਊਬ ਦੀ ਉਹਨੂੰ ਫਾਲੋ ਕਰਕੇ ਸੋਸ਼ਲ ਮੀਡੀਆ ਦਾ ਇੱਕ ਫੇਕ ਨਿਊਜ਼ ਉਹਨੂੰ ਬੰਦਾ ਕਰਿਆ ਕਿ ਬਈ ਇਹ ਕਵੇ ਕਿ ਇਹ ਸਾਰਾ ਕੁਝ ਇੱਕ ਜੈਨੂਅਨ ਹੈ, ਲੇਕਿਨ ਮੀਡੀਆ ਦੇ ਵਿੱਚ ਜਿਨ੍ਹਾਂ ਨੇ ਇੱਕ ਖੂਹ ਗੇੜੇ ਸਟੱਡੀ ਦੇ ਜੋ ਮਿਹਨਤ ਕਰਕੇ ਆਉਂਦੇ ਉਹ ਇੱਕ ਚਾਹੁੰਦੀ ਕਿ ਹੁਣ ਮੀਡੀਆ ਦੇ ਵਿੱਚ ਉਹਨਾਂ ਦਾ ਇਹ ਕਿਰਦਾਰ ਹੈ, ਬਾਕੀ ਹੁਣ ਇਹ ਸਿਰਫ ਸੋਸ਼ਲ ਮੀਡੀਆ ਯੂਟਿਊਬ ਲੋਕਾਂ ਨੇ ਸਮਝ ਲਿਆ ਕਿ ਇਹੋ ਹੀ ਇਹ ਕਿ ਆਪਣੇ ਪੱਤਰਕਾਰ ਨੇ, ਇਹੋ ਹੀ ਆਪਣੇ ਸਹਾਫ਼ੀ ਨੇ। ਪਲੀਜ਼ ਇਸ ਕਲਚਰ ਚੋਂ ਇੱਕ ਨਿਕਲ ਜਾਓ, ਇਹ ਬਹੁਤ ਖਤਰਨਾਕ ਇਹ ਕਲਚਰ ਹੈ। ਮੈਂ ਆਪਣੀ ਜੋ ਸਟੱਡੀ ਕੀਤੀ ਹੈ ਯੁੱਧਵੀਰ ਜੀ, ਆਪਣਾ ਇੱਕ ਬੰਦਾ ਜ਼ਹਿਨ ਇਸਤੇਮਾਲ ਕਰੇ ਕਿ ਇਸ ਵੇਲੇ ਵਰਲਡ ਕਿਸ ਲੈਵਲ ਤੇ ਖੜਾ ਹੋਇਆ, ਤੇ ਮੈਂ ਮੇਰੀ ਇੱਕ ਰਿਕੁਐਸਟ ਹੈ ਕਿ ਇਹੋ ਜਿਹੀਆਂ ਨਿਊਜ਼ਾਂ ਨੂੰ ਨਾ ਇੱਕ ਫਾਲੋ ਕਰਨ ਕਿ ਜੈਨੂਅਨ ਤੁਸੀਂ ਇੱਕ ਸੁਣੋ। ਤੁਸੀਂ ਕੱਲ ਕਰ ਰਹੇ ਗੱਲ ਕਰ ਰਹੇ ਸੋ ਕਿ ਇੱਥੇ ਕਿ ਬੈਂਕਰਪਟ ਤੇ ਕਿ ਫਲਾਂ ਫਲਾਂ ਆਪਣੇ ਹੋ ਜਾਏਗਾ ਮੀਡੀਆ, ਤੇ ਜੇ ਅਗਰ ਉਹ ਬੈਂਕਰਪਟ ਹੋ ਗਏ ਉਹਨਾਂ ਦੀ ਨੀਂਹ ਇਹ ਕਿ ਆਪਣੇ ਸੁਣਾਈ ਹੋਵੇਗੀ, ਤੇ ਫਿਰ ਇਹ ਕਿ ਕੱਲ ਨੂੰ ਇੱਕ ਯੂਟਿਊਬ ਤੇ ਕੋਈ ਵੀ ਇੱਕ ਬੈਕ ਆਪਣੇ ਇੱਕ ਲਾਲ ਤਲਾਲੇ ਕਰਦਾ ਰਹੇ, ਇਹਨੂੰ ਬੰਦਾ ਫਿਰ ਇੱਕ ਜੈਨੂਅਨ ਮੰਨ ਲਵੇ। ਚਲੋ ਮੈਂ ਸਿਰਫ ਥੋੜਾ ਆਖਦੇ ਨੇ ਕਿ ਕਲਮਨ ਨਵਾਂ ਸਾ ਇਸ਼ਾਰਾ ਹੀ ਕਾਫੀ ਹੈ। ਹੁਣ ਮੈਂ ਅਗਰ ਆਪਣੇ ਕੰਮ ਨੂੰ ਹੀ ਇੱਕ ਯੁੱਧਵੀਰ ਜੀ ਦੇਖੋ ਆਪਣੀ ਠੀਕ ਹੈ ਮਿਹਨਤ ਕਰਨਾ ਕੋਈ ਆਪਣੇ ਗਲਤ ਨਹੀਂ ਹੈ, ਤੇ ਇਹਦੇ ਵਿੱਚ ਹੀ ਖੁਬਾ ਰਵਾਂਗਾ 5 ਮਿੰਟ ਵਾਸਤੇ 2 ਮਿੰਟ ਵਾਸਤੇ। ਮੈਂ ਯੂਟਿਊਬਰਾਂ ਨੂੰ ਸੋਸ਼ਲ ਮੀਡੀਆ ਵਾਲਿਆਂ ਨੂੰ ਸੁਣ ਕੇ ਮੈਂ ਇਹ ਆਖਦੇ ਹਾਂ ਕਿ ਸਾਰਾ ਕੁਛ ਇੱਕ ਸਭ ਕੁਛ ਇੱਕ ਵਰਲਡ ਦੇ ਵਿੱਚ ਸਹੀ ਕਰ ਰਿਹਾ, ਲੇਕਿਨ ਫਿਰ ਮੇਰੀ ਇੱਕ ਬਦਅਖਲੀ ਹੈ। ਮੈਂ ਸਿਰਫ ਔਰ ਸਿਰਫ ਇਹ ਕਿ ਆਪਣੀ ਇੱਕ ਉਹ ਆਦਿ ਨਾ ਉਹ ਕੂਏ ਦਾ ਮੈਂਡਕ ਉਹਦੇ ਵਿੱਚ ਇੱਕ ਸਰਕਲ ਸਿਰਫ ਕਰ ਰਿਹਾ ਮੈਂ, ਤੇ ਕੂਏ ਦੇ ਮੈਂਡਕ ਇਹ ਕਿ ਜਿਸ ਕੈਟੇਗਰੀ ਵਾਲੇ ਹਨ, ਚਲੋ ਅਕਲਮੰਦਾਂ ਵਾਸਤੇ ਇਸ਼ਾਰਾ ਕਾਫੀ ਹੈ। ਦੂਸਰੀ ਜਿਹੜੀ ਜੀ ਦੇਖੋ ਸਪੋਰਟਸ ਹੈ, ਆਪਣੇ ਕ੍ਰਿਕਟ ਦੇ ਵਿੱਚ T20 ਜਾਂ ਹੁਣ ਇੱਕ ਸਾਕਰ ਦਾ ਮੈਚ ਹੋ ਰਿਹਾ ਹੈ, ਬੰਦਾ ਬਵੇਗਾ ਉੱਥੇ ਦੇਖੇਗਾ, ਠੀਕ ਹੈ ਉਹਦਾ ਇਹ ਕਿ ਜ਼ਹਿਨ ਹੈ ਕਿ ਉਹ ਆਪਣੇ ਰਿਫਰੈਸ਼ਮੈਂਟ ਲੈ ਕੇ ਸਮਝੇਗਾ ਕਿ ਭਾਈ ਮੇਰੇ ਸਟ੍ਰੈਸ ਸਾਰੇ ਕਿ ਦੂਰ ਹੋ ਗਏ, ਉਹ ਟਾਈਮ ਦਿੰਦਾ। ਲੇਕਿਨ ਚਲੋ ਕੁਛ ਇਸ ਤਰ੍ਹਾਂ ਦੇ ਵੀ ਨੇ ਕਿ ਆਪਣੇ ਉਹ ਫਾਲੋ ਕਰ ਲਿਆ ਕਿ ਕਿੰਨੇ ਸਕੋਰ ਹੋ ਗਏ ਹੈ ਤੇ ਕਿੰਨੇ ਗੋਲ ਹੋ ਗਏ, ਤਾਂ ਇਹ ਤਾਂ ਆਪਣੇ ਕੰਮ ਦੇ ਵਿੱਚ ਨਾ, ਤੇ ਉਹ ਤਾਂ ਚਲੋ ਠੀਕ ਹੈ ਆਪਣੇ ਕੰਮ ਨੂੰ ਵੀ ਇੱਕ ਟਾਈਮ ਦੇ, ਲੇਕਿਨ ਨਿਊਜ਼ ਹੈ ਨਾ ਯੂਟਿਊਬ ਵਾਲੀ ਔਰ ਸੋਸ਼ਲ ਮੀਡੀਆ ਵਾਲੀ, ਪਲੀਜ਼ ਉਹਦੇ ਉੱਪਰ ਨਾ ਇੱਕ ਕੰਨ ਇੱਕ ਰੱਖਿਆ ਕਰੋ, ਆਪਣਾ ਸਟੱਡੀ ਕਰੋ, ਅਖਬਾਰ ਦੀ ਇੱਕ ਆਪਣਾ ਸਟੱਡੀ ਕਰੋ, ਇੱਛਾ ਹੈ ਕਿ ਆਪਣਾ ਮੀਡੀਆ ਉਹਨੂੰ ਇੱਕ ਜੋ ਨਾ ਵਾਚ ਕਰੋ, ਤਾਂ ਪਤਾ ਚੱਲੇਗਾ ਕਿ ਵਰਲਡ ਕਿੱਥੇ ਖੜਾ ਹੈ। ਬਹੁਤ ਬਹੁਤ ਮਿਹਰਬਾਨੀ ਯੁੱਧਵੀਰ ਜੀ। ਦੂਸਰਾ ਮੈਂ ਆਪਣੇ ਖਤਮ ਕਰ ਦਿਆਂਗਾ, ਅਮੈਰੀਕਾ ਦੇ ਵਿੱਚ 400 ਇੰਸੀਡੈਂਟ ਹੋਏ ਨੇ, ਦੇਖੋ 2 ਸਿਰਫ ਇਹ ਕਿ ਮੁਸਲਮਾਨ ਉੱਥੇ ਦੇ 22 ਬਰਸ ਸਨ ਬੱਚੇ, ਉਹ ਵੀ ਜਿਨ੍ਹਾਂ ਨੇ ਉਹ ਆਦਿ ਨੇ ਕਿ ਕਿਸੇ ਦਾ ਕਿਲਿੰਗ ਦਾ ਹੋ ਗਿਆ, ਉਹਨਾਂ ਦੋਵਾਂ ਦਾ ਇਹ ਫਤਵਾ ਦੇ ਦਿੱਤਾ ਗਿਆ ਕਿ ਇਹ ਦਹਿਸ਼ਤਗਰਦ ਨੇ, ਲੇਕਿਨ ਉੱਥੇ ਮੀਡੀਆ ਵਾਲੇ ਦੇ ਵਿੱਚ ਕਿ ਅਮੈਰੀਕਾ ਦੇ ਵਿੱਚ ਉਸ ਇਨਸਾਨ ਨੇ ਉਹਨੇ ਕਿਹਾ ਕਿ ਬਾਕੀ ਇਹ ਕਿ 400 ਅਗਰ ਹੋਇਆ ਵੈ ਤਾਂ ਉਹਨਾਂ ਨੂੰ ਇਹ ਕਿ ਮੈਂਟਲ ਹੈਲਥ ਦੇ ਵਿੱਚ ਪਾਤਾ ਜੇ ਅਗਰ ਦੋ ਇੱਥੇ ਦੇ ਬੱਚੇ ਬਾਈ ਬਰਥ ਨੇ ਮੁਸਲਿਮ ਤੇ ਉਹਨਾਂ ਦੇ ਕੋਲ ਹੋਇਆ ਤਾਂ ਉਹਨਾਂ ਨੂੰ ਇੱਕ ਦਹਿਸ਼ਤਗਰਦੀ ਸਭ ਦੇ ਵਿੱਚ ਖੜਾ ਕਰਦਾ ਇਹ ਵੀ ਬੇਇਨਸਾਫੀ ਹੈ ਨਾ ਦੇਖੋ ਨਾ ਇਹ ਹੁਣ ਇੱਕ ਮੀਡੀਆ ਵਾਲਾ ਕਹਿ ਰਿਹਾ ਜੋ ਉੱਥੇ ਅਮੈਰੀਕਾ ਦੇ ਵਿੱਚ ਜਿਸ ਇਨਸਾਨ ਨੇ ਸਟੱਡੀ ਕੀਤੀ ਉੱਥੇ ਨੂੰ ਉਹ ਇੱਕ ਸੂਝ ਬੂਝ ਹੈ ਸਾਰਾ ਕੁਛ ਉੱਥੇ ਦੀ ਸਿਸਟਮ ਦੀ ਲੇਕਿਨ ਅਗਰ ਇਹੋ ਹੀ ਇੱਕ ਖ਼ਬਰ ਫਿਰ ਇੱਕ ਦੂਸਰਾ ਇੱਕ ਯੂਟਿਊਬਰ ਸੋਸ਼ਲ ਮੀਡੀਆ ਉਹਦੇ ਵਿੱਚ ਕਰ ਉੱਥੇ ਜੀ ਉਹ ਮੈਂਟਲ ਸਾਰੇ ਫਿਰ ਇਸ ਨੂੰ ਬੰਦਾ ਇੱਕ ਫਾਲੋ ਕਰ ਲਵੇ ਕਿ ਬਾਕੀ ਸਾਰੇ ਵਿਅਕਤੀ ਮੈਂਟਲ ਹੈਲਥ ਵਾਲੇ ਸਨ ਦੋ ਹੈ ਉੱਥੇ ਦੇ ਉਹ ਇੱਕ ਮੁਸਲਿਮ ਹੈ ਉਹ ਇੱਕ ਦਹਿਸ਼ਤਗਰਦ ਹੈ ਇਹ ਬੇਇਨਸਾਫੀ ਹੈ ਦੁਨੀਆਂ ਦੇ ਵਿੱਚ ਜਿਸ ਤਰ੍ਹਾਂ ਦੀ ਇੱਕ ਚੱਲ ਰਹੀ ਹੈ ਨਾ ਬਈ ਇਹ ਕਿ ਇਹਦੇ ਆਪਣੇ ਕੋਈ ਵੀ ਇੱਕ ਸੈਂਸ ਕਰਨ ਵਾਲਾ ਬੰਦਾ ਜਿਹੜਾ ਹੁਣ ਠੀਕ ਹੈ ਜਿਸ ਤਰ੍ਹਾਂ ਆਪਣੇ ਜ਼ਹਿਨ ਦੇ ਵਿੱਚ ਮੈਨੂੰ ਪਤਾ ਹੈ ਕਿ ਕੁਛ ਵੀ ਹੋਵੇਗਾ ਕਿ ਆਪਣੇ ਕਿ ਉਹ ਧਰਮੀ ਝੰਡੇ ਕੇ ਫੜ ਕੇ ਖੜੇ ਹੋ ਜਾਣਗੇ ਲੇਕਿਨ ਮੈਂ ਇਸ ਤੇ ਐਂਜੀਐਸਟ ਹਾਂ ਕਿ ਬੰਦਾ ਫਿਰ ਇਹ ਕਿ ਉਹ ਇਹੋ ਹੀ ਗੱਲ ਹੋਵੇ ਉਹ ਕਰ ਲਵੇ ਕਿ ਛੱਡੋ ਪਰਾਂ ਇਹ ਕਿ ਜਿਹਨੇ ਫੜੋ ਇਹ ਕਿ ਧਰਮੀ ਝੰਡਾ ਉਹ ਇਹੋ ਜਿਹੇ ਲੋਕਾਂ ਨੇ ਇਹ ਕਿ ਬਰਬਾਦੀ ਇਹ ਕਿ ਜ਼ਿਆਦਾ ਕੀਤੀ ਬੇਚਾਰਾ ਇਨਸੈਂਟ ਜਿਹੜਾ ਉਹਨੂੰ ਨਾ ਇਨਸਾਫ਼ ਮਿਲਦਾ ਵੈ ਉਹਦੇ ਨਾਲ ਇੱਕ ਵੱਡਾ ਕੁੱਟੀ ਹੋਵੇਗੀ ਉਹਦੀ ਕੋਈ ਸੁਣਾਈ ਨਹੀਂ ਹੋਵੇ ਸੁਣਾਈ ਨਹੀਂ ਜਾਏਗੀ ਰੱਬ ਰਾਖਾ ਜੀ
ਰੱਬ ਰਾਖਾ ਜੀ ਥੈਂਕ ਯੂ ਤੁਸੀਂ ਦੋ ਤਿੰਨ ਪੁਆਇੰਟਸ ਜਿਹੜੇ ਨੇ ਉਹ ਹਾਈਲਾਈਟ ਕੀਤੇ ਨੇ ਪਹਿਲਾਂ ਇੱਕ ਜਿਹੜੀ ਤੁਸੀਂ ਜਾਂ ਬਿਲਕੁਲ ਕੱਲ ਕਾਫੀ ਜ਼ਿਆਦਾ ਡਿਸਕਸ਼ਨ ਹੋਈ ਹੈ ਮੈਨੂੰ ਪਤਾ ਹੈ ਕਿ ਸਾਡੇ ਕਈ ਕਾਲਰਸ ਦਾ ਕਹਿਣਾ ਸੀ ਕਿ ਉਹਨਾਂ ਦੇ ਕੱਲ ਵਾਰੀ ਨਹੀਂ ਆ ਸਕੀ ਕੱਲ ਉਹਨਾਂ ਦੀ ਟਰਨ ਨਹੀਂ ਆ ਸਕੀ ਮੀਡੀਆ ਦੇ ਬਾਰੇ ਗੱਲ ਹੋ ਰਹੀ ਸੀਗੀ ਮੀਡੀਆ ਕਿਸ ਤਰ੍ਹਾਂ ਓਪਰੇਟ ਹੁੰਦਾ ਹੈ ਕੀ ਗੱਲਬਾਤ ਹੈ ਸਾਰੀ ਸੁਖਮਿੰਦਰ ਜੀ ਨੇ ਬਹੁਤ ਵਧੀਆ ਕੱਲ ਸੁਖਮਿੰਦਰ ਜੀ ਨੇ ਵਧੀਆ ਪੁਆਇੰਟ ਹਾਈਲਾਈਟ ਕੀਤੇ ਤੁਸੀਂ ਵੀ ਅੱਜ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹ ਜੀ ਉਹ ਸਾਈਨ ਕਰ ਰਹੇ ਹੋ ਦੇਖੋ ਮੈਂ ਇੱਥੇ ਇਹ ਜ਼ਿਕਰ ਕਰ ਸਕਦਾ ਹੈ ਕਿ ਮੀਡੀਆ ਅਲੱਗ ਅਲੱਗ ਤਰੀਕੇ ਨਾਲ ਅਸੀਂ ਕੰਜ਼ਿਊਮ ਕਰ ਸਕਦੇ ਹਾਂ ਇੱਕ ਤੇ ਹੈ ਲੈਗੇਸੀ ਮੀਡੀਆ ਬੜੇ ਬੜੇ ਮੀਡੀਆ ਅਦਾਰੇ ਜਿਹੜੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਬਹੁਤ ਬੜੇ ਟੀਵੀ ਚੈਨਲ ਬਹੁਤ ਬੜੇ ਜਿਹੜੇ ਅਖਬਾਰ ਨੇ ਉਹ ਚੱਲ ਰਹੇ ਨੇ ਉਹਦੇ ਵਿੱਚ ਬਹੁਤ ਸਾਰੇ ਪੱਤਰਕਾਰ ਵਧੀਆ ਕੰਮ ਕਰ ਰਹੇ ਨੇ ਮੈਂ ਪਹਿਲਾਂ ਇੱਥੋਂ ਸ਼ੁਰੂਆਤ ਕਰਾਂਗਾ ਜਿਹੜਾ ਮੀਡੀਆ ਦਾ ਬੇਸ ਜਿਹੜਾ ਨਾ ਜੇ ਮੈਂ ਇੱਕ ਸੈਕਸ਼ਨ ਕਹਾਂ ਕਿ ਜਿਹੜਾ ਸਭ ਤੋਂ ਵਧੀਆ ਕਿਉਂਕਿ ਮੀਡੀਆ ਇੱਕ ਚੌਥਾ ਪਿੱਲਰ ਹੈ ਡੈਮੋਕ੍ਰੇਸੀ ਦਾ ਸੋ ਉਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਕ੍ਰੈਡਿਟ ਦੇਵਾਂਗਾ ਬਹੁਤ ਬੜੇ ਮੀਡੀਆ ਅਦਾਰੇ ਜਿਹੜੇ ਚੱਲ ਰਹੇ ਉਹਨਾਂ ਦੇ ਵਿੱਚ ਬਹੁਤ ਸਾਰੇ ਐਸੇ ਪੱਤਰਕਾਰ ਨੇ ਠੀਕ ਹੈ ਨੀ ਮੈਂ ਓਨਰਸ ਤੇ ਹਜੇ ਸਭ ਤੇ ਕੁਐਸਚਨ ਨਹੀਂ ਕਰ ਰਿਹਾ ਉਹ ਬਾਅਦ ਚ ਆਵਾਂਗੇ ਕਿ ਸਭ ਦੇ ਓਨਰ ਕਿੱਦਾਂ ਦੇ ਲੇਕਿਨ ਜਿਹੜੇ ਬੜੇ ਬੜੇ ਮੀਡੀਆ ਅਦਾਰੇ ਉੱਥੇ ਬਹੁਤ ਵਧੀਆ ਪੱਤਰਕਾਰ ਨੇ ਯੂਰਪ ਦੇ ਵਿੱਚ ਅਮਰੀਕਾ ਕੈਨੇਡਾ ਇੰਡੀਆ ਪਾਕਿਸਤਾਨ ਬਹੁਤ ਸਾਰੇ ਐਸੇ ਪੱਤਰਕਾਰ ਨੇ ਜਿਹੜੇ ਜੈਨੂਇਨਲੀ ਮੀਡੀਆ ਦਾ ਕੰਮ ਕਰ ਰਹੇ ਨੇ ਲੋਕਾਂ ਤੱਕ ਸਹੀ ਖ਼ਬਰਾਂ ਪਹੁੰਚਾਉਣਾ ਉਹਨਾਂ ਦਾ ਇੱਕ ਪੈਸ਼ਨ ਹੈ ਜਿੱਦਾਂ ਬਹੁਤ ਸਾਰੇ ਐਸੇ ਡਾਕਟਰ ਹੁਣ ਕਈ ਵਾਰ ਕੀ ਹੁੰਦਾ ਜੀ ਬੜੇ ਬੜੇ ਜਿਹੜੇ ਅਸੀਂ ਕਹਿੰਦੇ ਹਾਂ ਹਾਸਪਿਟਲ ਇੰਡੀਆ ਚ ਬਣੇ ਆ ਉਹ ਸਾਰੇ ਹਾਸਪਿਟਲ ਜੀ ਉਹ ਖਰਾਬ ਕਰ ਰਹੇ ਐਸਾ ਨਹੀਂ ਹੈ ਹੋ ਸਕਦਾ ਹੈ ਕਿ ਕਈ ਬੜੇ ਜਿਹੜੇ ਹਾਸਪਿਟਲ ਬਣੇ ਹੋਏ ਨੇ ਉਹ ਸਿਰਫ ਪੈਸੇ ਤੇ ਫੋਕਸ ਹੋਵੇ ਜਿਨ੍ਹਾਂ ਨੇ ਪੈਸਾ ਲਗਾਇਆ ਹੋ ਸਕਦਾ ਮੈਂ ਸਭ ਦੀ ਗੱਲ ਨਹੀਂ ਕਰ ਰਿਹਾ ਲੇਕਿਨ ਬਹੁਤ ਸਾਰੇ ਐਸੇ ਡਾਕਟਰ ਹੁੰਦੇ ਨੇ ਜਿਹੜਾ ਇਹ ਸਮਝਦੇ ਨੇ ਕਿ ਠੀਕ ਹੈ ਪੈਸੇ ਤਾਂ ਉਹਨਾਂ ਨੂੰ ਬੜਾ ਬਣ ਰਹੇ ਐਜ਼ ਅ ਡਾਕਟਰ ਬਟ ਉਹਨਾਂ ਦਾ ਇਹ ਧਰਮ ਹੈ ਪ੍ਰੋਫੈਸ਼ਨ ਹੈ ਕਿ ਉਹਨਾਂ ਨੇ ਵਧੀਆ ਮਰੀਜ਼ ਨੂੰ ਹੱਲ ਦੇਣਾ ਇਸੇ ਤਰ੍ਹਾਂ ਬਹੁਤ ਸਾਰੇ ਪੱਤਰਕਾਰ ਵੀ ਆਪਣੀ ਸਮਝਦੇ ਆ ਕਿ ਸਾਨੂੰ ਸਾਡੀ ਇਹ ਡਿਊਟੀ ਹੈ ਕਿ ਅਸੀਂ ਵਧੀਆ ਸਰਵਿਸਿਜ਼ ਜਿਹੜੀਆਂ ਦੇਣੀਆਂ ਨੇ ਇਸੇ ਤਰ੍ਹਾਂ ਮੈਂ ਜ਼ਰੂਰ ਕਹਾਂਗਾ ਕਿ ਸਾਡੇ ਮੀਡੀਆ ਦੇ ਵਿੱਚ ਵੀ ਸਾਡੇ ਲਈ ਬਹੁਤ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਸਾਡੀ ਇੱਕ ਜ਼ਿੰਮੇਵਾਰੀ ਹੈ ਟਰੈਕ ਰਿਕਾਰਡ ਹੈ ਜੇ ਅਸੀਂ ਕੋਈ ਗੱਲ ਕਹਾਂਗੇ ਕਿ ਕੱਲ ਸਾਨੂੰ ਆਉਂਦੀ ਆ ਕੇ ਕੋਈ ਪੁੱਛ ਸਕਦਾ ਜੀ ਉਦਵੀਰ ਜੀ ਤੁਸੀਂ ਇਹ ਖ਼ਬਰ ਦਿੱਤੀ ਹੈ ਖ਼ਬਰ ਸਹੀ ਨਹੀਂ ਹੈ ਔਰ ਅੱਜ ਲੋਕ ਬੜੇ ਸਿਆਣੇ ਨੇ ਠੀਕ ਹੈ ਸੋ ਇਸ ਕਾਰਨ ਸਾਡੇ ਲਈ ਵੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਕੋਈ ਵੀ ਖ਼ਬਰ ਅਸੀਂ ਦੇਣੀ ਹੈ ਹੁਣ ਮੈਂ ਤੁਹਾਨੂੰ ਮੈਂ 10 ਐਗਜ਼ਾਮਪਲ ਹੁਣੇ ਦੇ ਸਕਦਾ ਹੈ ਹੁਣ ਇਸ ਖ਼ਬਰ ਦੇ ਬਾਰੇ ਵੀ 10 ਖ਼ਬਰਾਂ ਜਿਵੇਂ ਅੱਜ ਦੀਆਂ ਤੁਹਾਨੂੰ ਕਹਾਂ ਇਹਦੇ ਬਾਰੇ ਬੜੀ ਡਿਟੇਲ ਰਿਸਰਚ ਦੀ ਲੋੜ ਹੈ ਪਹਿਲਾ ਐਗਜ਼ਾਮਪਲ ਦੇ ਦਿੰਦਾ ਐਲਿਸ ਮੁਨਰੋ ਕੈਨੇਡੀਅਨ ਮਹਿਲਾ ਜਿਨ੍ਹਾਂ ਨੂੰ ਕਿ ਨੋਬੈਲ ਪ੍ਰਾਈਜ਼ ਮਿਲਿਆ ਐਲਿਸ ਮੁਨਰੋ ਦੀ ਜਿਹੜੀ ਉਹਨਾਂ ਦੀ ਆਪਣੀ ਡਾਟਰ ਹੈ ਉਹ ਕਹਿੰਦੀ ਹੈ ਕਿ ਜਦੋਂ ਮੈਂ ਆਪਣੇ ਮਦਰ ਦੇ ਨਾਲ ਸੀਗੀ ਕਿਉਂਕਿ ਦੇਖੋ ਦੁਨੀਆਂ ਭਰ ਚ ਨਾਂ ਹੈ ਐਲਿਸ ਮੁਨਰੋ ਕੋਈ ਛੋਟਾ ਨਾਮ ਨਹੀਂ ਹੈ ਦੁਨੀਆਂ ਭਰ ਚ ਨਾਮ ਹੈ ਇਹਨਾਂ ਦਾ ਐਲਿਸ ਮੁਨਰੋ ਦਾ ਪਰ ਉਹਨਾਂ ਦੀ ਆਪਣੀ ਡਾਟਰ ਨੇ ਐਲੀਗੇਸ਼ਨ ਲਗਾ ਦਿੱਤੇ ਉਹਨਾਂ ਦੀ ਆਪਣੀ ਡਾਟਰ ਜਿਹੜੀ ਆ ਐਲਿਸ ਮੁਨਰੋ ਉਹਨਾਂ ਨੇ ਐਲੀਗੇਸ਼ਨ ਲਗਾ ਦਿੱਤੇ ਕਿ ਉਹਨਾਂ ਦੇ ਜਿਹੜੇ ਸਟੈਪ ਫਾਦਰ ਸੀਗੇ ਜੈਰੀ ਫਰੈਮਲਿਨ ਉਹ ਜਦ ਬੱਚੀ ਸੀਗੀ ਉਹਨਾਂ ਨੂੰ ਉਹਨਾਂ ਨੇ ਮੋਲੈਸਟ ਕੀਤਾ ਸੀਗਾ ਠੀਕ ਹੈ ਔਰ ਇਹਨਾਂ ਦੀ ਮਦਰ ਨੂੰ ਇਹਨਾਂ ਨੇ ਦੱਸਿਆ ਉਹਦੇ ਬਾਵਜੂਦ ਉਹਨਾਂ ਦੀ ਮਦਰ ਨੇ ਕੋਈ ਐਕਸ਼ਨ ਨਹੀਂ ਲਿਆ ਠੀਕ ਹੈ ਬਹੁਤ ਵੱਡਾ ਐਲੀਗੇਸ਼ਨ ਹੈ ਹੁਣ ਇਹਦੇ ਚ ਕਿੰਨੀ ਸੱਚਾਈ ਹੈ ਕਿੰਨੀ ਨਹੀਂ ਹੈ ਕੋਈ ਸੋਸ਼ਲ ਮੀਡੀਆ ਦਾ ਕੰਮ ਨਹੀਂ ਉੱਠ ਕੇ ਅਸੀਂ ਵੀ ਕੋਈ ਬਿਆਨ ਦੇ ਦਈਏ ਇਹਦੇ ਲਈ ਲਾਅ ਸੂਟ ਹੋ ਸਕਦਾ ਬੜਾ ਕੁਝ ਇਹ ਸਾਰਾ ਰਿਸਰਚ ਕਰਨੀ ਸਟੱਡੀ ਕਰਨੀ ਫਿਰ ਉਸ ਤੋਂ ਬਾਅਦ ਤੁਸੀਂ ਕੋਈ ਬਿਆਨ ਦੇਣਾ ਠੀਕ ਹੈ ਨੰਬਰ ਇੱਕ ਖ਼ਬਰ ਨੰਬਰ ਦੋ ਓਲੀਵੀਆ ਚਾਹੋ ਜਿਹਨੂੰ ਇੱਕ ਸਾਲ ਪੂਰਾ ਹੋ ਗਿਆ ਟੋਰੋਂਟੋ ਦੇ ਵਿੱਚ ਉਹਨਾਂ ਦੀ ਕਾਰਗੁਜ਼ਾਰੀ ਕਿੱਦਾਂ ਦੀ ਹੈ, ਇਹ ਬੜਾ ਜ਼ਿੰਮੇਵਾਰੀ ਦਾ ਕੰਮ ਹੈ ਕਿ ਜੀ ਕੀ ਉਹ ਸਹੀ ਹੈ ਗਲਤ ਹੈ। ਨੰਬਰ 3, ਓਨਟੈਰੀਓ ਪਲੇਸ ਜਿਹੜਾ ਹੈ ਉਹਨੂੰ ਉਹਦੀ ਜਿਹੜੀ ਤੋੜ ਫੋੜ ਹੋ ਰਹੀ ਸੀ ਉਹ ਹੁਣ ਰੋਕ ਦਿੱਤੀ ਗਈ, ਠੀਕ ਹੈ। ਲੇਕਿਨ ਓਨਟੈਰੀਓ ਪਲੇਸ ਸਾਡੇ ਸਾਰਿਆਂ ਦੀ ਇੱਕ ਬਹੁਤ ਵੱਡੀ ਧਰੋਹਰ ਹੈ, ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਸਾਡੇ ਇੱਥੇ। ਕੀ ਉਹ ਸਰਕਾਰ ਦੀ ਹੈ, ਕੀ ਉਹ ਪ੍ਰਾਈਵੇਟ ਹੈ, ਉਹਦੇ ਬਾਰੇ ਕੀ ਫੈਸਲਾ ਲਿਆ ਜਾ ਰਿਹਾ, ਇਹ ਆਉਣ ਵਾਲੀਆਂ ਜਨਰੇਸ਼ਨ ਤੇ ਅਸਰ ਪੈਣਾ, ਪਰ ਉਹਦੇ ਬਾਰੇ ਇਨਡੈਪਥ ਰਿਪੋਰਟ ਕੱਢ ਕੇ ਲਿਆਉਣੀ ਕਿ ਓਨਟੈਰੀਓ ਪਲੇਸ, ਕੋਈ ਛੋਟੀ ਜਗ੍ਹਾ ਓਨਟੈਰੀਓ ਪਲੇਸ, ਕਿ ਇਹਦੇ ਬਾਰੇ ਡਕਫੋਰਡ ਸਾਹਿਬ ਠੀਕ ਕਹਿ ਰਹੇ ਨੇ ਜਾਂ ਬਾਕੀ ਜਿਹੜੇ ਉਹਨੂੰ ਅਪੋਜ਼ ਕਰ ਰਹੇ ਨੇ ਉਹ ਠੀਕ ਕਹਿ ਰਹੇ ਨੇ, ਮਾਮਲਾ ਕੀ ਹੈ, ਇਹ ਕੱਢ ਕੇ ਸਾਰਾ ਡਿਟੇਲ ਲੈ ਕੇ ਆਉਣਾ ਬੜਾ ਜ਼ਿੰਮੇਵਾਰੀ ਵਾਲਾ ਕੰਮ ਹੈ। ਔਰ ਮੈਂ ਤਾਂ ਇਸ ਲਈ ਕਹਿੰਦਾ ਕਿ ਮੀਡੀਆ ਦਾ ਜਿਹੜਾ ਕੰਮ ਹੈ ਇੱਕ ਤਰ੍ਹਾਂ ਦਾ ਬੜਾ ਵੱਡਾ ਪਬਲਿਕ ਸਰਵਿਸ ਦਾ ਵੀ ਕੰਮ ਹੈ, ਲੇਕਿਨ ਉਹਦੇ ਲਈ ਤੁਹਾਨੂੰ ਰਿਸੋਰਸ ਚਾਹੀਦੇ ਨੇ, ਟਾਈਮ ਚਾਹੀਦਾ, ਸਾਰਾ ਕੁਝ ਚਾਹੀਦਾ, ਤਾਂ ਹੀ ਅਸੀਂ ਕਰ ਸਕਾਂਗੇ ਨਾ, ਠੀਕ ਹੈ। ਤੀਸਰਾ ਕੰਮ ਤੁਹਾਨੂੰ ਦੱਸਦਾ, ਚੌਥਾ ਕੰਮ ਸੁਣੋ ਅੱਜ
ਜੀ। ਉਦਵੀਰ ਜੀ ਸੋਰੀ ਫਾਰ ਇੰਟਰਪਟਿੰਗ।
ਹਾਂਜੀ ਹਾਂਜੀ, ਪਲੀਜ਼ ਗੋ ਅਹੈਡ ਜੀ, ਪਲੀਜ਼ ਗੋ ਅਹੈਡ
ਜੀ ਜੀ
ਪਲਸ ਪ੍ਰਾਈਮ ਟਾਈਮ। ਸ਼ੁਕਰਾਨਾ ਕਰਨਾ ਬਹੁਤ ਜ਼ਰੂਰੀ ਹੈ, ਪਰਮਾਤਮਾ ਨੇ ਬਹੁਤ ਸੋਹਣੀ ਸਾਨੂੰ ਜ਼ਿੰਦਗੀ ਦਿੱਤੀ ਹੈ। ਐਂਡ ਇਹਦੇ ਨਾਲ ਹੀ ਸਾਡੇ ਨਾਲ ਜੁੜੇ ਹੋਏ ਨੇ ਮੁਬਾਰਕ ਜੀ ਫਰੋਮ ਵਾਇਰਲੈਸ ਲੈਂਡ। ਵੈਲਕਮ ਟੂ ਰੇਡੀਓ ਵਾਈ ਮੁਬਾਰਕ ਜੀ।
ਜੀ ਥੈਂਕ ਯੂ ਵੈਰੀ ਮਚ ਤਾਨੀਆ ਜੀ, ਕੀ ਹਾਲ ਹੈ ਆਪਕੇ, ਠੀਕ ਠਾਕ
ਜੀ? ਬਿਲਕੁਲ ਬਹੁਤ ਵਧੀਆ, ਤੁਸੀਂ ਦੱਸੋ ਸਾਡੇ ਸਾਰੇ ਲਿਸਨਰਸ ਲਈ ਕਿਹੜੀਆਂ ਵਧੀਆ ਵਧੀਆ ਡੀਲਸ ਲੈ ਕੇ ਆਏ ਹੋ ਜੀ?
ਜੀ ਤਾਨੀਆ ਜੀ, ਸਭ ਤੋਂ ਪਹਿਲੇ ਸਭੀ ਲਿਸਨਰਸ ਨੂੰ ਵਾਈ ਮੀਡੀਆ ਟੀਮ ਨੂੰ ਗੁੱਡ ਮਾਰਨਿੰਗ। ਔਰ ਮੈਂ ਜ਼ਿਆਦਾ ਟਾਈਮ ਲਵਾਂਗਾ, ਕਾਫੀ ਬਿਜ਼ੀ ਚੱਲ ਗਿਆ ਪ੍ਰੋਗਰਾਮ। ਔਰ ਮੈਂ ਦੱਸਣਾ ਚਾਹਾਂਗਾ ਜਿਸ ਤਰ੍ਹਾਂ ਕਿ ਸਾਡੇ ਕੋਲ ਬਹੁਤ ਹੀ ਸਪੈਸ਼ਲ ਪ੍ਰਾਈਸਿਸ ਇਸ ਟਾਈਮ ਚੱਲ ਰਹੀਆਂ ਨੇ, ਪਲੈਨਸ ਦੀਆਂ ਵੀ ਔਰ ਡਿਵਾਈਸਿਸ ਦੀਆਂ ਵੀ। ਔਰ ਜਿਸ ਤਰ੍ਹਾਂ ਵੀਕਐਂਡ ਤੇ ਆਲਵੇਜ਼ ਕੁਛ ਨਾ ਕੁਛ ਸਪੈਸ਼ਲ ਚੱਲ ਰਿਹਾ ਹੁੰਦਾ, ਸਾਡੇ ਕੋਲ ਸਮਾਲ ਬਿਜ਼ਨਸ ਪਲਾਨ ਬਹੁਤ ਹੀ ਅੱਛੇ ਚੱਲ ਰਹੇ ਨੇ ਇਸ ਵਕਤ। ਔਰ ਰੈਗੂਲਰ ਪਲਾਨ ਜਿਹੜੇ ਨੇ, ਅਗਰ ਤੁਸੀਂ ਤੁਹਾਡੇ ਕੋਲ ਬਿਜ਼ਨਸ ਨਹੀਂ ਹੈ ਤਾਂ ਫਿਰ ਵੀ ਤੁਸੀਂ ਪਲਾਨ ਉਹ ਲੈ ਸਕਦੇ। ਜੇ ਕੁਛ ਐਸੇ ਨੇ ਉਹਨਾਂ ਦੀ ਮੈਂ ਥੋੜੀ ਐਗਜ਼ਾਮਪਲ ਦਾ ਇਸ ਤਰ੍ਹਾਂ ਦੇਵਾਂਗਾ ਕਿ ਸਾਡੇ ਕੋਲ $30 ਦੇ ਪਲਾਨ ਸ਼ੁਰੂ ਹੁੰਦੇ ਜੇ ਚੰਨ ਲਿਮਿਟਡ ਡਾਟਾ ਵਾ, ਔਰ ਉਸ ਚ 40 GB ਫਾਸਟ ਹੈ, ਉਸ ਤੋਂ ਬਾਅਦ ਸਲੋ ਹੋ ਜਾਂਦਾ। ਲੇਕਿਨ ਅਗਰ ਤੁਹਾਨੂੰ ਇਸ ਤੋਂ ਜ਼ਿਆਦਾ ਡਾਟਾ ਤੇ 40 ਵਿੱਚ ਤੁਹਾਨੂੰ 100 GB ਫਾਸਟ, ਉਸ ਤੋਂ ਬਾਅਦ ਸਲੋ ਹੋ ਜਾਂਦਾ। ਤੇ ਇਸ ਤੋਂ ਇਲਾਵਾ ਅਗਰ ਤੁਸੀਂ ਸਮਾਲ ਬਿਜ਼ਨਸ ਕੈਨੇਡਾ US ਦੀ ਵਿੱਚ ਟਰੈਵਲ ਕਰਦੇ ਜੇ, ਕੈਨੇਡਾ US ਐਂਡ ਮੈਕਸੀਕੋ, ਉਹਦੇ ਵਿੱਚ ਸਾਡੇ ਕੋਲ ਬਹੁਤ ਹੀ ਅੱਛੇ ਪਲਾਨ ਨੇ। ਔਰ ਤੁਸੀਂ ਅਗਰ ਫੋਨ ਵੀ ਐਡ ਕਰਨਾ ਚਾਹੁੰਦੇ ਜੇ, ਤਾਂ ਤੁਸੀਂ ਫੋਨ ਦੀ ਪ੍ਰਾਈਸ ਤੇ ਇਸ ਟਾਈਮ ਸਾਡੇ ਕੋਲ ਐਕਸਟਰਾ $10 ਡਿਸਕਾਊਂਟ ਲੱਗਾ ਹੋਇਆ ਵਾ। ਸਾਡੇ ਕੋਲ ਸੈਮਸੰਗ ਦੀ S ਸੀਰੀਜ਼ ਜਿਹੜੀ ਹੈ, S24 ਸੀਰੀਜ਼ ਉੱਤੇ ਬਹੁਤ ਹੀ ਸਪੈਸ਼ਲ ਹੈ, ਔਰ iPhone 15 ਸੀਰੀਜ਼, ਕਿਉਂਕਿ 1x1 ਸਭੀ ਫੋਨਸ ਦਾ ਇੱਥੇ ਜ਼ਿਕਰ ਕਰਨਾ ਕਾਫੀ ਲੰਬਾ ਹੋ ਜਾਏਗਾ। ਤੇ ਅਗਰ ਤੁਹਾਨੂੰ ਕੋਈ ਵੀ ਡਿਵਾਈਸ ਚਾਹੀਦੀ ਆ, ਲੇਟੈਸਟ ਡਿਵਾਈਸਿਸ ਜਿੰਨੀਆਂ ਵੀ ਨੇ ਸਾਡੇ ਕੋਲ ਸਾਰੀਆਂ ਅਵੇਲੇਬਲ ਹੁੰਦੀਆਂ ਨੇ, ਤੇ ਸਾਨੂੰ ਤੁਸੀਂ ਕਾਲ ਕਰ ਸਕਦੇ ਜੇ, ਔਰ ਤੁਸੀਂ ਉਹਦੇ ਬਾਰੇ ਇਨਕੁਆਇਰੀ ਕਰ ਸਕਦੇ ਜੇ ਕਿ ਕਿਹੜਾ ਮਾਡਲ ਔਰ ਕਿਹੜਾ ਤੁਹਾਨੂੰ ਡਿਵਾਈਸ ਚਾਹੀਦੀ ਹੈ, ਤੇ ਉਹਦੀ ਤੁਹਾਨੂੰ ਪ੍ਰਾਈਸ ਬਣਾ ਕੇ ਦੱਸ ਸਕਦੇ ਹਾਂ ਕਿ ਮਿਨੀਮਮ ਤੁਹਾਨੂੰ ਪਲਾਨ ਕਿੰਨੇ ਦਾ ਲੈਣਾ ਪਏਗਾ, ਨਾਲ ਫੋਨ ਦੀ ਡਿਵਾਈਸ ਦੀ ਕੀ ਪ੍ਰਾਈਸ ਹੋਏਗੀ। ਤੇ ਇਸੇ ਤਰ੍ਹਾਂ ਹੋਰ ਸਾਡੇ ਕੋਲ ਬਹੁਤ ਹੀ ਅੱਛੇ ਪਲਾਨ ਨੇ। ਮੈਂ ਦੱਸਣਾ ਚਾਹਾਂਗਾ ਦੁਬਾਰਾ ਕਿ $30 ਦਾ ਜਿਹੜਾ $40 ਪਲਾਨ ਹੈ ਬਹੁਤ ਹੀ ਸਪੈਸ਼ਲ ਹੈ, ਕਦੀ ਨਹੀਂ ਇਸ ਤਰ੍ਹਾਂ ਦਾ ਪਲਾਨ $30 ਚ ਆਇਆ, ਲੇਕਿਨ ਇਸ ਟਾਈਮ ਸਾਡੇ ਕੋਲ ਅਵੇਲੇਬਲ ਆ। ਤੇ ਜ਼ਰੂਰ ਕਸਟਮਰ ਸਾਨੂੰ ਕਾਲ ਕਰਨ, ਔਰ ਵੀਕਐਂਡ ਤੇ ਬਹੁਤ ਬਿਜ਼ੀ ਹੋਵਾਂਗੇ ਤੇ ਜ਼ਰੂਰ ਸਾਡੇ ਕੋਲ ਵਿਜ਼ਿਟ ਵੀ ਕਰਨ। ਔਰ $40 ਚ 100 GB, ਇਹਦੇ ਚ ਕੋਈ ਤੁਹਾਨੂੰ ਰਿਸਟ੍ਰਿਕਸ਼ਨ ਨਹੀਂ, ਤੁਸੀਂ ਇਹਦੇ ਚ ਬਿਜ਼ਨਸ ਹੋਵੇ ਜਾਂ ਬਿਜ਼ਨਸ ਤੇ ਵੀ ਲੈ ਸਕਦੇ, ਬਿਜ਼ਨਸ ਤੋਂ ਬਗੈਰ ਵੀ ਲੈ ਸਕਦੇ, ਸਾਡੇ ਕੋਲ ਦੋਨੋਂ ਆਪਸ਼ਨਸ ਨੇ। ਇੱਕ ਤੋਂ ਜ਼ਿਆਦਾ ਲਾਈਨਸ ਲੈਣੀਆਂ ਫਿਰ ਵੀ ਲੈ ਸਕਦੇ, ਜੇ ਫੋਨ ਐਡ ਕਰਨੇ ਤਾਂ ਉਹਦੇ ਵਾਸਤੇ ਡਿਫਰੈਂਟ ਪ੍ਰਾਈਸਿਸ ਹੋਣਗੀਆਂ, ਉਹ ਤੁਹਾਨੂੰ ਜ਼ਰੂਰ ਤੁਸੀਂ ਕਾਲ ਕਰ ਲਓ। ਤੇ ਬਾਕੀ ਤਾਂ ਨਹੀਂ ਦੱਸਣਾ ਚਾਹਾਂਗਾ ਸਾਡੇ ਕੋਲ ਜਿਸ ਤਰ੍ਹਾਂ ਕਿ ਅਸੀਂ ਬੈਲ ਦੇ ਡੀਲਰ ਹਾਂ, ਸਾਡੇ ਕੋਲ ਬੈਲ ਦੀਆਂ ਸਾਰੀ ਸਰਵਿਸਿਜ਼ ਨੇ, ਜਿਸ ਤਰ੍ਹਾਂ ਬੈਲ ਇਹ ਸਾਰੇ ਪਲਾਨ ਮੈਂ ਬੈਲ ਦੇ ਦੱਸੇ ਨੇ, ਸਾਡੇ ਕੋਲ ਵਰਜਨ ਪਲੱਸ ਵੀ ਹੈ ਵਾ, ਲੱਕੀ ਮੋਬਾਈਲ ਪ੍ਰੀਪੇਡ ਪ੍ਰੋਵਾਈਡ ਕਰਦੀ, ਉਹ ਵੀ ਸਾਡੇ ਕੋਲ ਅਵੇਲੇਬਲ ਆ। ਔਰ ਇਸ ਤੋਂ ਇਲਾਵਾ ਅਗਰ ਹੋਮ ਸਰਵਿਸਿਜ਼ ਤੁਹਾਨੂੰ ਚਾਹੀਦੀਆਂ, ਜਿਹਦੇ ਵਿੱਚ ਇੰਟਰਨੈਟ ਆ ਜਾਂਦਾ, ਹੋਮ ਫੋਨ, ਟੀਵੀ ਔਰ ਅਲਾਰਮ ਸਿਸਟਮ, ਤੇ ਉਹ ਵੀ ਸਾਡੇ ਕੋਲ ਬਹੁਤ ਹੀ ਅੱਛੀ ਪ੍ਰਾਈਸਿਸ ਨੇ। $99 ਸਾਡੇ ਕੋਲ ਤਿੰਨੋਂ ਸਰਵਿਸਿਜ਼ ਦਾ ਕੋਂਬੋ ਲੱਗਾ ਹੋਇਆ, ਔਰ ਅਗਰ ਤੁਸੀਂ ਇਕੱਲਾ ਇੰਟਰਨੈਟ ਲੈਣਾ ਵਾ ਤੇ ਉਹਦੇ ਵਾਸਤੇ ਸਾਡੇ ਕੋਲ $49.95 ਦੇ ਵਿੱਚ ਹੋਮ ਇੰਟਰਨੈਟ 300 Mbps ਦੀ ਸਪੀਡ ਦੇ ਨਾਲ ਸਾਡੇ ਕੋਲ ਅਸੀਂ ਆਫਰ ਕਰ ਰਹੇ ਹਾਂ। ਤੇ ਇਹ ਜਿਹੜੀ ਆ ਘਰ ਦੀਆਂ ਸਰਵਿਸਿਜ਼ ਹੁੰਦੀਆਂ ਨੇ, ਉਹਦੇ ਵਿੱਚ ਇਸ ਤੋਂ ਇਲਾਵਾ ਵੀ ਬਹੁਤ ਅੱਛੀ ਪ੍ਰਮੋਸ਼ਨ ਹੁੰਦੀਆਂ ਨੇ। ਉਹਦੇ ਵਾਸਤੇ ਸਾਨੂੰ ਤੁਹਾਡਾ ਐਡਰੈਸ ਔਰ ਪੋਸਟਲ ਕੋਡ ਦੀ ਜ਼ਰੂਰਤ ਹੁੰਦੀ, ਤੁਸੀਂ ਅਗਰ ਕਾਲ ਕਰ ਲਓ ਤੇ ਅਸੀਂ ਤੁਹਾਨੂੰ ਸਿਸਟਮ ਚ ਪਾ ਕੇ ਤੁਹਾਡੇ ਐਡਰੈਸ ਤੇ ਦੱਸ ਸਕਦੇ ਹਾਂ ਕੀ ਪ੍ਰਮੋਸ਼ਨ ਤੁਹਾਡੇ ਏਰੀਏ ਚ ਅਵੇਲੇਬਲ ਹੋਏਗੀ, ਔਰ ਅਸੀਂ ਸਾਰਾ ਸੈਟਅਪ ਕਰਕੇ ਤੇ ਟੈਕਨੀਸ਼ੀਅਨ ਕਰ ਭੇਜ ਸਕਦੇ ਹਾਂ। ਤੇ ਇਸ ਤੋਂ ਇਲਾਵਾ ਬਾਕੀ ਤੁਸੀਂ ਅਗਰ ਸੈੱਲ ਫੋਨ ਦੇ ਰਿਲੇਟਡ ਕੋਈ ਵੀ ਸਰਵਿਸ ਚਾਹੀਦੀ ਜਿਹਦੇ ਵਿੱਚ ਤੁਹਾਨੂੰ ਰਿਪੇਅਰ ਆ ਜਾਂਦੀ ਆ, ਕੋਈ ਐਕਸੈਸਰੀਜ਼, ਕੋਈ ਫੋਨ ਅਨਲਾਕ ਕਰਨਾ ਵਾ, ਬੈਕ ਹੋਮ ਭੇਜਣਾ, ਯੂਜ ਬ੍ਰੈਂਡ ਨਿਊ, ਸਾਡੇ ਕੋਲ ਬਹੁਤ ਹੀ ਅੱਛੀ ਬ੍ਰੈਂਡ ਨਿਊ ਔਰ ਯੂਜ ਫੋਨਾਂ ਦੀ ਵਰਾਇਟੀ ਹੈ। ਤੇ ਤੁਸੀਂ ਜ਼ਰੂਰ ਸਾਨੂੰ ਕਾਲ ਕਰੋ, ਜਿਸ ਤਰ੍ਹਾਂ ਕਿ ਅਸੀਂ ਆਲਵੇਜ਼ ਕਹਿੰਦੇ ਹਾਂ ਕਿ ਅਗਰ ਅਸੀਂ ਪ੍ਰਾਈਸ ਬੀਟ ਨਾ ਕਰ ਸਕਦੇ ਹੋ ਤੇ ਮੈਚ ਜ਼ਰੂਰ ਕਰ ਦੇਵਾਂਗੇ, ਤੇ ਸਾਨੂੰ ਜ਼ਰੂਰ ਸਾਡੇ ਕੋਲ ਚੈੱਕ ਕਰੋ ਤੁਸੀਂ ਪ੍ਰਾਈਸ ਕੀ ਆ, ਔਰ ਤੁਹਾਨੂੰ ਅਸੀਂ ਸਾਲ ਦੀ ਗਰੰਟੀ ਦੇ ਨਾਲ ਦਿੰਦੇ ਹਾਂ ਬ੍ਰੈਂਡ ਨਿਊ ਫੋਨ, ਔਰ ਅਗਰ ਤੁਸੀਂ ਥੋੜਾ ਬਹੁਤਾ ਯੂਜ ਲੈਂਦੇ ਜੇ ਤਾਂ ਉਹਦੀ ਵਾਰੰਟੀ ਡਿਫਰੈਂਟ ਡਿਫਰੈਂਟ ਹੁੰਦੀ ਹੈ, ਜਿਹਦੇ ਚ 3 ਤੋਂ 6 ਮਹੀਨੇ ਤੱਕ ਵੀ ਹੋ ਸਕਦੀ ਹੈ। ਤੇ ਇਹਨਾਂ ਸਾਰੀਆਂ ਸਰਵਿਸ ਵਾਸਤੇ ਇੱਕ ਹੀ ਨੰਬਰ ਹੈ ਜਿੱਥੇ ਤੁਸੀਂ ਕਾਲ ਕਰਨੀ ਹੈ, 905-840-4547, ਔਰ ਸਾਡਾ ਐਡਰੈਸ ਹੈ 380 ਬੋਵੇਡ ਡਰਾਈਵ ਈਸਟ ਯੂਨਿਟ 6, ਜਿਹੜਾ ਕਿ ਕੈਨੇਡੀ ਔਰ ਬੋਵੇਡ ਮੇਨ ਇੰਟਰਸੈਕਸ਼ਨ ਬਣਦਾ ਵਾ। ਅਗਰ ਤੁਸੀਂ ਬੋਵੇਡ ਤੇ ਟਰੈਵਲ ਕਰਦੇ ਜੇ ਤੇ ਕੈਨੇਡੀ ਤੋਂ ਫੌਰਨ ਬਾਅਦ ਫਰੈਸ਼ਕੋ ਵਾਲਾ ਪਲਾਜ਼ਾ ਨਹੀਂ ਮਿਸ ਕਰਦੇ, ਉਸ ਪਲਾਜ਼ੇ ਵਿੱਚ ਅਸੀਂ ਲੋਕੇਟਡ ਹਾਂ। 2008 ਚ ਅਸੀਂ ਸਟੋਰ ਓਪਨ ਕੀਤਾ ਸੀ, ਆਲਮੋਸਟ 15 ਈਅਰਸ ਹੋ ਗਏ ਨੇ ਸਾਨੂੰ। ਔਰ ਅਗਰ ਤੁਸੀਂ ਵਾਇਰਲੈਸ ਲੈਂਡ ਗੂਗਲ ਕਰੋਗੇ ਉੱਥੋਂ ਵੀ ਤੁਹਾਨੂੰ ਡਾਇਰੈਕਸ਼ਨ ਮਿਲ ਜਾਣਗੀਆਂ। ਅਸੀਂ 7 ਦਿਨ ਖੁੱਲੇ ਹਾਂ, ਮੰਡੇ ਟੂ ਫਰਾਈਡੇ 11 to 8, ਔਰ ਵੀਕਐਂਡ ਤੇ 11 to 6। ਅਗਰ ਤੁਸੀਂ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਤੇ 11 ਵਜੇ ਤੋਂ ਬਾਅਦ ਅੱਜ ਕਦੀ ਵੀ ਗੱਲ ਕਰ ਸਕਦੇ ਜੇ। ਔਰ ਸਾਡਾ ਨੰਬਰ ਇੱਕ ਵਾਰ ਫਿਰ ਬੋਲਣਾ ਚਾਹਾਂਗਾ, 905-840-4567। ਥੈਂਕ ਯੂ ਵੈਰੀ ਮਚ ਤਾਨੀਆ ਜੀ ਟਾਈਮ ਦੇਣ ਦਾ।
ਥੈਂਕ ਯੂ ਸੋ ਮਚ ਮੁਬਾਰਕ ਜੀ। ਬਿਲਕੁਲ ਸਾਡੇ ਸਾਰੇ ਲਿਸਨਰਸ ਨੂੰ ਦੱਸ ਦਈਏ, ਤੁਸੀਂ ਵਧੀਆ ਵਧੀਆ ਜੇ ਫੋਨ ਪਲਾਨ ਲੈਣਾ ਚਾਹੁੰਦੇ ਹੋ, $30 ਤੋਂ ਪਲਾਨ ਸਟਾਰਟ ਹੋ ਜਾਂਦਾ 40 GB ਇਫ ਆਈ ਐਮ ਨੋਟ ਰੋਂਗ, ਐਂਡ ਸੈੱਲ ਫੋਨ ਸਰਵਿਸਿਸ ਤੁਹਾਨੂੰ ਸਾਰੀਆਂ ਮਿਲਣਗੀਆਂ। ਮੁਬਾਰਕ ਜੀ ਕੋਲ ਇੱਕ ਵਾਰੀ ਕੰਟੈਕਟ ਇਨਫੋਰਮੇਸ਼ਨ ਆਪਣੇ ਸਾਰੇ ਲਿਸਨਰਸ ਲਈ ਜ਼ਰੂਰ ਦੱਸੋ ਜੀ।
ਜੀ ਤਾਨੀ, ਸਾਡਾ ਫੋਨ ਨੰਬਰ ਮੈਂ ਦੱਸਣਾ ਚਾਹਾਂਗਾ, 905, ਬਹੁਤ ਈਜ਼ੀ ਨੰਬਰ ਹੈ, 905 ਏਰੀਆ ਕੋਡ ਬ੍ਰੈਂਪਟਨ ਦਾ, 840 ਯਾਦ ਰੱਖਣਾ, ਬਾਕੀ ਐਕਸਟੈਂਸ਼ਨ ਆ, ਔਰ 4567, 905-840-4567, ਔਰ ਸਾਡਾ ਐਡਰੈਸ ਹੈ 380 ਬੋਵੇਡ ਡਰਾਈਵ ਈਸਟ, ਜਿਹੜਾ ਕਿ ਕੈਨੇਡੀ ਔਰ ਬੋਵੇਡ ਮੇਨ ਇੰਟਰਸੈਕਸ਼ਨ ਹੈ। ਬੋਵੇਡ ਤੇ ਇੱਕ ਹੀ ਫਰੈਸ਼ਕੋ ਹੈ, ਉਸ ਫਰੈਸ਼ਕੋ ਵਾਲੇ ਪਲਾਜ਼ੇ ਤੇ ਅਸੀਂ ਲੋਕੇਟਡ ਹਾਂ, ਡਾਬਾ ਐਕਸਪ੍ਰੈਸ ਤੋਂ ਨੈਕਸਟ ਡੋਰ ਸਾਡਾ ਵਾ। ਥੈਂਕ ਯੂ ਵੈਰੀ ਮਚ ਤਾਨੀਆ ਜੀ।
ਥੈਂਕ ਯੂ ਸੋ ਮਚ ਮੁਬਾਰਕ ਜੀ, ਹੈਵ ਅ ਗ੍ਰੇਟ ਡੇ। ਸਾਡੇ ਸਾਰੇ ਲਿਸਨਰਸ ਨੂੰ ਬਹੁਤ ਹੀ ਵੈਲਿਊਬਲ ਇਨਫੋਰਮੇਸ਼ਨ ਦਿੱਤੀ ਹੈ ਜੀ।
ਥੈਂਕ ਯੂ ਤਾਨੀ, ਥੈਂਕ ਯੂ ਵੈਰੀ ਮਚ।
ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਔਰ ਗੱਲਬਾਤ ਸਾਡੀ ਇਸੇ ਤਰ੍ਹਾਂ ਹੀ ਜਾਰੀ ਰਹੇਗੀ। ਅਸੀਂ ਹੁਣੇ ਹੀ ਅੱਗੇ ਚੱਲ ਕੇ ਤੁਹਾਡੇ ਨਾਲ ਕੁਛ ਹੋਰ ਸਟੋਰੀਜ਼ ਜਿਹੜੀਆਂ ਔਰ ਕੁਛ ਹੈਡਲਾਈਨਸ ਮੈਂ ਸ਼ੇਅਰ ਕਰਨਾ ਚਾਹ ਰਿਹਾ ਹੈਗਾ ਕਿ ਅਸੀਂ ਇੱਕ ਸਟੋਰੀ ਫਾਲੋਅ ਕਰ ਰਹੇ ਹਾਂ ਕਿ ਕਿਆ ਪ੍ਰਾਈਮ ਮਿਨਿਸਟਰ ਔਰ ਡਿਪਟੀ ਪ੍ਰਾਈਮ ਮਿਨਿਸਟਰ ਦੇ ਵਿੱਚ ਆਪਸ ਚ ਕੋਈ ਵਖਰੇਵੇਂ ਨੇ, ਕਿਆ ਕੋਈ ਵਿਚਾਰਧਾਰਾ ਕੋਈ ਅਲੱਗ ਹੈ ਪ੍ਰਾਈਮ ਮਿਨਿਸਟਰ ਔਰ ਡਿਪਟੀ ਪ੍ਰਾਈਮ ਮਿਨਿਸਟਰ, ਇਹਦੇ ਬਾਰੇ ਗੱਲ ਕਰਦੇ ਹਾਂ। ਵੈਸੇ ਮੈਂ ਆਪਣੇ ਜ਼ਾਤੀ ਤੌਰ ਤੇ ਕਈ ਵਾਰੀ ਗੱਲ ਕਰਦਾ ਰਿਹਾ ਹੈਗਾ ਕਿ ਸਾਡੀ ਜਿਹੜੀ ਡਿਪਟੀ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੂੰ ਚਾਹੇ ਤੁਸੀਂ ਡਿਪਟੀ ਪ੍ਰਾਈਮ ਮਿਨਿਸਟਰ ਰੱਖ ਲਓ, ਹੋਰ ਕੋਈ ਪੋਰਟਫੋਲੀਓ ਦੇ ਦਿਓ, ਬਟ ਐਜ਼ ਫਾਈਨੈਂਸ ਮਿਨਿਸਟਰ ਕ੍ਰਿਸਟੀਆ ਫ੍ਰੀਲੈਂਡ ਜੀ ਦੇ ਉੱਤੇ ਮੇਰੇ ਵੀ ਸਵਾਲ ਨੇ ਕਿ ਕਿਆ ਵਾਕਈ ਇਫੈਕਟਿਵ ਨੇ, ਕਿਆ ਉਹਨਾਂ ਦੇ ਅਸਰਦਾਰ ਨੇ ਐਜ਼ ਅ ਫਾਈਨੈਂਸ ਮਿਨਿਸਟਰ, ਇਹ ਬਿਲਕੁਲ ਸਵਾਲ ਨੇ ਕ੍ਰਿਸਟੀਆ ਫ੍ਰੀਲੈਂਡ ਜੀ ਦੇ ਉੱਤੇ, ਇਹਦੇ ਬਾਰੇ ਗੱਲ ਕਰਾਂਗੇ। ਲੇਕਿਨ ਕਿਆ ਪ੍ਰਧਾਨ ਮੰਤਰੀ ਔਰ ਡਿਪਟੀ ਪ੍ਰਾਈਮ ਮਿਨਿਸਟਰ ਦੇ ਵਿੱਚ ਕੋਈ ਫਰਕ ਆ ਗਏ ਨੇ? ਦੋਨੋਂ ਬੜੇ ਕਰੀਬੀ ਮੰਨੇ ਜਾਂਦੇ ਨੇ, ਬਟ ਜੋ ਖਬਰਾਂ ਆ ਰਹੀਆਂ ਨੇ ਉਹ ਮੈਂ ਤੁਹਾਡੇ ਨਾਲ ਹੁਣੇ ਸ਼ੇਅਰ ਕਰਾਂਗਾ। ਹਰਜਿੰਦਰ ਮਾਂਗੜ ਸਾਹਿਬ, ਨੈਕਸਟ ਕਾਲ ਜੀ, ਕਾਲਸ ਵੀ ਲਗਾਤਾਰ ਨਾਲ ਦੀ ਨਾਲ ਲੈਂਦੇ ਚਲੇ ਜਾਓਗੇ। ਹਾਂਜੀ ਹਰਜਿੰਦਰ ਮਾਂਗੜ ਸਾਹਿਬ, ਤੁਸੀਂ ਆਉਂਦੇ ਹੋ ਸਰ, ਗੋ ਹੈਡ। ਹਾਂਜੀ ਹਰਜਿੰਦਰ ਮਾਂਗੜ ਸਾਹਿਬ, ਤੁਸੀਂ ਆਉਂਦੇ ਹੋ, ਗੱਲ ਕਰਨੀ ਕਿ ਆਫ ਦੀ ਏਅਰ ਕਰਨੀ? ਸਰ ਫੋਨ ਅਨਮਿਊਟ ਕਰ ਲਓ। ਹਰਜਿੰਦਰ ਮਾਂਗੜ ਸਾਹਿਬ, ਤੁਹਾਡੀ ਆਵਾਜ਼ ਨਹੀਂ ਆ ਰਹੀ। ਵਿਰਕ ਸਾਹਿਬ, ਤੁਹਾਨੂੰ ਆਵਾਜ਼ ਆ ਰਹੀ? ਵਿਰਕ ਸਾਹਿਬ ਦਾ ਵੈਲਕਮ ਕਰ ਲੈਣੇ ਨਾਲ ਹੀ। ਵਿਰਕ ਸਾਹਿਬ, ਵੈਲਕਮ ਜੀ, ਤੁਹਾਨੂੰ ਆਵਾਜ਼ ਆ ਰਹੀ ਹੈ?
ਹਾਂਜੀ ਆ ਰਹੀ ਜੀ।
ਹਾਂਜੀ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ।
ਥੈਂਕ ਯੂ ਸਰ, ਜਿਉਂਦੇ ਰਹੋ। ਮੇਰੇ ਵੱਲੋਂ ਨਾਰੀ ਸ਼ਕਤੀ, ਵਾਈ ਮੀਡੀਆ ਫੈਮਿਲੀ ਤੇ ਯੂਥ ਬ੍ਰਿਗੇਡ ਨੂੰ ਯੈਸ ਵੀ ਸਪੋਰਟ। ਤੇ ਮੈਂ ਇੱਕ ਛੋਟੀ ਜਿਹੀ ਗੱਲ ਜਿਹੜੀ ਜੀ, ਕੱਲ ਵੀ ਤੁਸੀਂ ਕਿਹਾ ਸੀ, ਤੁਹਾਡੀ ਸਭ ਤੋਂ ਜ਼ਿਆਦਾ ਫੇਵਰੇਟ ਸੀ ਮੈਨੂੰ ਕਿ ਟਰੂਡੋ ਸਾਹਿਬ ਤੋਂ ਵੀ ਹੈ, ਤੇ ਇਹ ਅੱਜ ਇਹ ਫਰਕ ਕਿਵੇਂ ਪੈ ਗਿਆ? ਐਡੀ ਇੰਟੈਲੀਜੈਂਟ ਮਿਨਿਸਟਰ ਨੂੰ ਇਕਦਮ ਇੱਕ ਇੰਟੈਲੀਜੈਂਟ ਪਰਸਨ ਨੀਵੀਂ ਪੱਧਰ ਤੇ ਰੱਖਣ ਲੱਗ ਗਿਆ, ਉਹਦੀ ਸੋਚ ਬਦਲ ਗਈ। ਕੱਲ ਤੁਸੀਂ ਇੰਟਲੈਕਚੁਅਲ ਦੀ ਗੱਲ ਕਰ ਰਹੇ ਸੀ, ਇੰਟਲੈਕਚੁਅਲ ਦਾ ਤਾਂ ਪਤਾ ਨੀ ਲੱਗਦਾ ਕਿਹੜੇ ਵੇਲੇ ਉਹਨਾਂ ਕਿਸੇ ਨੂੰ ਕ੍ਰਿਟੀਸਾਈਜ਼ ਕਰਨਾ ਸ਼ੁਰੂ ਕਰ ਦੇਣਾ ਤੇ ਕਿਹੜੇ ਵੇਲੇ ਕਿਸੇ ਦੀ ਪ੍ਰਸ਼ੰਸਾ ਕਰਨੀ ਸ਼ੁਰੂ ਕਰ ਦਿੰਦੀ ਹੈ। ਆਮ ਯੋਧਵੀਰ ਜੀ ਰੁਝਾਨ ਹੈ, ਤੁਸੀਂ ਅਗਰੀ ਕਰੋਗੇ ਆਲ ਓਵਰ ਵਰਲਡ। ਔਰ ਜੇ ਅਸੀਂ ਕਹੀਏ ਵੀ ਇੰਟਲੈਕਚੁਅਲ ਜਿਹੜਾ ਆਪਣਾ ਭਾਈਚਾਰਾ ਹੈ ਉਹ ਸਹੀ ਸੇਧ ਦਿੰਦਾ, ਮੈਂ ਇਹਦੇ ਨਾਲ ਟੋਟਲੀ ਐਗਰੀ ਨਹੀਂ ਕਰਦਾ। ਬਹੁਤ ਘੱਟ ਹੈ, ਬਹੁਤ ਘੱਟ ਉਹਦੇ ਵਿੱਚੋਂ ਹੈ ਜਿਹੜਾ ਸਹੀ ਪਬਲਿਕ ਨੂੰ ਗਾਈਡ ਕਰਦਾ ਹੈ ਤੇ ਪਬਲਿਕ ਵਾਸਤੇ ਸੋਚਦਾ ਨਹੀਂ ਤਾਂ ਕਿਸੇ ਨਾ ਕਿਸੇ ਵੇਲੇ ਆ ਕੇ ਉਹ ਆਪਣੇ ਪਰਸਨਲ ਇੰਟਰਸਟ ਨੂੰ ਹੀ ਅੱਗੇ ਰੱਖ ਕੇ ਤੇ ਆਪਣੇ ਵਿਚਾਰਾਂ ਨੂੰ ਸਮਾਜ ਦੇ ਵਿਚ ਰੱਖਦਾ ਤੇ ਉਹਦੇ ਤੋਂ ਮੈਕਸੀਮਮ ਬੈਨੀਫਿਟ ਉਠਾਉਂਦਾ। ਇਹ ਇੰਟਲੈਕਚੁਅਲਿਜ਼ਮ ਹੀ ਹੈ ਜਿਹੜਾ ਯੁੱਧਵੀਰ ਜੀ ਦੁਨੀਆਂ ਨੂੰ ਖੁੱਡੇ ਲੈਣ ਲਾਈ ਬੈਠਾ। ਅਦਰਵਾਈਜ਼ ਦੁਨੀਆਂ ਪੁਰਾਣੇ ਜ਼ਮਾਨੇ ਚ ਇੰਟਲੈਕਚੁਅਲਿਜ਼ਮ ਹੈ ਨਹੀਂ ਸੀ। ਪਬਲਿਕ ਆਰਾਮ ਨਾਲ ਕਮਾਉਂਦੀ ਸੀ, ਖਾਂਦੀ ਸੀ, ਬੜਾ ਸੁੱਖ ਨਾਲ ਰਹਿੰਦੀ ਸੀ। ਜਿਵੇਂ ਜਿਵੇਂ ਟੈਕਨੋਲੋਜੀ ਵੱਧਦੀ ਗਈ, ਇੰਟਲੈਕਚੁਅਲਿਜ਼ਮ ਵੱਧਦਾ ਗਿਆ, ਨਵੀਆਂ ਨਵੀਆਂ ਗੱਲਾਂ ਇੰਟਲੈਕਚੁਅਲਿਜ਼ਮ ਅੱਗੇ ਲਿਆਉਂਦਾ ਰਿਹਾ ਸਮਾਜ ਦੇ ਵਿਚ, ਸਮਾਜ ਨੂੰ ਖੱਬੇ ਸੱਜੇ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਆਪਣੇ ਵਿਚਾਰਾਂ ਨੂੰ ਲਾਗੂ ਕਰਨ ਵਾਸਤੇ, ਤੇ ਸਮਾਜ ਦਾ ਸਾਰੇ ਦਾ ਆਲ ਓਵਰ ਵਰਲਡ ਖੱਬੇ ਸੱਜੇ ਹੋਣਾ ਸ਼ੁਰੂ ਹੋ ਗਿਆ ਤੇ ਉਹ ਆਪਣੇ ਜਿਹੜੇ ਸੁੱਖ ਦਾ ਸਾਹ ਲੈਂਦੇ ਸੀ ਉਹਨਾਂ ਤੋਂ ਉਖੜ ਗਏ ਤੇ ਦੁੱਖਾਂ ਦੇ ਵਿਚ ਫਸਦੇ ਚਲੇ ਗਏ। ਮੇਰਾ ਇਹ ਵਿਚਾਰ।